भाई बात सादा सी है, हमारे पास दो गाड़ियाँ और एक घर है और इन सब की इंश्योरेंस मिलाकर मैंने जबरदस्त सेविंग की है और ये जादू किया है ऑल स्टेट पिकरिंग एजेंसी के राजा पाशा ने। आप भी अपनी गाड़ी और घर के इंश्योरेंस में खूब सेविंग कर सकते हैं। टर्म एंड कंडीशन अप्लाई।
Why Media has 6 media platforms: newspaper, midweek, radio, South Asian Pulse, television, South Asian 360 degrees, online, southasiandaily.com.
ਨੀ 41 ਦੋੜਾ ਤੇ ਲਿਓਂਗੀਆਂ 41 ਦੋੜਾ ਦੀ ਬਦੌਲਤ 234 ਦੋੜਾ ਬਣਾਈਆਂ ਤੇ ਭਾਰਤ ਨੂੰ 340 ਦੋੜਾ ਦਾ ਟੀਚਾ ਮਿਲਿਆ। ਟੀਚਾ ਦਾ ਪਿੱਛਾ ਕਰਦੇ ਹੋਏ ਭਾਰਤ ਦਾ ਪ੍ਰਦਰਸ਼ਨ ਬੇਹੱਦ ਖਰਾਬ ਰਿਹਾ। ਭਾਰਤ ਵੱਲੋਂ ਯਸ਼ਸਵੀ ਜੈਸਵਾਲ ਨੇ ਹੀ ਟਿਕ ਕੇ 84 ਦੋੜਾਂ ਬਣਾਈਆਂ, ਬਾਕੀ ਹੋਰ ਬੱਲੇਬਾਜ਼ ਕੋਈ ਵੱਡਾ ਸਕੋਰ ਨਾ ਬਣਾ ਸਕੇ ਤੇ ਭਾਰਤ ਦੀ ਟੀਮ 155 ਦੋੜਾਂ ਉੱਤੇ ਆਲ ਆਊਟ ਹੋ ਗਈ। ਸਿੱਟੇ ਵਜੋਂ ਆਸਟ੍ਰੇਲੀਆ ਨੇ ਚੌਥਾ ਟੈਸਟ ਮੈਚ 184 ਦੋੜਾਂ ਨਾਲ ਜਿੱਤ ਲਿਆ।
Says I need to review it. Is there hope for India?
Hitting.
Australia win. A 184-run victory. The most remarkable Test match victory. Humiliated in Perth. They responded perfectly in Adelaide. They dominated in the wet weather in Brisbane. And now, after what may well be the most watched Test match in history, they head to Sydney 2-1 series leaders and with one hand on the Border Gavaskar trophy.
ਉੱਥੇ ਹੀ ਯਸ਼ਸਵੀ ਜੈਸਵਾਲ ਉੱਤੇ ਲਏ ਗਏ ਥਰਡ ਅੰਪਾਇਰ ਦੇ ਫੈਸਲੇ ਦੇ ਕਾਰਨ 125 ਕਰੋੜ ਲੋਕਾਂ ਦਾ ਦਿਲ ਟੁੱਟ ਗਿਆ। ਕੀ ਹੈ ਬੁਰੀ ਖਬਰ, ਆਓ ਵੇਖਦੇ ਹਾਂ। ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਟੈਸਟ ਸੀਰੀਜ਼ ਦਾ ਚੌਥਾ ਮੈਚ ਮੈਲਬਰਨ ਦੇ ਵਿਚ ਖੇਡਿਆ ਗਿਆ। ਇਸ ਮੈਚ ਦੇ ਆਖਰੀ ਦਿਨ ਭਾਰਤੀ ਟੀਮ ਨੂੰ ਜਿੱਤ ਲਈ 340 ਦੋੜਾਂ ਦਾ ਟੀਚਾ ਮਿਲਿਆ ਸੀ। ਟੀਚੇ ਦਾ ਪਿੱਛਾ ਕਰਦੇ ਹੋਏ ਭਾਰਤ ਦੇ ਮਹਾਨ ਬੱਲੇਬਾਜ਼ ਅਸਫਲ ਰਹੇ ਪਰ ਯਸ਼ਸਵੀ ਵੱਡੀ ਪਾਰੀ ਖੇਡਣ ਦੇ ਵਿਚ ਸਫਲ ਰਹੇ। ਭਾਰਤ ਵੱਲੋਂ ਯਸ਼ਸਵੀ ਜੈਸਵਾਲ 84 ਦੌੜਾਂ ਉੱਤੇ ਖੇਡ ਰਹੇ ਸਨ ਤਾਂ ਉਦੋਂ ਵਿਵਾਦਿਤ ਆਊਟ ਦਿੱਤੇ ਜਾਣ ਤੋਂ ਬਾਅਦ ਉਨ੍ਹਾਂ ਨੂੰ ਪਵੀਲੀਅਨ ਪਰਤਣਾ ਪਿਆ। ਯਸ਼ਸਵੀ ਭਾਰਤ ਦੀ ਜਿੱਤ ਦੀ ਆਸ ਸੀ ਪਰ ਉਸਦੇ ਆਊਟ ਹੋਣ ਨਾਲ ਭਾਰਤੀ ਪਾਰੀ ਛੇਤੀ ਖਤਮ ਹੋ ਗਈ ਤੇ ਭਾਰਤ ਦੇ ਹਾਰਨ ਦੇ ਨਾਲ ਹੀ 125 ਕਰੋੜ ਲੋਕਾਂ ਦਾ ਦਿਲ ਵੀ ਟੁੱਟ ਗਿਆ। 208 ਗੇਂਦਾਂ ਦਾ ਸਾਹਮਣਾ ਕਰਦੇ ਹੋਏ ਯਸ਼ਸਵੀ ਨੇ 84 ਦੌੜਾਂ ਬਣਾਈਆਂ ਜਿਸ ਦੇ ਵਿਚ 8 ਛੱਕੇ ਸ਼ਾਮਲ ਸਨ। ਯਸ਼ਸਵੀ ਨੂੰ ਪੈਂਟ ਕਿਮਿਸ ਨੇ ਵਿਕਟ ਕੀਪਰ ਐਲੈਕਸ ਕੈਰੀ ਹੱਥੋਂ ਕੈਚ ਆਊਟ ਕੀਤਾ। ਹਾਲਾਂਕਿ ਜਿਸ ਤਰ੍ਹਾਂ ਯਸ਼ਸਵੀ ਆਊਟ ਹੋਏ ਉਹ ਥੋੜਾ ਬਦਕਿਸਮਤ ਹੀ ਸੀ। ਯਸ਼ਸਵੀ ਨੂੰ ਮੈਦਾਨ ਅੰਪਾਇਰ ਨੇ ਆਊਟ ਨਹੀਂ ਦਿੱਤਾ ਪਰ ਤੀਜੇ ਅੰਪਾਇਰ ਨੇ ਆਸਟ੍ਰੇਲੀਆ ਟੀਮ ਵੱਲੋਂ TRS ਲੈਣ ਤੋਂ ਬਾਅਦ ਇਸ ਫੈਸਲੇ ਨੂੰ ਪਲਟ ਦਿੱਤਾ। ਰੀਪਲੇ ਨੇ ਸਨੀਕੋ ਮੀਟਰ ਉੱਤੇ ਕੋਈ ਸਪਾਈਕ ਨਹੀਂ ਦਿਖਾਇਆ ਪਰ ਬੰਗਲਾਦੇਸ਼ੀ ਅੰਪਾਇਰ ਸ਼ਰਾਫੁਦੁੱਲਾ ਨੇ ਡਿਫੈਕਸ਼ਨ ਦੇ ਆਧਾਰ ਉੱਤੇ ਫੈਸਲੇ ਨੂੰ ਉਲਟਾ ਦਿੱਤਾ। ਹੁਣ ਸਵਾਲ ਇਹ ਹੈ ਕਿ ਜਦੋਂ ਤੀਜੇ ਅੰਪਾਇਰ ਨੂੰ ਪੂਰੀ ਤਰ੍ਹਾਂ ਯਕੀਨ ਨਹੀਂ ਸੀ ਤਾਂ ਉਸ ਨੂੰ ਆਨ ਫੀਲਡ ਅੰਪਾਇਰ ਦੇ ਨਾਲ ਜਾਣਾ ਚਾਹੀਦਾ ਸੀ। ਸੁਨੀਲ ਗਵਾਸਕਰ ਤੀਜੇ ਅੰਪਾਇਰ ਦੇ ਫੈਸਲੇ ਤੋਂ ਕਾਫੀ ਗੁੱਸੇ ਚ ਨਜ਼ਰ ਆਏ। ਗਵਾਸਕਰ ਨੇ ਕਿਹਾ ਕਿ ਜੇਕਰ ਤਕਨੀਕ ਦੀ ਵਰਤੋਂ ਕਰਨੀ ਹੈ ਤਾਂ ਅਜਿਹੇ ਫੈਸਲੇ ਕਿਉਂ ਦਿੱਤੇ ਜਾਂਦੇ ਹਨ। BCCI ਦੇ ਉਪ ਪ੍ਰਧਾਨ ਰਾਜੀਵ ਸ਼ੁਕਲਾ ਇਸ ਫੈਸਲੇ ਤੋਂ ਨਾਰਾਜ਼ ਨਜ਼ਰ ਆਏ। ਰਾਜੀਵ ਸ਼ੁਕਲਾ ਨੇ ਟਵੀਟ ਕੀਤਾ, ਯਸ਼ਸਵੀ ਜੈਸਵਾਲ ਸਪਸ਼ਟ ਤੌਰ ਉਤੇ ਨਾਟ ਆਊਟ ਸਨ। ਥਰਡ ਅੰਪਾਇਰ ਨੂੰ ਧਿਆਨ ਦੇਣਾ ਚਾਹੀਦਾ ਸੀ ਕਿ ਤਕਨੀਕ ਕੀ ਸੰਕੇਤ ਦੇ ਰਹੀ ਹੈ। ਫੀਲਡ ਅੰਪਾਇਰ ਦੇ ਫੈਸਲੇ ਨੂੰ ਪਲਟਦੇ ਸਮੇਂ ਤੀਜੇ ਅੰਪਾਇਰ ਕੋਲ ਠੋਸ ਕਾਰਨ ਹੋਣੇ ਚਾਹੀਦੇ ਸਨ। ਬਰਨਾਲਾ ਦੇ ਵਿਚ ਤੀਸਰੀ ਮੰਜ਼ਿਲ ਦੇ ਉਤੇ ਇਲੈਕਟ੍ਰਿਕ ਗੀਜ਼ਰ ਦੇ ਵਿਚ ਅੱਗ ਲੱਗਣ ਦੇ ਕਾਰਨ ਉੱਥੇ ਵੱਡਾ ਹਾਦਸਾ ਵੇਖਣ ਨੂੰ ਮਿਲਿਆ।
ਅੱਜ ਬਰਨਾਲਾ ਦੇ ਹਟਿਆਣਾ ਬਾਜ਼ਾਰ ਦੇ ਵਿਚ ਇਕ ਤੀਸਰੀ ਮੰਜ਼ਿਲ ਉੱਤੇ ਰਹਿਣ ਵਾਲੇ ਪਰਿਵਾਰ ਦੇ ਘਰ ਦੇ ਵਿਚ ਅਚਾਨਕ ਧਮਾਕਾ ਹੋ ਗਿਆ। ਧਮਾਕੇ ਦੇ ਨਾਲ ਪੂਰੇ ਘਰ ਦੇ ਵਿਚ ਅੱਗ ਫੈਲ ਗਈ। ਧਮਾਕੇ ਦੇ ਨਾਲ ਸ਼ਹਿਰ ਦੇ ਵਿਚ ਵੀ ਅਫੜਾ ਤਫੜੀ ਦਾ ਮਾਹੌਲ ਵੇਖਣ ਨੂੰ ਮਿਲਿਆ। ਫਾਇਰ ਬ੍ਰਿਗੇਡ ਨੂੰ ਸੂਚਨਾ ਦਿੱਤੀ ਗਈ ਅਤੇ ਮੌਕੇ ਤੇ ਪਹੁੰਚੇ ਦਮਕਲ ਵਿਭਾਗ ਦੀਆਂ ਗੱਡੀਆਂ ਨੇ ਅੱਗ ਉਤੇ ਕਾਬੂ ਪਾਇਆ। ਸੰਦਾਜੀ ਕਿ ਪਰਿਵਾਰ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਅਤੇ ਕਿਸੇ ਨੂੰ ਵੀ ਗੰਭੀਰ ਚੋਟਾਂ ਨਹੀਂ ਆਈਆਂ ਨੇ।
ਕੁਛ ਨਹੀਂ ਪਤਾ ਲੱਗਾ ਜੀ, ਮੈਂ ਤਾਂ ਥੱਲੇ ਕਮਰੇ ਚ ਹਾਰਟ ਪੇਸ਼ੈਂਟ ਦਾ ਪਿਆ ਸੀਗਾ, ਬੈਠਾ ਜਾਗਦਾ ਸੀ, ਕੰਬਲ ਹੀ ਪਿਆ ਸੀਗਾ। ਬਸ ਇਕਦਮ ਹੀ ਲੋਕਾਂ ਦੇ ਗੁਆਂਢੀਆਂ ਨੇ ਜਾਰੇ ਲਗੇ, ਪਤਾ ਲੱਗਿਆ ਵੀ ਅੱਗ ਲੱਗ ਗਈ, ਅੱਗ ਲੱਗ ਗਈ। ਬਹੁਤ ਲੋਕਾਂ ਨੇ ਹੈਲਪ ਕੀਤੀ ਜੀ, ਸਿਲੰਡਰ ਲਾ ਲਏ, ਇੱਕ ਕੁੜੀ ਥੋੜੀ ਜੀ ਮੈਂਟਲ ਰਿਟਾਰਡਡ ਹੈ ਉਹਨੂੰ ਲਾਇਆ, ਮੇਰੀ ਸਾਰੇ ਭਰਾਵਾਂ ਦਾ ਮੈਂ ਸ਼ੁਕਰ ਗੁਜ਼ਾਰ।
ਥੱਲੇ
ਸ਼ੌਪ ਚ ਵੱਡੇ ਭਾਈ ਸਾਹਿਬ ਮੇਰੇ ਭਰਾ ਦੁਕਾਨ ਕਰਦੇ ਜੀ, ਉੱਤੇ ਮੇਰੀ ਰਿਹਾਇਸ਼ ਹੈ।
ਨੁਕਸਾਨ
ਤਾਂ ਕੁਛ ਕਹਿ ਨੀ, ਕੁਛ ਨਹੀਂ ਕਹਿ ਸਕਦੇ ਜੀ, ਹੁਣ ਕੁਛ ਨੀ ਪਤਾ ਜੀ, ਥੱਲੇ ਤੇ ਜੀ ਥੱਲੇ ਬਿਜਲੀ ਹੈ ਨੀ ਜੀ ਬਸ।
ਮੌਕੇ ਤੇ ਪਹੁੰਚੇ ਦਮਕਲ ਅਧਿਕਾਰੀਆਂ ਨੇ ਦੱਸਿਆ ਕਿ ਘਰ ਵਿਚ ਲੱਗੇ ਇਲੈਕਟ੍ਰਿਕ ਗੀਜ਼ਰ ਦੇ ਫੱਟਣ ਦੇ ਕਾਰਨ ਇਹ ਹਾਦਸਾ ਹੋ ਗਿਆ। ਅੱਗ ਕਾਫੀ ਤੇਜ਼ ਸੀ ਜਿਸ ਉੱਤੇ ਫਿਲਹਾਲ ਕਾਬੂ ਪਾ ਲਿਆ ਗਿਆ।
ਇਕਬਾਲ ਸਿੰਘ ਜੀ, ਇਹ ਅੱਗ ਹੈਗੀ ਆ ਹੰਡਿਆਇਆ ਬਾਜ਼ਾਰ ਦੇ ਵਿਚ, ਹੰਡਿਆਇਆ ਬਾਜ਼ਾਰ ਭਗਵਾਨ ਦਾਸ ਜੀ ਨੇ ਜਿਨ੍ਹਾਂ ਦੇ ਘਰ ਦਾ ਮਕਾਨ ਦਾ ਹੈਗਾ ਏ, ਤੇ ਤੀਜੀ ਉੱਪਰ ਮੰਜ਼ਿਲ ਦੇ ਉੱਪਰ ਅੱਗ ਸੀਗੀ ਇਹ। ਹਾਂਜੀ, ਤੇ ਸਾਨੂੰ 10-40 ਚੂੜੀਆਂ ਰੁਪਏ ਇੱਥੇ ਨੇੜੇ ਫੋਨ ਆਇਆ, ਤੇ ਗੱਡੀ ਅਸੀਂ ਪਹਿਲੇ ਡਰ ਨੇ 3 ਗੱਡੀਆਂ ਕੱਢਤੀਆਂ ਸਾਨੂੰ ਕੋਲ ਲੋਕ ਲੱਗ ਜਿਹੜੀ ਸ਼ਹਿਰ ਦੀ ਹੈ ਜੀ, ਤੇ ਖਾਸ ਕਰ ਜਿਹੜਾ ਇਹੋ ਜਿਹਾ ਮੌਸਮ ਹੈ, ਮੀਂਹ ਦਾ ਮੌਸਮ, ਇਹਦੇ ਵਿੱਚ ਆਮ ਅੱਗ ਤਾਂ ਲੱਗਦੀ ਨਹੀਂ, ਤੇ ਲੱਗੂ ਤਾਂ ਭਿਆਨਕ ਹੀ ਲੱਗਦੀ ਹੁੰਦੀ ਹੈ। ਤੇ ਅੱਗ ਬਹੁਤ ਜ਼ਿਆਦਾ ਸੀਗੀ, ਤੇ ਉਂਜਣੀ ਹੁਣ ਕੰਟਰੋਲ ਹੈ ਬਹੁਤ ਜ਼ਿਆਦਾ। ਨੁਕਸਾਨ ਇਹਨਾਂ ਦਾ ਕੋਈ ਹੋਰ ਬੰਦਾ ਕੋਈ ਨੁਕਸਾਨ ਇਦਾਂ ਦਾ ਨਹੀਂ ਹੋਇਆ ਹੈਗਾ, ਤੇ ਹੋਰ ਘਰ ਦਾ ਲੱਕੜ ਵਗੈਰਾ ਹੋ, ਘਰ ਦਾ ਨੁਕਸਾਨ ਕਾਫੀ ਹੋ ਗਿਆ ਵੈਸੇ ਇਹਨਾਂ ਦਾ। ਤੇ ਇਹਨਾਂ ਦਾ ਅਜੇ ਤੱਕ ਮੈਂ ਕਹਿ ਸਕਦਾ ਵੀ ਕੱਪੜੇ ਕੁਪੜੇ ਦਾ ਕੰਮ ਸੀ ਰੋਂਦਾ ਜਾਂ ਹੋਰ ਇਦਾਂ ਦਾ ਸੀਗਾ, ਕੋਈ ਨੁਕਸਾਨ ਕਾਫੀ ਹੋਇਆ ਇਹਨਾਂ ਦਾ ਵੈਸੇ।
ਤੇ ਕੋਈ ਕਾਰਨ ਪਤਾ ਲੱਗਿਆ ਕਿਵੇਂ ਲੱਗਿਆ?
ਕਾਰਨ ਕੁਛ ਕੁ ਤਾਂ ਕਹਿੰਦੇ ਵੀ ਆਪਣੇ ਸ਼ਾਰਟ ਦਾ ਜੀ, ਕੁਛ ਗੀਜ਼ਰ ਫਟਿਆ ਕਹਿੰਦੇ, ਗੈਸ ਗੀਜ਼ਰ ਨਾ, ਉਹਦੇ ਨਾਲ ਮੇਨ ਵਜ੍ਹਾ ਉਹਦਾ ਹੋਇਆ ਜੀ।
ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਜਿਮੀ ਕਾਰਟਰ ਜਿਹੜੇ ਨੇ ਉਹਨਾਂ ਦਾ ਦੇਹਾਂਤ ਹੋ ਗਿਆ, ਜਿਸ ਦੇ ਕਾਰਨ ਅਮਰੀਕਾ ਹੀ ਨਹੀਂ ਕਈ ਦੇਸ਼ਾਂ ਦੇ ਵਿਚ ਉਨ੍ਹਾਂ ਨੂੰ ਚਾਹੁਣ ਵਾਲੇ ਨੇ ਦੁੱਖ ਜ਼ਾਹਰ ਕੀਤਾ।
ਅਮਰੀਕਾ ਦੇ 39ਵੇਂ ਰਾਸ਼ਟਰਪਤੀ ਜਿਮੀ ਕਾਰਟਰ ਦੀ 100 ਸਾਲ ਦੀ ਉਮਰ ਦੇ ਵਿਚ ਮੌਤ ਹੋ ਗਈ ਹੈ। ਉਨ੍ਹਾਂ ਨੇ ਜਾਰਜੀਆ ਦੇ ਮੈਦਾਨੀ ਸਥਿਤ ਆਪਣੇ ਘਰ ਵਿਚ ਆਖਰੀ ਸਾਹ ਲਏ ਨੇ। ਉਹ ਆਪਣੇ ਪਰਿਵਾਰ ਨਾਲ ਇਸ ਘਰ ਵਿਚ ਰਹਿੰਦੇ ਸੀ। ਉਨ੍ਹਾਂ ਦੀ ਪਤਨੀ ਰੋਸਲਿਨ ਕਾਰਟਰ ਦੀ ਵੀ ਨਵੰਬਰ 2023 ਵਿਚ ਇਸੇ ਘਰ ਦੇ ਵਿਚ ਮੌਤ ਹੋਈ ਸੀ। ਜਿਮੀ ਕਾਰਟਰ ਅਤੇ ਰੋਸਲਿਨ ਕਾਰਟਰ ਅਮਰੀਕਾ ਦੇ ਸਭ ਤੋਂ ਲੰਬੇ ਸਮੇਂ ਤੱਕ ਜਿਉਂਦੇ ਰਹਿਣ ਵਾਲੇ ਵਿਆਹਤਾ ਜੋੜੇ ਸਨ, ਜੋ ਕੁੱਲ 75 ਸਾਲ ਇਕੱਠੇ ਰਹੇ। ਇਸ ਦੇ ਨਾਲ ਹੀ ਜਿਮੀ ਕਾਰਟਰ ਅਮਰੀਕਾ ਦੇ ਸਭ ਤੋਂ ਲੰਬੇ ਸਮੇਂ ਤੱਕ ਰਹਿਣ ਵਾਲੇ ਰਾਸ਼ਟਰਪਤੀ ਵੀ ਨੇ। ਉਨ੍ਹਾਂ ਦਾ ਜਨਮ 1 ਅਕਤੂਬਰ 1924 ਨੂੰ ਹੋਇਆ ਸੀ। ਜਿਮੀ ਕਾਰਟਰ ਮਨੁੱਖਤਾ ਨਾਲ ਜੁੜੇ ਕਈ ਕੰਮ ਕਰਦੇ ਸਨ। 2016 ਵਿਚ ਜਦੋਂ ਉਨ੍ਹਾਂ ਨੂੰ 4th stage ਦਾ ਕੈਂਸਰ ਹੋਇਆ ਤਾਂ ਉਨ੍ਹਾਂ ਨੇ ਮਨੁੱਖਤਾ ਨਾਲ ਜੁੜੇ ਆਪਣੇ ਕੰਮ ਨੂੰ ਨਹੀਂ ਰੋਕਿਆ। ਉਹ ਕਾਰਟਰ ਸੈਂਟਰ ਦੇ ਨਾਂ ਉਤੇ ਸਮਾਜ ਸੇਵਾ ਕਰਦੇ, ਜਿਸ ਨੂੰ ਉਨ੍ਹਾਂ ਨੇ ਪ੍ਰਧਾਨ ਦਾ ਅਹੁਦਾ ਛੱਡਣ ਤੋਂ ਬਾਅਦ ਸਥਾਪਿਤ ਕੀਤਾ ਸੀ। ਉਨ੍ਹਾਂ ਨੇ ਚੈਰਿਟੀ ਰਾਹੀਂ ਚੋਣਾਂ ਵਿਚ ਪਾਰਦਰਸ਼ਤਾ ਲਿਆਉਣਾ, ਸਿਹਤ ਸੇਵਾਵਾਂ ਨੂੰ ਮਜ਼ਬੂਤ ਕਰਨ ਅਤੇ ਮਨੁੱਖੀ ਅਧਿਕਾਰਾਂ ਨਾਲ ਸਬੰਧਿਤ ਕੰਮ ਉਨ੍ਹਾਂ ਦੇ ਵੱਲੋਂ ਕੀਤੇ ਗਏ। ਉਹ ਨਾ ਸਿਰਫ਼ ਇਕ ਸਿਆਸਤਦਾਨ ਅਤੇ ਸਮਾਜ ਸੇਵਕ ਸਨ, ਸਗੋਂ ਇਕ ਸਫਲ ਵਪਾਰੀ, ਕਿਸਾਨ, ਵਾਰਤਾਕਾਰ, ਲੇਖਕ ਅਤੇ ਜਲ ਸੇਨਾ ਅਧਿਕਾਰੀ ਵੀ ਸਨ। ਜਿਮੀ ਕਾਰਟਰ ਭਾਰਤ ਦਾ ਦੌਰਾ ਕਰਨ ਵਾਲੇ ਅਮਰੀਕਾ ਦੇ 3ਜੇ ਰਾਸ਼ਟਰਪਤੀ ਸਨ। ਜਦੋਂ ਉਹ ਭਾਰਤ ਆਏ ਤਾਂ ਉਹ ਹਰਿਆਣਾ ਚਲੇ ਗਏ, ਜਿੱਥੇ ਉਨ੍ਹਾਂ ਦੇ ਸਨਮਾਨ ਦੇ ਵਿਚ ਇਕ ਪਿੰਡ ਦਾ ਨਾਮ ਕਾਟਰਪੁਰੀ ਰੱਖਿਆ ਗਿਆ। ਰਾਜਨੀਤੀ ਵਿਚ ਆਉਣ ਤੋਂ ਪਹਿਲਾਂ ਜਿਮੀ ਕਾਰਟਰ ਇਕ ਕਿਸਾਨ ਵਜੋਂ ਕੰਮ ਕਰਦੇ ਸਨ। ਉਹ ਅਮਰੀਕੀ ਜਲ ਸੇਨਾ ਵਿਚ ਲੈਫਟੀਨੈਂਟ ਵਜੋਂ ਵੀ ਕੰਮ ਕਰ ਚੁੱਕੇ ਨੇ। ਇਸ ਤੋਂ ਇਲਾਵਾ ਉਹ 1971 ਤੋਂ 1975 ਤੱਕ ਜਾਰਜੀਆ ਦੇ ਗਵਰਨਰ ਵੀ ਰਹਿ ਚੁੱਕੇ ਨੇ। ਉਨ੍ਹਾਂ ਨੇ 1977 ਤੋਂ 1981 ਤੱਕ ਸੰਯੁਕਤ ਰਾਜ ਦੇ ਰਾਸ਼ਟਰਪਤੀ ਵਜੋਂ ਵੀ ਸੇਵਾ ਕੀਤੀ ਹੈ। ਜਿਮੀ ਕਾਰਟਰ ਦੇ ਪਰਿਵਾਰ ਵਿਚ 4 ਬੱਚੇ ਅਤੇ 25 ਪੋਤੇ ਪੋਤੀਆਂ ਹਨ, ਜਿਸ ਵਿਚ ਉਨ੍ਹਾਂ ਦੇ 11 ਪੋਤੇ ਪੋਤੀਆਂ ਦੇ ਨਾਲ ਨਾਲ 14 ਪੜਪੋਤੇ ਵੀ ਸ਼ਾਮਲ ਨੇ।
ਸੋ ਦੋਸਤੋ, ਇਹ ਸਨ ਪੰਜਾਬ ਅਤੇ ਦੇਸ਼ ਦੇ ਨਾਲ ਸੰਬੰਧਿਤ ਕੁਝ ਖਾਸ ਖਬਰਾਂ। ਨਵੀਆਂ ਅਪਡੇਟਸ ਦੇ ਨਾਲ ਜੁੜਨ ਦੇ ਲਈ ਤੁਸੀਂ ਪਾਈ ਮੀਡੀਆ ਦੇ ਨਾਲ ਜੁੜੇ ਰਹੋ। ਇਕ ਵਾਰ ਫੇਰ ਰੁਖ ਕਰਦੇ ਹਾਂ ਬੈਕ ਟੂ ਤਾਨੀਆ ਜੀ ਦਾ।
Once again, a very warm welcome. Je tusi Radio Y de utte tune in kita ya, tusi dekh rahe ho Channel Y and Sonyo Radio Y. Once again, a very warm welcome. This is your host, Tania. Right on time, every day, aapa hazir ho jaane ha 8 baje to leke. Proper to Adali Power Park, the show of 6 hours till 2 p.m. And hamesha to Adali saariyan jo news updates ne, latest news, lifestyle, entertainment, sports, chahe Canada di gal kari, India di gal kari, and international news as well. Lekar, aapa hamesha hazir honne ha saariyan updates de naal. So, tusi tuned in rakhna ya, Channel Y and Radio Y. ਵਾਈ ਮੀਡੀਆ ਤੁਹਾਡੇ ਲਈ ਲੈ ਕੇ ਆਉਂਦੇ ਨੇ 7 ਪਲੇਟਫਾਰਮ ਜੇ ਤੁਸੀਂ ਕਰ ਰਹੇ ਹੋ ਤੁਸੀਂ ਦੇਖ ਸਕਦੇ ਹੋ ਚੈਨਲ ਵਾਈ ਐਂਡ ਵਾਈ ਪਲੱਸ 24/7 24 ਘੰਟੇ 7 ਦਿਨ ਤੁਸੀਂ ਜਿੱਥੇ ਚਾਹੋ ਜਦੋਂ ਚਾਹੋ ਸੁਣ ਸਕਦੇ ਹੋ ਰੇਡੀਓ ਵਾਈ ਲਾਈਵ ਲੋਕਲ ਨੰਬਰ 6479105000 ਤੇ ਐਵਰੀ ਟਿਊਜ਼ਡੇ ਤੁਸੀਂ ਨਿਊਜ਼ ਪੇਪਰ ਮਿਡਵੀਕ ਨੂੰ ਪੜ੍ਹ ਸਕਦੇ ਹੋ ਫਾਰ ਆਲ ਦਾ ਵੀਕਲੀ ਅਪਡੇਟਸ southasiandaily.com ਤੇ ਜਾ ਕੇ ਸਾਰੀਆਂ ਲੇਟੈਸਟ ਖਬਰਾਂ ਤੁਸੀਂ ਆਰਾਮ ਦੇ ਨਾਲ ਪੜ੍ਹ ਸਕਦੇ ਹੋ ਨਾਲ ਦੀ ਨਾਲ ਡਾਊਨਲੋਡ ਕਰਨਾ ਬਿਲਕੁਲ ਵੀ ਨਾ ਭੁਲਿਓ ਵਾਈ ਮੀਡੀਆ ਟੀਵੀ ਐਪ ਜਿੱਥੋਂ ਤੁਸੀਂ ਦੋਨੋਂ ਟੀਵੀ ਚੈਨਲਸ ਚੈਨਲ ਵਾਈ ਐਂਡ ਵਾਈ ਪਲੱਸ ਪਲੱਸ ਤੁਸੀਂ ਆਰਾਮ ਦੇ ਨਾਲ ਰੇਡੀਓ ਵਾਈ ਵੀ ਅਸੈਸ ਕਰ ਸਕਦੇ ਹੋ ਤੇ southasiandaily.com ਦੇ ਉੱਤੇ ਵੀ ਡਾਇਰੈਕਟਲੀ ਜਾ ਸਕਦੇ ਹੋ ਟੂ ਗੈਟ ਇਨ ਟੱਚ ਵਿਦ ਆਲ ਆਰ ਪਲੈਟਫਾਰਮ ਸਾਨੂੰ ਸੋਸ਼ਲ ਮੀਡੀਆ ਤੇ ਵੀ ਫਾਲੋ ਕਰਨਾ ਬਿਲਕੁਲ ਨਾ ਭੁਲਿਓ ਤੁਸੀਂ ਸਬਸਕ੍ਰਾਈਬ ਕਰਨੇ ਆ ਚੈਨਲਸ ਯੂਟਿਊਬ ਦੇ ਉੱਤੇ ਚੈਨਲ ਵਾਈ 24/7 Why Media Live and Why Media Group. ਇਹਦੇ ਨਾਲ ਹੀ ਕਾਫੀ ਸਾਰੀਆਂ ਹੋਰ ਇੰਪੋਰਟੈਂਟ ਅਪਡੇਟਸ ਨੇ ਜੇ ਤੁਹਾਨੂੰ ਸਪੋਰਟਸ ਬਹੁਤ ਜ਼ਿਆਦਾ ਪਸੰਦ ਨੇ ਸਬਸਕ੍ਰਾਈਬ ਕਰਨਾ ਬਿਲਕੁਲ ਨਾ ਭੁਲਿਓ Why Media Big Shot. ਸਾਰੀ ਪਲੈਟਫਾਰਮ ਉੱਤੇ ਤੁਹਾਨੂੰ ਮਿਲ ਜਾਏਗਾ ਪੇਜ ਜਿੱਥੇ ਤੁਹਾਨੂੰ ਸਾਰੀਆਂ ਸਪੋਰਟਸ ਅਪਡੇਟਸ ਐਵਰੀ ਡੇ ਲੇਟੈਸਟ ਜੋ ਅਪਡੇਟਸ ਹੁੰਦੀਆਂ ਨੇ ਆਪਾਂ ਸ਼ੇਅਰ ਕਰਦੇ ਹਾਂ Why Media Big Shot. ਇਹਦੇ ਨਾਲ ਹੀ ਐਕਸਿਸ Why Media Group, TikTok is Why Media _ Group, Facebook is Why Media Live and Insta is Why Media _ ਕਾਫੀ ਸਾਰੀਆਂ ਇੰਪੋਰਟੈਂਟ ਅਪਡੇਟਸ ਨੇ ਅੱਗੇ ਵਧਣ ਤੋਂ ਪਹਿਲਾਂ ਜਿੱਦਾਂ ਕਿ ਆਪਾਂ ਵੈਦਰ ਦੀ ਗੱਲ ਕਰ ਰਹੇ ਸੀਗੇ ਰਾਈਟ ਨਾਓ ਟੈਂਪਰੇਚਰ ਇਜ਼ 2 ਡਿਗਰੀ ਸੈਲਸੀਅਸ ਐਂਡ ਜੋ ਟੈਂਪਰੇਚਰ ਹੈ ਅੱਜ 2 ਤੋਂ ਲੈ ਕੇ 9 ਡਿਗਰੀ ਸੈਲਸੀਅਸ ਦੇ ਵਿੱਚ ਰੇਂਜ ਕਰੇਗਾ ਓਵਰਆਲ ਦੇਰ ਆਰ 100% ਚਾਂਸਿਸ ਆਫ ਰੇਨ ਸੋ ਅੱਜ ਬਾਰਿਸ਼ ਸਾਨੂੰ ਦੇਖਣ ਨੂੰ ਜ਼ਰੂਰ ਮਿਲ ਰਹੀ ਹੈ ਐਂਡ ਇਹਦੇ ਨਾਲ ਹੀ ਕੱਲ੍ਹ ਨੂੰ ਵੀ ਸਾਨੂੰ ਲਾਈਕ ਮੀਂਹ ਦੇਖਣ ਨੂੰ ਮਿਲੇਗਾ ਬਾਰਿਸ਼ ਇਜ਼ ਦੇਰ ਬਟ ਅੱਜ 95% ਚਾਂਸਿਸ ਨੇ ਕੱਲ੍ਹ ਨੂੰ ਦੇਰ ਆਰ 75% ਚਾਂਸਿਸ ਟੈਂਪਰੇਚਰ ਵਿਲ ਰੇਂਜ ਫਰੋਮ 0 to 4 degree Celsius. Wednesday di gal kariye, Wednesday nu, there are 80% chances of snow. Right now, jara temperature hai, wo 3 tak pahunch gaya hai, but feels like is -7 degree Celsius. Sunset is around 4:55 and that is our weather update. Thoda ja, sare jane je travel kar rahe ho. Humid bhi mausam sanu dekhan nu nazar aayega and temperature 3 degree ho gaya hai, te -7 feels like hai. ਇਹਦੇ ਨਾਲ ਹੀ ਜੇ ਆਪਾਂ ਵਿਜ਼ੀਬਿਲਿਟੀ ਦੀ ਗੱਲ ਕਰੀਏ ਇਟ ਇਜ਼ 13 ਕਿਲੋਮੀਟਰ ਐਂਡ ਜੋ ਪ੍ਰੈਸੀਪੀਟੇਸ਼ਨ ਹੈ ਸਾਨੂੰ 32 mm ਦੀ ਦੇਖਣ ਨੂੰ ਮਿਲੇਗੀ ਇਸ 24 ਘੰਟੇ ਦੇ ਵਿੱਚ ਐਂਡ ਹਿਊਮਿਡਿਟੀ ਇਜ਼ 91% ਸੋ ਦੈਟ ਇਜ਼ ਆਰ ਵੈਦਰ ਅਪਡੇਟ ਪ੍ਰੈਸ਼ਰ ਇਜ਼ ਅਪਰੋਕਸੀਮੇਟਲੀ ਲਾਈਕ 996 HPA ਸੋ ਇਹਦੇ ਨਾਲ ਹੀ ਥੋੜਾ ਜਿਹਾ ਜੋ ਮੌਸਮ ਜਿਹੜਾ ਆ ਸਾਨੂੰ ਮਤਲਬ ਵਿੰਡੀ ਨਜ਼ਰ ਆਏਗਾ ਓਵਰਆਲ ਸਾਰੇ ਦਿਨ ਦੇ ਵਿੱਚ ਤੇ ਟੈਂਪਰੇਚਰ ਜਿਹੜਾ ਆ ਹਨਾ ਥੋੜਾ ਜਿਹਾ ਸਾਨੂੰ ਲਾਈਕ ਠੰਡਾ ਮਤਲਬ ਜ਼ਿਆਦਾ ਲੱਗੇਗਾ ਮਾਈਨਸ ਦੇ ਵਿੱਚ ਜ਼ਰੂਰ ਲੱਗੇਗਾ ਬਿਕੋਜ਼ ਬਾਰਿਸ਼ ਜੋ ਰੇਨ ਹੈ ਉਹ ਸਾਨੂੰ ਦੇਖਣ ਨੂੰ ਮਿਲੇਗੀ ਐਂਡ ਇਹਦੇ ਨਾਲ ਹੀ ਕਾਫੀ ਸਾਰੀ ਇੰਪੋਰਟੈਂਟ ਅਪਡੇਟਸ ਨੇ ਜੇ ਕੋਈ ਵੀ ਸਪੋਂਸਰ ਅਪਡੇਟ ਤੁਹਾਡੇ ਤੋਂ ਮਿਸ ਹੋ ਜਾਂਦੀ ਹੈ ਜਾਂ ਤੁਸੀਂ ਵਾਈ ਮੀਡੀਆ ਨੂੰ ਐਡਵਰਟਾਈਜ਼ ਕਰਨਾ ਚਾਹੁੰਦੇ ਹੋ ਤੁਸੀਂ ਆਲਵੇਜ਼ ਸਾਨੂੰ ਕਾਲ ਕਰ ਸਕਦੇ ਹੋ ਨੰਬਰ ਟੂ ਕਾਲ ਇਜ਼ 416-475-5000 416-475-5000 ਸਾਡੇ ਨਾਲ ਜਲਦੀ ਜੁੜ ਜਾ ਰਹੇ ਨੇ ਅਰਵਿੰਦ ਜੀ ਹਮੇਸ਼ਾ ਜਦੋਂ ਆਨ ਏਅਰ ਆਉਂਦੇ ਨੇ ਕਾਫੀ ਸਾਰੇ ਇੰਪੋਰਟੈਂਟ ਐਂਡ ਇੰਟਰਸਟਿੰਗ ਅਪਡੇਟਸ ਸਾਡੇ ਸਾਰਿਆਂ ਦੇ ਲਈ ਲੈ ਕੇ ਆਉਂਦੇ ਨੇ ਸੋ ਜੋ ਗੱਲਾਂ ਬਾਤਾਂ ਦਾ ਸਿਲਸਿਲਾ ਇੰਪੋਰਟੈਂਟ ਅਪਡੇਟਸ ਦਾ ਸਿਲਸਿਲਾ ਬਿਲਕੁਲ ਆਪਾਂ ਜਾਰੀ ਰੱਖਾਂਗੇ ਬਟ ਜਿੱਦਾਂ ਕਿ ਆਪਾਂ ਤੁਹਾਨੂੰ ਕਿਹਾ ਸੀਗਾ ਕਾਫੀ ਸਾਰੀਆਂ ਐਂਟਰਟੇਨਮੈਂਟ ਐਂਡ ਲਾਈਫ ਸਟਾਈਲ ਦੇ ਵਿੱਚ ਵੀ ਇੰਪੋਰਟੈਂਟ ਅਪਡੇਟਸ ਨੇ ਸੋ ਉਹ ਵੀ ਤੁਹਾਡੇ ਨਾਲ ਸ਼ੇਅਰ ਕਰਨੀਆਂ ਨੇ ਲਾਈਫ ਸਟਾਈਲ ਅਪਡੇਟ ਦੇ ਵਿੱਚ ਸਪੈਸ਼ਲੀ ਜਦੋਂ ਅੱਜ ਦੇ ਟਾਈਮ ਦੇ ਵਿੱਚ ਸਭ ਤੋਂ ਇੰਪੋਰਟੈਂਟ ਟੋਪਿਕਸ ਹੋਟ ਟੋਪਿਕਸ ਦੀ ਆਪਾਂ ਗੱਲ ਕਰਦੇ ਹਾਂ AI is something very, matlab, we always say it's not even future, it is present. So, kaafi sari interesting jo aap updates to adina share ki tiyan, ki jina de te aap properly ek discussion, kaafi sari important updates, videos bhi to adina aap share karange, ki kidna jo technology hai, sade dekhde, bohut zyada advance hundi sanu nazar aa rahi hai. Every day, jadon tusi like bahar nikalde ho, there are new tools, there are new gadgets, because kidna na kite, ਮਾਰਕੀਟ ਦੇ ਵਿੱਚ ਨਾ ਮਾਰਕੀਟ ਵੈਲਿਊ ਫਿਟ ਵੀ ਆਲਵੇਜ਼ ਲਾਈਕ ਨੋ ਦਿਸ ਟਰਮ ਜਦੋਂ ਵੀ ਆਪਾਂ ਪ੍ਰੈਕਟੀਕਲੀ ਮਨੀ ਦੀ ਗੱਲ ਕਰਦੇ ਹਾਂ ਐਂਡ ਇੱਦਾਂ ਦੇ ਪ੍ਰੋਡਕਟ ਸਾਨੂੰ ਐਵਰੀ ਡੇ ਲਾਂਚ ਹੁੰਦੇ ਨਜ਼ਰ ਆਉਂਦੇ ਨੇ ਕਿ ਜਿਹਦਾ ਨਾਲ ਸਾਡੀ ਜਿਹੜੀ ਲਾਈਫ ਹੈ ਉਹ ਈਜ਼ੀ ਹੋ ਜਾਵੇ ਰਾਈਟ ਸੋ ਬੇਸਿਕਲੀ ਜਦੋਂ ਆਪਾਂ ਇੱਕ ਸੋਲਿਊਸ਼ਨ ਦਿੰਦੇ ਹਾਂ ਹਨਾ ਕਿਸੇ ਵੀ ਪ੍ਰੋਬਲਮ ਦਾ ਐਂਡ ਵੀ ਆਰ ਕ੍ਰੀਏਟਿੰਗ ਥਿੰਗਸ ਵਿਚ ਆਰ ਨਿਊ ਵਿਚ ਇਜ਼ ਸਮਥਿੰਗ ਡਿਫਰੈਂਟ ਫੋਰ ਸ਼ੋਰ ਤਾਂ that is something jo technology kar rahi hai sar daily right now so kafi sari important updates ne jidda ki tusi right now footage de vich vi dekh rahe ho kafi interesting eh update hai proper tode liye aap play karange but tusi tune rehna hai kyunki right now sade na jaldi arvind ji vi judnege unna de naal vi aap kafi sari important discussion karniyan ne and ede naal hi जो टॉपिक्स ने AI दे अपने टॉपिक्स ने काफी इंटरेस्टिंग जिहड़ियां अपडेट्स ने ओह वी तुहाडे नाल शेयर करांगे। तुसीं ट्यून्ड इन रहना आ 1 बजे तक 12 बजे तो इन्होंने सारे टॉपिक्स देते हैं पर डिस्कशन बिल्कुल जारी कर देंगे। एंटरटेनमेंट न्यूज एंड काफी सारे लाइफस्टाइल अपडेट्स भी ने सो ट्यून्ड इन रहो। बट अगे वधन तो पहला हम स्वागत कर लिए साडे नाल जुड़ चुके ने अरविंद जी। वेरी वार्म वेलकम टू वाई मीडिया जी अरविंद जी।
थैंक यू सो मच तानिया जी, स्वागत है थोड़ा ते थैंक यू सो मच फॉर गिविंग मी चांस ते हैप्पी न्यू ईयर इन एडवांस मैं कह दा दर्शकां नूं। 30 तरीक हो चली हैगी इंडिया दे विच, इंडिया सब कॉन्टीनेंट इत्थे दा अज मौसम बड़ा बहुत वधिया मौसम सी। थोड़ी बहुती रेन कैंड दे वीकेंड दे विच मेरी आवाज आ रही है
जी जी
जी जी मैं रेनफॉल मी करके मौसम बड़ा वधिया हो चलिया ते जिस तरह पोल्यूशन दी गल्लां बातां कीतियां जा रही सी रेन करके मी करके जरूर मौसम होया ते पंजाब विच अज सब तो वड्डी जिहड़ी खबर हैगी है खास किस्से दे विच तो लगभग 150 ट्रेना रेलवे ने पंजाब दे विचों कैंसल कीतियां। जिहड़ियां प्रमुख ट्रेना जिहनूं कहा जांदा वंदे भारत जिहदी रूट सी उहदी भी कैंसलेशन हुई, शताब्दी की भी कैंसलेशन हुई ते एक कारण की सी कि कारण यह सी कि किसानां ने अज पंजाब बंद का ऐलान किया इहदे करके कई बिजनेसिस भी बहुत इंपैक्ट किते। मैं जरूर दसना चाहूंगा मंडी गोबिंदगढ़ लोहा मंडी हैगी है ते इत्थे हर रोज ही ट्रांजैक्शन आफ्टर वीकेंड मंडे इज ऑलवेज ए वेरी बिजी ते बहुत बैंकां दे विच खास की तुसीं ला के चलो जिन्ने भी बैंक्स है सी उत्थे बैंक्स भी बंद करवाए गए। बैंक्स तो लैके रोड मेन रोड्स भी ब्लॉक कीतियां गईयां सी ते प्लस कई दुकानां अगर देखा जावे ईटेबल्स दी दुकानां खुल्लियां सी लेकिन बेसिकली फ्रॉम द GT रोड बेल्ट बिल्कुल अगर देखा जावे बंद सी आफ्टर 4 o'clock एवरीथिंग ओपनड अप। जलंधर शहर नूं भी बड़ा इंपैक्ट पिया खास कर दुआबे की गल की जाए तो बड़े बड़े शहरां दे विच बंद का जिहड़ा हैगा जरूर लोकां ने फ्रॉम द स्टार्टिंग फ्रॉम द मोर्निंग टू टिल 4 o'clock जिहड़े हैगियां कई रोड्स ब्लॉक होईयां होईयां सी इहदे करके आवाजाई भी बंद हुई है ते मूवमेंट खास की इह छुट्टी दे दिन हैगे छुट्टी दे दिन दे नाल ही जिहड़े हुंदे आ कि कई लोग बाहरले शहरां च भी जांदे आ अपने रिश्तेदारां नूं मिलदे उहदे करके कईयां ने प्रोग्राम शेड्यूल करदा खास 30 December भी उन्होंने रख के पहली जनवरी के प्रोग्राम सारे कर दिते गए है कई मैं जी रूटीन चेक करता है जी तान्या जी
जी बिल्कुल अरविंद जी काफी सारे इंपोर्टेंट अपडेट्स ने बिल्कुल साढ़े सारे लिसनर्स एंड व्यूअर्स लिए शेयर करांगे। सब तो पहला होपफुली तुसी वधिया होवोगे हले दिनारी सारे जिहड़े लिसनर्स ने जे तुसी ट्रैवल करदे हो सुन रहे हो थोड़ी जी तुहानू बारिश अज देखण नूं मिल सकदी है सो ड्राइव सेफ एवरीवन एंड जे तुसी हुणी ट्यून इन कीता तुहानू सारयां नूं वी वंस अगेन अ वेरी वार्म वेलकम एंड काफी सारे इंपोर्टेंट अपडेट्स ने काफी सारियां जो लाइक लाइफस्टाइल अपडेट्स ने न्यूज अपडेट्स ने जल्दी तुहाडे लई हेडलाइंस भी आपां पेश करांगे ओह भी शेयर करनियां ने। बट अगे वधण तों पहलां दुबारा लाइक अरविंद जी नूं आई वुड लाइक टू आस्क सब तों पहलां तुसीं दस्सो तुसीं किवें हो एंड काफी सारियां अपडेट्स ने ओह भी आपां बिल्कुल शुरुआत करदे आं उस तों बाद थॉट ऑफ द डे ते भी आपां जरूर जाणा है जी।
जी आई एम वेरी फीलिंग वेरी गुड मैं अपनियां अगर देखा जावे मौसम नूं बड़ा इंजॉय कर रहा हैगा ईटेबल्स मैं बहुत कर रहा खास की मैं फूडी हैगा जी मैं काफी जगह ते जा रहा है अलग अलग शहरां दे मेन मेन जिहड़ियां हैगियां जिहड़ियां डिशेज हैगियां खास कि पंजाब दा हरेक शहर कुछ ना कुछ चीजां दे वास्ते मशहूर है। सब तो पहला अगर देखा जावे अगर साडे कोई भी साडा जिहड़े बच्चे साडे खास कि यंगस्टर्स पहली बारी पंजाब जांदे आ तां पंजाब दे विच पहला उन्हों का जो स्टॉपेज होना चाहिए वह हवेली च होना चाहिए हवेली ओरिजिनल हवेली का खाना जरूर खाइयो मैं जरूर कहूंगा जी हवेली थाली ते ईवन एक हल्दीराम का भी आउटलैट बड़ा वधिया खुलिया है इत्थे जलंधर शहर ईस्टवुड मॉल है उत्थे हल्दीराम की जिहड़े आउटलैट स्ट्रिप जो फूड्स है जो सर्व किया जाता बहुत वधिया है उन्होंने ला के चलोंगे ਕੀ ਸਨੈਕਸ ਹੈ ਦੈਟਸ ਵੈਰੀ ਮਤਲਬ ਅਗਰ ਦੇਖਿਆ ਜਾਵੇ 20-22 ਸਾਲ ਬਾਅਦ ਇਹ ਗੁੜਗਾਓਂ ਖੁੱਲਿਆ ਸੀ ਗੁੜਗਾਓਂ ਤੋਂ ਬਾਅਦ ਇਹ ਜਲੰਧਰ ਦੇ ਵਿੱਚ ਵੀ ਹੈਗਾ ਆਊਟਲੈਟ ਹੈਗਾ ਬਹੁਤ ਵਧੀਆ ਚੀਜ਼ਾਂ ਹੈਗੀਆਂ ਅਸੀਂ ਅੰਮ੍ਰਿਤਸਰ ਜਾਣਾ ਤਾਂ ਅੰਮ੍ਰਿਤਸਰ ਕੁਲਚੇ ਦੇ ਨਾਨ ਜ਼ਰੂਰ ਖਾਈਓ ਬ੍ਰੈਂਪਟਨ ਅਸੀਂ ਟੇਸਟ ਜ਼ਰੂਰ ਕਰਦੇ ਹਾਂ ਲੇਕਿਨ ਉਹ ਓਰਿਜਨੈਲਿਟੀ ਜਿਹੜੀ ਹੈ ਉਹ ਜਿਸ ਤਰ੍ਹਾਂ ਮੈਂ ਅੱਜ ਮੈਂ ਟੇਸਟ ਕਰਕੇ ਆਇਆ ਤੇ ਉਹਨਾਂ ਦਾ ਇੱਕ ਮਿਸਟਰ ਸਿੰਘ ਹੈਗੇ ਆ ਉਹਨਾਂ ਨੇ ਆਪਣਾ ਇੱਕ ਆਊਟਲੈਟ ਇੱਥੇ ਖੋਲ੍ਹਿਆ ਹੋਇਆ ਮੇਰੇ ਸ਼ਹਿਰ ਖੰਨੇ ਦੇ ਵਿੱਚ ਵੀ ਉੱਥੇ ਮੈਂ ਅੱਜ ਟੇਸਟ ਕਰਕੇ ਆਇਆ ਤੇ ਵੈਰੀ ਗੁੱਡ ਮਤਲਬ ਡਿਫਰੈਂਟ ਟੇਸਟ ਐਂਡ ਡਿਫਰੈਂਟ ਵਰਾਇਟੀ ਜ਼ਰੂਰ ਹੈ ਜੀ ਜੋ ਨਾਰਥ ਅਮਰੀਕਾ ਦੇ ਵਿੱਚ ਖਾਂਦੇ ਆ ਤਾਂ ਇੱਥੇ ਪਤਾ ਚੱਲਦਾ ਕਿ ਅਸਲ ਦੇ ਵਿੱਚ ਇੱਥੇ ਹੁਣ ਚਾਹ ਕੰਚ ਦੇ ਗਲਾਸ ਨੀ ਦਿੱਤੀ ਜਾਂਦੀ ਇੱਕ ਜਿਹੜਾ ਹੁੰਦਾ ਜੀ ਕੁੱਲੜ ਟਾਈਪ ਚ ਹੁੰਦੀ ਹੈ ਉਹਦੇ ਵਿੱਚ ਚਾਹ ਦੇਣ ਲੱਗ ਗਏ ਹੈਗੇ ਐਂਡ ਉਹਦੇ ਵਿੱਚ ਚਾਹ ਵੀ ਹੀ ਆਪਣਾ ਅਲੱਗ ਹੀ ਟੇਸਟ ਹੈ ਤੇ ਬਹੁਤ ਜ਼ਿਆਦਾ ਜਿਹੜਾ ਖਾਣ ਦੇ ਵਿੱਚ ਪੰਜਾਬ ਦੇ ਫੂਡ ਸੈਕਟਰ ਹੈਗੇ ਆ ਤੁਸੀਂ ਲਾ ਕੇ ਚੱਲੋਗੇ ਅਚਾਨਕ ਹੀ ਬਹੁਤ ਜ਼ਿਆਦਾ ਟੀ ਤੇ ਪਲੱਸ ਬਹੁਤ ਜ਼ਿਆਦਾ ਵੈਰਾਇਟੀ ਆ ਚੱਲੀ ਹੈਗੀ ਹੈ ਸਾਊਥ ਇੰਡੀਅਨ ਫੂਡ ਅਗਰ ਕਿਸੇ ਨੇ ਵੀ ਵਧੀਆ ਖਾਣਾ ਤਾਂ ਸਾਗਰ ਰਤਨਾ ਵਾਓ ਸਾਗਰ ਰਤਨਾ ਅਗਰ ਤੁਸੀਂ ਫੂਡ ਉਹਦਾ ਡੋਸਾ ਟ੍ਰੈਡੀਸ਼ਨ ਕਰਨਾ ਤਾਂ ਲੱਗਦਾ ਕਿ ਮਡਰਾਸ ਦਾ ਤੁਸੀਂ ਸਾਗਰ ਰਤਨਾ ਖਾ ਰਹੇ ਹੈਗੇ ਹੋ ਮਾਰਨ ਹੈਗਾ ਇੱਕ ਲੁਧਿਆਣੇ ਇਟਸ ਆਲਸੋ ਸਮਥਿੰਗ ਲਾਈਕ ਮਤਲਬ ਤੁਸੀਂ ਲਾ ਕੇ ਚੱਲੋਗੇ ਕਿ ਇੱਕ ਤਰ੍ਹਾਂ ਦਾ ਫੂਡ ਉਸ ਤਰ੍ਹਾਂ ਦਾ ਹੈਗਾ ਕਿ ਪੂਰਾ ਮਤਲਬ ਟੇਸਟ ਅਲੱਗ ਤਰ੍ਹਾਂ ਦਾ ਐਂਡ ਥਿੰਗ ਦੇਰ ਸਮ ਚਿਕ ਦੇਰ ਮੈਂ ਟੇਸਟ ਕੀਤਾ ਜੀ ਬਹੁਤ ਪੁਰਾਣੀ ਜਿਹੜੀ ਸ਼ੋਪ ਹੈ ਕਈ ਸਾਡੇ ਦਰਸ਼ਕ ਵੀ ਜਾਣਦੇ ਹੋਣਗੇ ਹੁਣ ਅਲੱਗ ਅਲੱਗ ਸੈਂਟਰ ਚ ਵੀ ਖੁੱਲ ਚੁੱਕਾ ਬ੍ਰੈਂਪਟਨ ਜੀ ਮੈਨੂੰ ਲੱਗਦਾ ਓਪਨ ਹੋਣਾ ਉਹਨਾਂ ਦਾ ਅਮਨ ਚਿਕਨ ਬਾਬਾ ਚਿਕਨ ਇਹ ਉਹਨਾਂ ਦਾ ਬਟਰ ਚਿਕਨ ਤੁਸੀਂ ਖਾਓਗੇ ਤਾਂ ਟੇਸਟ ਉਹਨੂੰ ਜਿਵੇਂ ਅਸੀਂ ਖਾਂਦੇ ਹਾਂ ਇੱਥੇ ਖਾਸ ਕਿ GTA ਦੇ ਵਿੱਚ ਖਾਂਦੇ ਹਾਂ ਤਾਂ ਟੇਸਟ ਇੱਕੋ ਵਰਗੇ ਹਰੇਕ ਰੈਸਟੋਰੈਂਟ ਦੇ ਇਹ ਮੈਂ ਪਾਇਆ ਲੇਕਿਨ ਉਹਨਾਂ ਦਾ ਬਟਰ ਚਿਕਨ ਹੀ ਅਲੱਗ ਤਰ੍ਹਾਂ ਦਾ ਹੈਗਾ ਇਟ ਲੁਕਸ ਮੀ ਦੈਟ ਬਟਰ ਚਿਕਨ ਰਿਪ੍ਰੈਜੈਂਟ ਫਰੋਮ ਪੰਜਾਬ ਜਦ ਮੈਂ ਇੰਡੀਆ ਰਹਿੰਦਾ ਸੀ ਹਰੇਕ ਸ਼ਹਿਰ ਦੇ ਵਿੱਚ ਮੇਰੀ ਟ੍ਰੇਨਿੰਗ ਹੁੰਦੀ ਸੀ ਤਾਂ ਹਮੇਸ਼ਾ ਸਾਰੇ ਉੱਥੇ ਬਟਰ ਚਿਕਨ ਬਾਰੇ ਜ਼ਿਆਦਾ ਗੱਲ ਕਰਦੇ ਸੀ ਕਿਉਂਕਿ ਸਾਡੀ ਡਿਸ਼ ਹੀ ਬਟਰ ਚਿਕਨ ਹੈਗੀ ਹੈ ਅਗਰ ਦੇਖਿਆ ਜਾਵੇ ਮੱਕੀ ਰੋਟੀ ਸਰੋਂ ਦਾ ਸਾਗ ਇਟਸ ਵੈਰੀ ਟ੍ਰੈਡੀਸ਼ਨਲੀ ਉਹਦਾ ਘਰ ਘਰ ਚ ਤੁਹਾਨੂੰ ਮਿਲ ਜਾਏਗਾ ਉਹਦਾ ਆਪਣਾ ਹੀ ਟ੍ਰੈਡੀਸ਼ਨ ਅਲੱਗ 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 ਕਰੇਜ ਹੈਗਾ ਚਿਕਨ ਲੇਕਿਨ ਫੂਡ ਬਾਏ ਵਾਇਸ ਇਨ ਦਿਸ ਹੋਲੀਡੇਜ ਆਈ ਇੰਜੋਏ ਆਲ ਦਾ ਫੂਡ ਪੰਜਾਬ ਦੇ ਹਰੇਕ ਸ਼ਹਿਰ ਦਾ ਹਰੇਕ ਫਲੇਵਰ ਆਪਾਂ ਨੇ ਟੇਸਟ ਕੀਤਾ ਹੈਗਾ ਜ਼ਰੂਰ ਅੱਗੇ ਅੱਗੇ ਮੈਨੂੰ ਚਾਂਸ ਮਿਲਦਾ ਜਿੰਨੇ ਮੇਰੇ ਦਿਨ ਰਹਿ ਗਏ ਮੈਂ ਵਿਜਿਟ ਕਰਦਾ ਜਾਊਂਗਾ ਓਨੇ ਓਨੇ ਮੈਂ ਜ਼ਰੂਰ ਦੱਸਦਾ ਜਾਊਂਗਾ ਜੀ ਧੰਨਵਾਦ ਜੀ
ਕੀ ਬਾਤ ਹੈ ਅਰਵਿੰਦ ਜੀ ਤੁਸੀਂ ਸਾਡੇ ਸਾਰਿਆਂ ਨੇ ਮੂੰਹ ਚ ਪਾਣੀ ਲਿਆਤਾ ਇੰਨੀਆਂ ਸਾਰੀਆਂ ਡਿਸ਼ਿਜ਼ ਬੈਕ ਟੂ ਬੈਕ ਦੱਸ ਕੇ ਬਟ ਟਰੂ ਬਿਲਕੁਲ ਤੁਸੀਂ ਸਹੀ ਕਿਹਾ ਜੋ ਅਥੈਂਟਿਕ ਫੂਡ ਇੰਡੀਆ ਦੇ ਵਿੱਚ ਨਾ ਪੰਜਾਬ ਦੇ ਵਿੱਚ ਆਪਾਂ ਨੂੰ ਮਿਲਦਾ ਹੈ ਜਿਵੇਂ ਹੁਣ ਤੁਸੀਂ ਮੱਕੀ ਦੀ ਰੋਟੀ ਐਂਡ ਸਰੋਂ ਦੇ ਸਾਗ ਦੀ ਗੱਲ ਕੀਤੀ ਹੈ ਜਦੋਂ ਚੁੱਲ੍ਹੇ ਦੇ ਉੱਤੇ ਪ੍ਰੋਪਰ ਉਹ ਚੀਜ਼ ਬਣਦੀ ਹੈ ਨਾ ਘਰੇ ਆਪਾਂ ਇੱਥੇ ਗੈਸ ਤੇ ਬਣਾ ਲੈਣੇ ਆਫ ਕੋਰਸ ਚੀਜ਼ਾਂ ਬਣਦੀਆਂ ਨੇ ਬਟ ਜਦੋਂ ਮੱਕੀ ਦੀ ਰੋਟੀ ਹੈ ਉਹ ਚੁੱਲ੍ਹੇ ਦੇ ਵਿੱਚ ਰੜ ਕੇ ਆ
ਸੋਰੀ ਕਹਿੰਦਾ ਕਿ ਤੁਸੀਂ ਕਦੇ ਚੁੱਲ੍ਹੇ ਦੀ ਜਿਹੜੀ ਆ ਉਹਦਾ ਟੇਸਟ ਕੀਤਾ ਚੜਾਈ ਆਦੀ ਹੈ ਮੈਂ ਤਾਂ ਟੇਸਟ ਕੀਤਾ ਮੈਂ ਹੁਣ ਵੀ ਟੇਸਟ ਕਰਕੇ ਆਇਆ ਉਹਦਾ ਫਰਕ ਹੀ ਅਲੱਗ ਹੈ ਉਹਦਾ ਟੇਸਟ ਦਾ ਅਲੱਗ ਹੀ ਫਰਕ ਹੈ ਆਈ ਡੋਂਟ ਨੋ ਕੋਈ ਸਾਡੇ ਕਾਲਰ ਦੱਸ ਦੇਣ ਤੇ ਬਹੁਤ ਜ਼ਮੀਨ ਆਸਮਾਨ ਦਾ ਫਰਕ ਹੈ ਜਿਹੜਾ ਚੁੱਲ੍ਹੇ ਤੋਂ ਰੋਟੀ ਜਿਵੇਂ ਖਾਸ ਕੇ ਪਿੰਡਾਂ ਚ ਬਣਦੀ ਹੁੰਦੀ ਸੀ ਖਾਸ ਕੇ ਟ੍ਰੈਡੀਸ਼ਨਲ ਪੰਜਾਬ ਦੇ ਵਿੱਚ ਬਣਦੀ ਸੀ ਉਹਦੀ ਚੁੱਲ੍ਹੇ ਪਲੱਸ ਇਹਦਾ ਕੰਪੈਰੀਜ਼ਨ ਗੈਸ ਦੀ ਰੋਟੀ ਉੱਤੇ ਜਿਹੜੀ ਗੈਸ ਚੱਲਦੀ ਹੈਗੀ ਇੰਡੀਆ ਪੰਜਾਬ ਦੇ ਵਿੱਚ ਸਾਡੇ ਹੁਣ ਤਾਂ ਗੈਸ ਪਾਈਪ ਲਾਈਨਸ ਲੱਗ ਚੁੱਕੀਆਂ ਹੈਗੀਆਂ ਦੈਟਸ ਅ ਵੈਰੀ ਐਡ ਇਨ ਫੀਚਰ ਮੈਂ ਦੱਸਣਾ ਚਾਹੂੰਗਾ ਜਿਹੜੇ ਕਸਬੇ ਖਾਸ ਕੇ ਪ੍ਰਮੁੱਖ ਸ਼ਹਿਰ ਨੀ ਹੈਗੇ ਉੱਥੇ ਹਜੇ ਇਹ ਚੀਜ਼ਾਂ ਚੱਲ ਰਹੀਆਂ ਲੇਕਿਨ ਤੁਸੀਂ ਲੋਕ ਲਾ ਕੇ ਚੱਲੋਗੇ ਛੋਟੇ ਸ਼ਹਿਰ ਪੰਜਾਬ ਇਜ਼ ਨੋਨ ਫੋਰ ਕਸਬਾ ਜਿਹੜਾ ਮੈਂ ਨਾ ਟਾਊਨ ਹੈ ਨਾ ਸ਼ਹਿਰ ਜਿਹੜੇ ਵਿੱਚ ਵਿਚਾਲੇ ਵਾਲੇ ਸ਼ਹਿਰ ਹੁੰਦੇ ਬਹੁਤ ਜ਼ਿਆਦਾ ਸ਼ਹਿਰ ਹੈ ਉਹਨਾਂ ਵਿੱਚ ਇੱਕ ਗੈਸ ਪਾਈਪ ਲਾਈਨ ਬਣ ਚੁੱਕੀ ਹੈ ਇੱਕ ਗੈਸ ਤੇ ਰੋਟੀ ਬਣਦੀ ਹੈ ਤੇ ਇੱਕ ਚੁੱਲ੍ਹੇ ਦੀ ਰੋਟੀ ਉਹ ਤੇ ਬਹੁਤ ਟੇਸਟ ਦਾ ਫਰਕ ਹੈ ਸਾਡੇ ਦਰਸ਼ਕਾਂ ਨੂੰ ਕਈ ਪੰਜਾਬ ਤੋਂ ਬਿਲੋਂਗ ਕਰਦੇ ਉਹਨਾਂ ਨੇ ਜ਼ਰੂਰ ਟੇਸਟ ਕੀਤੀ ਹੋਊਗੀ ਜ਼ਰੂਰ ਦੱਸ ਦੇਣ ਮੈਂ ਜ਼ਰੂਰ ਟੇਸਟ ਕੀਤੀ ਹੈ ਮੈਨੂੰ ਬੜਾ ਡਿਫਰੈਂਟ ਲੱਗਿਆ ਅਗਰ ਤੁਸੀਂ ਚੁੱਲ੍ਹੇ ਦੀ ਰੋਟੀ ਖਾਂਦੇ ਉਹਦਾ ਆਪਣਾ ਹੀ ਨਿਊਟ੍ਰੀਸ਼ਨਲ ਵੈਲਿਊ ਹੈਗੀ ਆਈ ਡੋਂਟ ਨੋ ਖਾ ਕੇ ਇੱਕ એનર્ਜੀ ਆ ਜਾਂਦੀ ਹੈ ਆਈ ਡੋਂਟ ਨੋ ਹਾਊ ਇਟ ਕਮ ਮਤਲਬ ਇੱਕ ਤਰ੍ਹਾਂ ਦਾ ਟ੍ਰੈਡੀਸ਼ਨ ਹੈਗਾ ਸਾਡਾ ਪੰਜਾਬ ਦਾ ਜੁੜਿਆ ਹੋਇਆ ਇਹਦੇ ਕਰਕੇ ਜੀ ਧੰਨਵਾਦ ਜੀ
ਜੀ ਬਿਲਕੁਲ ਅਰਵਿੰਦ ਜੀ ਤੁਸੀਂ ਮੈਨੂੰ ਪੁੱਛਿਆ ਕਿ ਮੈਂ ਖਾਧੀ ਆ ਮੈਂ ਚੁੱਲ੍ਹੇ ਦੀ ਰੋਟੀਆਂ ਬਣਾਈਆਂ ਵੀ ਨੇ
ਅੱਛਾ ਖਾਧੀ ਜ਼ਰੂਰ ਹੈ ਇਹ ਜ਼ਰੂਰ
ਜੋ ਬਿਲਕੁਲ ਤੁਸੀਂ ਸਹੀ ਕਿਹਾ ਜਦੋਂ ਨਾ ਕੋਲਿਆਂ ਦੇ ਉੱਤੇ ਮੱਠੀ ਮੱਠੀ ਜਿਹੀ ਅੱਗ ਹੁੰਦੀ ਹੈ ਤੇ ਉਹਦੇ ਉੱਤੇ ਤੁਸੀਂ ਆਪਣੀ ਰੋਟੀ ਰਾੜ ਰਹੇ ਹੋ ਨਾ ਉਹਦਾ ਜਿਹੜਾ ਟੇਸਟ ਹੁੰਦਾ ਆ ਦੈਟ ਇਜ਼ ਨੈਕਸਟ ਲੈਵਲ ਐਂਡ ਸਾਗ ਤੁਸੀਂ ਹੈ ਨਾ ਲਾਈਕ ਹਾੜੇ ਜਿਵੇਂ ਦਾਲਾਂ ਵੀ ਹੁੰਦੀਆਂ ਜੋ ਇੰਡੀਆ ਚ ਬਣਦੀਆਂ ਸੀਗੀਆਂ ਓਲਡ ਸਟਾਈਲ ਹੈ ਨਾ ਮਿੱਟੀ ਦੇ ਬਰਤਨਾਂ ਚ ਆਪਾਂ ਬਣਾਉਂਦੇ ਹਾਂ ਇਵਨ ਆਯੁਰਵੇਦਾ ਦੇ ਵਿੱਚ ਲਾਈਕ ਕਾਫੀ ਸਾਲ ਪਹਿਲਾਂ ਜਦੋਂ ਆਪਾਂ ਦੇਖਦੇ ਹੁੰਦੇ ਸੀਗੇ ਸੋ ਆਈ ਹੈਵ ਸਰਚਡ ਅਬਾਊਟ ਦੀਸ ਥਿੰਗਸ ਕਿ ਉਹਨਾਂ ਦੀ ਲਾਈਕ ਨਿਊਟ੍ਰੀਸ਼ਨਲ ਵੈਲਿਊ ਜਿਵੇਂ ਤੁਸੀਂ ਵਰਡ ਯੂਜ ਕੀਤਾ ਦੈਟ ਇਜ਼ ਆਲਸੋ ਅ ਪਾਰਟ ਐਜ਼ ਵੈਲ ਕਿਉਂਕਿ ਉਹ ਹੈਲਦੀ ਬਹੁਤ ਜ਼ਿਆਦਾ ਹੁੰਦੀਆਂ ਨੇ ਉਹ ਨਾ ਇੱਕ ਨੈਚੁਰਲ ਵੇ ਚ ਆਪਾਂ ਬਣਾ ਰਹੇ ਹਾਂ ਗੈਸ ਦੇ ਉੱਤੇ ਚਲੋ ਆਪਾਂ ਨਾ ਲਾਈਕ ਯੂਜ਼ ਕਰ ਰਹੇ ਹਾਂ ਸਟਿਲ ਇਟਸ ਨਾਟ ਦੈਟ ਹੈਲਦੀ ਐਂਡ ਇੱਕ ਜੋ ਪਲੱਸ ਪੁਆਇੰਟ ਹੈ ਨਾ ਮਿੱਟੀ ਦੇ ਬਰਤਨ ਦੀ ਆਪਾਂ ਗੱਲ ਕੀਤੀ ਹੈ ਚਾਹੇ ਸਬਜ਼ੀਆਂ ਹੁੰਦੀਆਂ ਸੀ ਦਾਲਾਂ ਹੁੰਦੀਆਂ ਸੀਗੀਆਂ ਜਦੋਂ ਰੜ ਰੜ ਕੇ ਲਾਈਕ ਹੈ ਨਾ ਹੜ ਆਈ ਥਿੰਕ ਕਹਿੰਦੇ ਪਤਾ ਨੀ ਕੁਛ ਏਦਾਂ ਵਰਡ ਯੂਜ ਕਰਦੇ ਹੁੰਦੇ ਸੀ ਘਰ ਦੇ ਸੋ ਉਹਦੇ ਵਿੱਚ ਜਦੋਂ ਦਾਲ ਬਣਦੀ ਹੁੰਦੀ ਸੀ ਸੋ ਉਹਦੇ ਵਿੱਚ ਮਿੱਟੀ ਦੇ ਵਿੱਚ ਜਦੋਂ ਆਪਾਂ ਬਣਾ ਰਹੇ ਹਾਂ ਉਹਦੀ ਜਿਹੜੀ ਨਿਊਟ੍ਰੀਸ਼ਨਲ ਵੈਲਿਊ ਆ ਉਹਦਾ ਜਿਹੜਾ ਸਵਾਦ ਹੈ ਨਾ ਉਹ ਵੀ ਨੈਕਸਟ ਲੈਵਲ ਚੀਜ਼ਾਂ ਦਾ ਹੁੰਦਾ ਸੀ ਚਲੋ ਖਾਣੇ ਦੀ ਆਪਾਂ ਕਾਫੀ ਜ਼ਿਆਦਾ ਡਿਸਕਸ਼ਨ ਕਰ ਲਈ ਬਟ ਇਟ ਇਜ਼ ਆਲਸੋ ਵੈਰੀ ਇੰਪੋਰਟੈਂਟ ਪਾਰਟ ਆਫ ਲਾਈਫ ਐਂਡ ਜਦੋਂ ਪੰਜਾਬ ਦੀ ਵੀ ਆਪਾਂ ਗੱਲ ਕਰਦੇ ਹਾਂ ਹੈ ਨਾ ਸਾਰਾ ਹੀ ਜਿਹੜਾ ਫੂਡ ਔਥੈਂਟਿਕ ਇੱਥੇ ਬੀਇੰਗ ਇਨ ਲਾਈਕ ਬ੍ਰੈਂਪਟਨ ਮਿਸੀਸਾਗਾ ਜੀ ਟੀ ਏਰੀਆ ਦੇ ਵਿੱਚ ਆਪਾਂ ਨੂੰ ਚਲੋ ਟੱਚ ਵੁੱਡ ਖਾਣੇ ਦੇ ਪੱਖੋਂ ਬਹੁਤ ਆਪਸ਼ਨ ਇੱਥੇ ਵੀ ਅਵੇਲੇਬਲ ਨੇ ਬਟ ਸਟਿਲ ਜਿਹੜੀ ਔਥੈਂਟਿਕ ਚੀਜ਼ ਆ ਪੰਜਾਬ ਦੇ ਵਿੱਚ ਆ ਜਿੱਥੋਂ ਵੀ ਆਪਾਂ ਲਾਈਕ ਓਰੀਜਿਨੇਟ
ਕਰਦੇ ਆ ਇਸ ਟਾਈਮ ਕਿਉਂਕਿ ਛੁੱਟੀ ਦਾ ਟਾਈਮ ਹੈਗਾ ਦਰਸ਼ਕ ਸਾਡੇ ਜ਼ਰੂਰ ਦੇਖਦੇ ਹੋਣਗੇ ਉਹਨਾਂ ਨੂੰ ਜ਼ਰੂਰ ਯਾਦ ਦਿਲਾਣਾ ਚਾਹੁੰਗਾ ਮਸਾਲਾ ਖਾਸ ਕਿ ਸਾਡੇ ਤੇ ਇੱਥੇ ਹੁਣ ਮਸਾਲੇ ਕਰਨ ਲੱਗ ਗਏ ਤੇ ਮੈਂ ਉਹ ਵਿਟਨੈਸ ਵੀ ਕੀਤਾ ਕਿ ਮਸਾਲਾ ਉਸੀ ਟਾਈਮ ਨਾਲ ਟ੍ਰੈਡੀਸ਼ਨਲੀ ਉਹ ਲੈ ਕੇ ਉੱਠਦੇ ਹੈਗੇ ਆ ਉਹਦਾ ਅਲੱਗ ਹੀ ਫਰੈਗਨੈਂਸ ਆ ਉਹਦਾ ਅਲੱਗ ਹੀ ਫਰੈਗਨੈਂਸ ਆ ਉਹ ਖਾ ਕੇ ਤਰ੍ਹਾਂ ਲੱਗਦਾ ਕਿ ਤੁਹਾਡਾ ਬਲੱਡ ਪ੍ਰੈਸ਼ਰ ਹਾਈ ਨੋ ਨਹੀਂ ਹੁੰਦਾ ਇੱਥੇ ਜ਼ਰੂਰ ਹੈ ਜੀ ਨੂਨ ਕੰਮ ਡਾਲ ਦੋ ਯੇ ਕੰਮ ਡਾਲ ਦੋ ਇਸੇ ਬਲੱਡ ਪ੍ਰੈਸ਼ਰ ਵੱਧ ਜਾਏਗਾ ਉੱਥੇ ਇਹ ਚੀਜ਼ਾਂ ਮੈਨੂੰ ਤਾਂ ਕੋਈ ਵਿਟਨੈਸ ਨਹੀਂ ਹੋਇਆ ਤੁਹਾਨੂੰ ਸਾਹ ਦੱਸਾਂ ਉਹ ਪੂਰਾ ਔਰਗੈਨਿਕ ਵੇ ਨਾਲ ਔਰਗੈਨਿਕ ਵੇ ਮੰਡੀ ਲੱਗ ਜਾਂਦੀ ਹੈ ਜੱਟ ਮੰਡੀ ਲੱਗ ਜਾਂਦੀ ਆ ਵੀ ਹੈ ਕੋਈ ਸਬਜ਼ੀ ਨਾ ਪ੍ਰਾਈਜ਼ ਨਹੀਂ ਪੁੱਛਦਾ ਇੱਥੇ ਸਾਡੇ ਤਾਂ ਇੱਥੇ ਖਾਸ ਕਿ ਮੈਂ ਦੱਸਾਂ ਜੋ ਡਿਫਰੈਂਸ ਬਿਟਵੀਨ ਵਟਸ ਲਾਈਫ ਇਨ ਜੀ ਟੀ ਐਂਡ ਵਟਸ ਲਾਈਫ ਇਨ ਪੰਜਾਬ ਕੋਈ ਸਬਜ਼ੀਆਂ ਨੇ ਪ੍ਰਾਈਜ਼ ਨਹੀਂ ਪੁੱਛਦਾ ਹੈਗਾ ਚਾਹੇ ਅਮੀਰ ਹੋਵੇ ਗਰੀਬ ਹੋਵੇ ਇਟਸ ਵੈਰੀ ਅਫੋਰਡੇਬਲ ਕਹਿ ਸਕਦੇ ਬਿਲਕੁਲ ਹੈਗਾ ਲੇਕਿਨ ਓਰਿਜਨੈਲਿਟੀ ਤੇ ਫਰੈਗਨੈਂਸ ਦਾ ਬਹੁਤ ਫਰਕ ਹੈਗਾ ਜੀ ਕਹਿੰਦੇ ਜੀ
ਜੀ ਬਿਲਕੁਲ ਅਰਵਿੰਦ ਜੀ ਮਸਾਲਿਆਂ ਦੀ ਵੀ ਤੁਸੀਂ ਗੱਲ ਕੀਤੀ ਔਥੈਂਟਿਕ ਹੈ ਨਾ ਘਰੇ ਜਿਵੇਂ ਬਣਾਉਂਦੇ ਹੁੰਦੇ ਸੀ ਅਚਾਰ ਵੀ ਕਹਿ ਲੋ ਜੋ ਇੰਡੀਆ ਦੇ ਵਿੱਚ ਅਚਾਰ ਹੁੰਦੇ ਸੀਗੇ ਉਹ ਉਦਾਂ ਦੇ ਮੈਨੂੰ ਇੱਥੇ ਮਿਲੇ ਜੇ ਆਪਾਂ ਲਾਈਕ ਬਾਏ ਵੀ ਕਰਦੇ ਹਾਂ ਕਾਫੀ ਜ਼ਿਆਦਾ ਤੇਲ ਹੁੰਦਾ ਉਹਨਾਂ ਦੇ ਵਿੱਚ ਜੋ ਇੰਡੀਆ ਦਾ ਅੰਬ ਦਾ ਨਿੰਬੂ ਦਾ ਅਚਾਰ ਹੁੰਦਾ ਸੀਗਾ ਇੱਕ ਗਲਗਲਾਂ ਦਾ ਅਚਾਰ ਬਹੁਤ ਰੇਅਰ ਆਉਂਦੀਆਂ ਹੁੰਦੀਆਂ ਸੀ ਗਲਗਲਾਂ ਆਈ ਰਿਮੈਂਬਰ ਉਹ ਬਹੁਤ ਸਵਾਦ ਹੁੰਦਾ ਸੀ ਸੋ ਕਾਫੀ ਸਾਰੀਆਂ ਚੀਜ਼ਾਂ ਨੇ ਜੋ ਔਥੈਂਟਿਕਲੀ ਹੈ ਨਾ ਜਿਵੇਂ ਆਪਾਂ ਲਾਈਕ ਪੰਜਾਬ ਚ ਜਾਂ ਸਾਰੀਆਂ ਲਾਈਕ ਸਟੇਟਸ ਹੁੰਦੀਆਂ ਨੇ ਕੁਛ ਬਿਊਟੀ ਹੁੰਦੀ ਹੈ ਕੁਝ ਖਾਣੇ ਦਾ ਸਵਾਦ ਹੁੰਦਾ ਆ ਖੋਆ ਲਾ ਲਓ ਹੈ ਨਾ ਠੰਡਾਂ ਦੇ ਵਿੱਚ ਜੋ ਔਥੈਂਟਿਕ ਟੇਸਟ ਹੁੰਦਾ ਚੁੱਲ੍ਹੇ ਦੇ ਉੱਤੇ ਤੁਸੀਂ ਬਣਾ ਰਹੇ ਹੋ ਕਾੜ ਕੇ ਉਹ ਚੀਜ਼ਾਂ ਡਿਫਰੈਂਟ ਹੀ ਹੁੰਦੀਆਂ ਨੇ ਨਾ ਤੁਸੀਂ ਸਾਰਾ ਸਾਨੂੰ ਖਾਣਾ ਯਾਦ ਕਰਾਤਾ ਜੀ
ਬਿਲਕੁਲ ਬਿਲਕੁਲ ਇੱਕ ਟ੍ਰਾਂਸਫਾਰਮੇਸ਼ਨ ਜਿਹੜਾ ਪੰਜਾਬ ਦੇ ਵਿੱਚ ਮੈਂ ਜ਼ਿਆਦਾਤਰ ਦੇਖ ਰਿਹਾ ਕਿ ਮਸਟਰਡ ਆਇਲ ਖਾਸ ਕਰਕੇ ਸਰੋਂ ਦਾ ਤਾਂ ਯੂਜ਼ ਕਰਨ ਲੱਗ ਗਿਆ ਲੋਕੀ ਦੁਆਰ ਚ ਯੂਜ਼ ਕਰਨ ਲੱਗ ਗਿਆ ਯਾਰ ਅਵੋਇਡਿੰਗ ਰਿਫਾਈਂਡ ਆਇਲ ਖਾਸ ਕਰਕੇ ਪੰਜਾਬ ਦੇ ਵਿੱਚ ਕਈ ਫੈਮਿਲੀ ਮੈਂ ਕਹਿ ਸਕਦਾ ਲੇਕਿਨ ਮੈਂ ਜਿੱਥੇ ਵੀ ਜਾਂਦਾ ਹੈਗਾ ਮੇਰੀ ਗੱਲਬਾਤ ਕਰਨ ਦਾ ਹੁੰਦਾ ਕਿ ਪੁੱਛਾਂ ਕਿ ਕਿਆ ਮੈਂ ਪਿਛਲੇ 10 ਸਾਲਾਂ ਚ ਕੀ ਮਿਸ ਆਊਟ ਕੀਤਾ ਕਿਸ ਤਰ੍ਹਾਂ ਦਾ ਵੇ ਆਫ ਲਾਈਫ ਚੇਂਜ ਹੋ ਚੁੱਕਿਆ ਹੈਗਾ ਚੇਂਜ ਆਊਟ ਕੀਤਾ ਗਿਆ ਹੈਗਾ ਈਵਨ ਤੁਸੀਂ ਲਾ ਕੇ ਚੱਲੋਗੇ ਕਿ ਜਿਹੜੀਆਂ ਡਰਿੰਕਸ ਕੋਕ ਜਿਹੜੀਆਂ ਪੀਂਦੇ ਹੈਗੇ ਉਹ ਵੀ ਅੱਜ ਕੱਲ ਟ੍ਰਾਂਸਫਾਰਮ ਹੋ ਚੁੱਕੀਆਂ ਉਹ ਪਹਿਲਾਂ ਤਾਂ ਵੱਡੀ ਬੋਟਲ ਕਰਦੇ ਹੁੰਦੇ ਸੀ ਉਹਦੀ ਸੈਮੀ ਟੂ ਸੈਮੀ ਕਰਤੀ ਕਿ ਅਸੀਂ ਕੰਜ਼ਿਊਮ ਘੱਟ ਕਰ ਸਕੀਏ ਇਸ ਤਰ੍ਹਾਂ ਦਾ ਜਿਹੜਾ ਹੈਗਾ ਟ੍ਰੈਡੀਸ਼ਨ ਜਿਹੜਾ ਹੈਗਾ ਚੱਲਦਾ ਹੈਗਾ ਲੇਕਿਨ ਕਾਫੀ ਸਾਡੇ ਬ੍ਰੈਂਪਟਨ ਦੀ ਜ਼ਿਆਦਾ ਅਗਰ ਦੇਖਿਆ ਜਾਵੇ ਵਧੀਆ ਉੱਥੇ ਉਸੀ ਤਰ੍ਹਾਂ ਵਿਆਹ ਵਾਲੀ ਜਿਹੜੀ ਹੁੰਦੀ ਹੈ ਪੂਰੀ ਜਿਹੜੀ ਹੁੰਦੀ ਹੈ ਸਟੀਮ ਦੇ ਕੇ ਉਹਦਾ ਉਹ ਕਾਫੀ ਦਾ ਆਪਣਾ ਅਲੱਗ ਹੀ ਟੇਸਟ ਹੈਗਾ ਉਹ ਸਾਡੇ ਦੂਰ ਮਿਸ ਕਰੂੰਗੇ ਉਹ ਵਿਆਹਾਂ ਦੇ ਵਿੱਚ ਜਦੋਂ ਸਵੇਰ ਦਾ ਜਿਹੜਾ ਬ੍ਰੇਕਫਾਸਟ ਹੁੰਦਾ ਨਾ ਉਹਦੇ ਵਿੱਚ ਲੋਕੀ ਜ਼ਰੂਰ ਉਹਨੂੰ ਪ੍ਰੈਫਰ ਕਰਦੇ ਹੈਗੇ ਆ ਉਹ ਮੈਂ ਬਹੁਤ ਟੇਸਟ ਕੀਤੀ ਆ ਬੜੀ ਵਧੀਆ ਲੱਗੀ ਬੜੀ ਦੇਰ ਸਾਲਾਂ ਬਾਅਦ ਜਿਹੜੀ ਹੈਗੀ ਪੀਤੀ ਹੈਗੀ ਹੈ ਜਿਹੜੀ ਫੋਮ ਵਾਲੀ ਜਿਹੜੀ ਕਾਫੀ ਹੈਗੀ ਹੈ ਸਾਡੀ ਕਾਫੀ ਜ਼ਰੂਰ ਇੱਥੇ ਲੋਕੀ ਪਸੰਦ ਕਰਦੇ ਆ ਬਲੈਕ ਕਾਫੀ ਮੈਂ ਜ਼ਰੂਰ ਬਲੈਕ ਕਾਫੀ ਦੀ ਵੀ ਗੱਲ ਕਰਦਾ ਇੱਥੇ ਕਹਿੰਦੇ ਉਹ ਕੀ ਹੁੰਦੀ ਹੈ ਜੀ ਉਹਦੇ ਬਾਰੇ ਮੈਂ ਜ਼ਰੂਰ ਦੱਸਦਾ ਇਹਦੇ ਨਾਲ ਜਿਹੜਾ ਲੀਵਰ ਇੰਟੋਕਸੀਡੈਂਟ ਹੁੰਦਾ ਇਹਦੇ ਨਾਲ ਕੈਲਰੀਜ਼ ਘੱਟ ਹੁੰਦੀ ਹੈ ਬਟ ਹੇਅਰ ਇਨ ਪੰਜਾਬ ਦੇ ਡੋਂਟ ਕੇਅਰ ਅਬਾਊਟ ਕੈਲਰੀਜ਼ ਦੇ ਪੀਪਲ ਆਰ ਗੋਇੰਗ ਮਤਲਬ ਬਹੁਤ ਜ਼ਿਆਦਾ ਜਿਮ ਲਾਈਫ ਇੱਥੇ ਉਹ ਚੱਲੀ ਹੈਗੀ ਹੈ ਇਟਸ ਅ ਵੈਰੀ ਗੁੱਡ ਥਿੰਗ ਐਂਡ ਐਵਰੀਬਡੀ ਪ੍ਰੇਜ਼ ਆਫ ਜਿਹੜਾ ਹੈਗਾ ਜਿਹੜੀ ਹੈਗੀ ਹੈ ਤੇ ਟ੍ਰੈਡੀਸ਼ਨਲ ਜਿਹੜੀ ਹੈਗੀ ਹੈ ਦਾੜੀ ਰੱਖਣ ਦਾ ਬੜਾ ਬੜਾ ਬਹੁਤ ਬੱਚਿਆਂ ਬੱਚਿਆਂ ਦੇ ਵਿੱਚ ਜਿਹੜੇ ਖਾਸ ਕੇ ਨੌਜਵਾਨਾਂ ਦੇ ਵਿੱਚ ਰੱਖਣ ਦਾ ਬੜਾ ਰਿਵਾਜ ਜਿਹੜਾ ਹੈਗਾ ਪੰਜਾਬ ਦੇ ਵਿੱਚ ਹੋ ਚੁੱਕਿਆ ਹੈਗਾ। ਵੈਰੀ ਗੁੱਡ ਕਲਰਸ, ਟਰਬਨ ਬੜੇ ਅੱਛੇ ਕਲਰਸ ਦੇਖਣ ਨੂੰ ਮਿਲਦੇ ਹੈਗੇ ਤੇ ਈਵਨ ਸੂਟਾਂ ਦੇ ਕਲਰ ਵਾਓ ਕਲੋਥਿੰਗ ਹੇਅਰ ਤੁਸੀਂ ਲਾ ਕੇ ਚੱਲੂਗੇ ਪੰਜਾਬ ਦੇ ਵਿੱਚ ਕਲੋਥਿੰਗ ਸਵੈਟਰ ਤੁਸੀਂ ਲਾ ਕੇ ਚੱਲੂਗੇ ਟ੍ਰੈਡੀਸ਼ਨਲ ਵੀ ਪਾਰਟੀ ਚ ਕਿਹਾ ਹੈਗਾ ਦਾ ਤੁਸੀਂ ਲਾ ਕੇ ਚੱਲੂਗੇ ਟ੍ਰੈਡੀਸ਼ਨਲ ਵੇ ਨਾਲ ਜਿਹੜੀ ਡਰੈਸਿਸ ਹੁੰਦੀਆਂ ਹੈਗੀਆਂ ਤੁਸੀਂ ਲਾ ਕੇ ਚੱਲੂਗੇ ਦੂਰੋਂ ਹੀ ਨਜ਼ਰ ਆਉਂਦੀ ਹੈ ਕਿਆ ਕਮਾਲ ਦੀ ਚੀਜ਼ ਹੈ। ਬ੍ਰਾਂਡਸ ਦੇ ਵਿੱਚ ਜੂਰ ਪੀਪਲ ਆਰ ਅਵੇਅਰ ਬਟ ਦੇ ਹੈਵ ਗੋਟ ਦਾ ਆਪਸ਼ਨ ਇਨ ਪੰਜਾਬ ਦੇ ਹੈਵ ਗੋਟ ਦਾ ਬ੍ਰਾਂਡਡ ਮਤਲਬ ਬ੍ਰਾਂਡ ਵੀ ਇੱਕ ਹੈਗਾ ਨਾਲ ਦੇ ਨਾਲ ਸਬਸਟੀਟਿਊਟਸ ਵੀ ਬਹੁਤ ਹੈਗੇ ਆ। ਅਗਰ ਮੈਂ ਹੁਣ ਨਾਮ ਨੀ ਲਊਂਗਾ ਐਗਜ਼ਾਮਪਲ ਦਊਂਗਾ ਇੱਕ ਚੀਜ਼ 10,000 ਦੀ ਹੈਗੀ ਹੈ ਇੰਡੀਅਨ ਰੂਪੀਸ ਦੀ ਜਿਹੜਾ ਤੁਹਾਨੂੰ ਆਊਟਲੈਟ ਮਿਲ ਜਾ ਉਹ 25,000 ਦਾ ਵੀ ਮਿਲ ਸਕਦਾ ਹੈਗਾ ਕੁਆਲਿਟੀ ਵਾਈਜ਼ ਲੇਕਿਨ ਉਹਦਾ ਹੀ ਸਬਸਟੀਟਿਊਟ ਉਹ ਤੁਹਾਨੂੰ 1,000 ਤੱਕ ਵੀ ਮਿਲ ਸਕਦਾ ਹੈਗਾ। ਇਹ ਆਪਸ਼ਨ ਹਰੇਕ ਕਲਾਸ ਹਰੇਕ ਜਿਹੜੀ ਹੈਗੀ ਹੈ ਫੈਮਿਲੀ ਲਾਈਫ ਦੇ ਵਿੱਚ ਹੈਗੀ ਹੈ। ਇੱਥੇ ਪ੍ਰੋਡਕਸ਼ਨ ਹੈਗੀਆਂ ਸਕਿਲਡ ਲੇਬਰ ਜ਼ਬਰਦਸਤ ਹੈਗੀ ਹੈ ਇਹ ਬਹੁਤ ਟ੍ਰੈਡੀਸ਼ਨ ਵੀ ਹੈਗਾ। ਇੱਕ NRIs ਦੇ ਵਿੱਚ ਇੱਕ ਖਾਸ ਕੀ ਸਾਡੇ ਜਿਹੜੇ ਖਾਸੀਅਤ ਦੇ ਟੈਟੂਸ ਬਣਾਉਂਦੇ ਹੈਗੇ ਪੰਜਾਬ ਦੇ ਵਿੱਚ ਜਿਹੜੇ ਆਰਟਿਸਟ ਹੈਗੇ ਆ ਖਾਸ ਕੀ ਟੈਟੂਸ ਦੇ ਆਰਟਿਸਟ ਆ ਬਹੁਤ ਜ਼ਿਆਦਾ ਹੈਗਾ ਤੇ ਬਹੁਤ ਜ਼ਿਆਦਾ ਬਹੁਤ ਵਧੀਆ ਹੈਗੇ ਆ। ਖਾਸ ਕੀ ਜੋ ਮੈਂ ਪਤਾ ਲਾਇਆ ਜੋ ਮੇਰੀ ਗੱਲਬਾਤ ਵੀ ਅੱਜ ਕਿਸੇ ਨਾਲ ਹੋ ਰਹੀ ਸੀ ਬੜੇ ਮਜ਼ੇ ਆਰਟਿਸਟ ਸੀ ਉਹਨਾਂ ਨੇ ਆਪ ਦੱਸਿਆ ਕਿ ਮਤਲਬ ਇਸ ਸੀਜ਼ਨ ਦੇ ਵਿੱਚ ਤੇ ਖਾਸ ਕੀ ਤੁਹਾਡੇ ਕਹਿ ਰਿਹਾ ਸੀ ਯੂਕੇ ਇਸ ਟ੍ਰੈਡੀਸ਼ਨ ਜਦੋਂ ਵਿਆਹ ਦਾ ਸੀਜ਼ਨ ਹੁੰਦੇ ਆਉਂਦੇ ਹੈਗੇ ਤਾਂ ਅਜੂ ਯੰਗਸਟਰਸ ਦੇ ਵਿੱਚ ਇੱਕ ਹੋੜ ਲੱਗੀ ਹੁੰਦੀ ਹੈ ਕੋਈ ਨਾ ਕੋਈ ਅਸੀਂ ਕੁਛ ਨਾ ਕੁਛ ਜਿਹੜਾ ਟੈਟੂ ਹੈ ਜਿਹੜਾ ਸਾਡਾ ਉਹਨਾਂ ਦਾ ਇੱਥੇ ਵੀ ਆਫ ਲਾਈਫ ਬਣ ਚੁੱਕਿਆ ਹੈਗਾ ਟੈਟੂ ਛੋਟਾ ਮੋਟਾ ਹਰੇਕ ਦੇਖੂਗੇ ਬੱਚੇ ਦੇ ਮੇਰੀ ਉਮਰ ਮੇਰੇ ਤੋਂ ਛੋਟੀ ਉਮਰ ਦੇ ਅਗਰ ਦੇਖਿਆ ਜਾਵੇ ਖਾਸ ਕਰ ਮੇਰੀ ਉਮਰ ਦੇ ਵੀ ਲਵਾਉਂਦੇ ਹੈਗੇ ਉਹ ਕਰਵਾਉਂਦੇ ਹੈਗੇ ਬਹੁਤ ਜ਼ਿਆਦਾ ਇੱਥੇ ਹੈਗੇ ਆਰਟਿਸਟ ਸ਼ਹਿਰ ਦੇ ਵਿੱਚ ਇੱਕ ਜਿਹੜੀ ਹੈਗੀ ਆਰਟਿਸਟ ਹੈ ਐਂਡ ਵੇ ਆਫ ਵਰਕਿੰਗ ਆਲਸੋ ਅਗਰ ਦੇਖਿਆ ਜਾਵੇ ਉਹਨਾਂ ਦੀ ਬੜੀ ਹੀ ਪਹਿਲਾਂ ਦੱਸਦੇ ਆ ਕਿ ਆਰਟਿਸਟ ਕਿਸੇ ਟਾਈਮ ਸਾਨੂੰ ਸਾਡਾ ਕੰਮ ਨਹੀਂ ਅਸੈਪਟੇਬਲ ਹੁੰਦਾ ਸੀ ਅਕੋਰਡਿੰਗ ਟੂ ਹਾਈਜੀਨ ਪਰ ਇਹ ਟਾਈਮ ਦੇ ਅਕੋਰਡਿੰਗ ਜਿਹੜੀਆਂ ਹੈਗੀਆਂ ਚੇਂਜਸ ਆ ਚੁੱਕੀਆਂ ਹੈਗੀਆਂ ਲੋਕੀ ਅਸੈਪਟ ਕਰਦੇ ਆ ਜਿਸ ਤਰ੍ਹਾਂ ਦੀ ਜਿਹੜੀ ਹੈਗੀ ਹੈ ਇੱਕ ਤਰ੍ਹਾਂ ਦੀ ਮਿਹਰਬਾਨ ਚੁੱਕੀ ਹੈ ਬੜੀ ਜ਼ਬਰਦਸਤ ਟੈਟੂਸ ਦੇ ਆਰਟਿਸਟ ਦੀ ਤੇ ਉਹਨਾਂ ਦੀ ਬੜੀਆਂ ਵਧੀਆ ਖੁੱਲ ਚੁੱਕੀਆਂ ਹੈਗੀਆਂ ਖਾਸ ਕਰ ਪੰਜਾਬ ਦੇ ਵਿੱਚ ਇਹ ਦੇਖਣ ਨੂੰ ਮਿਲਦਾ ਹੈਗਾ ਤੇ ਅੱਗੇ ਵੀ ਗੱਲ ਪੰਜਾਬ ਦੇ ਬਾਰੇ ਜੀ ਧੰਨਵਾਦ ਜੀ
ਜੀ ਬਿਲਕੁਲ ਅਰਵਿੰਦ ਜੀ ਕਾਫੀ ਇੰਟਰਸਟਿੰਗ ਅਪਡੇਟਸ ਤੁਸੀਂ ਸ਼ੇਅਰ ਕੀਤੀਆਂ ਤੁਹਾਡੇ ਜੋ ਚਿਹਰੇ ਤੇ ਖੁਸ਼ੀ ਹੈ ਉਹ ਤੋਂ ਵੀ ਪਤਾ ਲੱਗ ਰਿਹਾ ਕਿ ਤੁਸੀਂ ਬਹੁਤ ਇੰਜੋਏ ਕਰ ਰਹੇ ਹੋ ਆਪਣਾ ਟਾਈਮ ਇਨ ਇੰਡੀਆ ਫੋਰ ਸ਼ੋਰ ਐਂਡ ਕਾਫੀ ਸਾਰੀ ਇੰਪੋਰਟੈਂਟ ਅਪਡੇਟਸ ਨੇ ਜਿਹੜੀ ਤੁਸੀਂ ਇੱਕ ਬ੍ਰਾਂਡ ਦੀ ਵੀ ਚੀਜ਼ ਸ਼ੇਅਰ ਕੀਤੀ ਨਾ ਆਈ ਹੈਵ ਆਲਸੋ ਵੈਰੀ ਲਾਈਕ ਬਹੁਤ ਛੋਟੇ ਹੁੰਦੇ ਸੀ ਉਦੋਂ ਐਂਡ ਮੇਰੇ ਲਾਈਕ ਰਿਲੇਟਿਵ ਮਾਈ ਭੂਜੀ ਸੋ ਉਹਨਾਂ ਨੇ ਨਾ ਕਾਫੀ ਐਕਸਪੈਂਸਿਵ ਇੱਕ ਲਾਈਕ ਤੁਸੀਂ ਆਈ ਵੁੱਡ ਆਲਸੋ ਨਾਟ ਨੇਮ ਦਾ ਬ੍ਰਾਂਡ ਬਟ ਉਹਨਾਂ ਨੇ ਇੱਕ 40,000-50,000 ਦਾ ਨਾ ਕਾਫੀ ਐਕਸਪੈਂਸਿਵ ਬ੍ਰਾਂਡ ਦਾ ਪਰਸ ਸੀ ਉਹਨਾਂ ਕੋਲ ਐਂਡ ਆਪਾਂ ਸ਼ਾਪਿੰਗ ਕਰ ਰਹੇ ਸੀ ਇੰਡੀਆ ਦੇ ਵਿੱਚ ਹੀ ਸੋ ਦੇਰ ਇਜ਼ ਅ ਪਲੇਸ ਖੰਨਾ ਹਨਾ ਲਾਈਕ ਇਟਸ ਇਨ ਲੁਧਿਆਣਾ ਏਰੀਆ
ਮੈਂ ਉੱਥੇ ਹੀ ਬੈਠਾ ਜੀ ਮੈਂ ਉੱਥੇ ਹੀ ਹਾਂ
ਖੰਨੇ ਜੀ ਹੋ ਜਗ੍ਹਾ ਜੀ ਤੇ ਮੈਨੂੰ ਬਹੁਤ ਛੋਟੀ ਹੁੰਦੀ ਸੀ ਉਦੋਂ ਮੈਂ ਤੇ ਉਹਦੇ ਤਾਂ ਸੇਮ ਪਰਸ ਜੋ 40,000-50,000 ਦਾ ਸੀਗਾ ਨਾ ਉੱਥੇ 1,000 ਦਾ ਪਿਆ ਸੀ ਸੇਮ ਡਿਟੋ ਕਾਪੀ ਕੋਈ ਫਰਕ ਨੀ ਅਸੀਂ ਘਰੇ ਆ ਕੇ ਜਿਪਸ ਹਲਾ ਕੇ ਦੇਖ ਰਿਹਾ ਐਟ ਐਂਡ ਆਫ ਦਾ ਡੇ ਪੂਰੀ ਇਜ਼ ਲਾਈਕ ਇਹ ਜਿਪਸ ਦਾ ਫਰਕ ਹੈ ਕੁਆਲਿਟੀ ਉਹਦੀ ਜ਼ਿਆਦਾ ਵਧੀਆ ਸੱਚੀ ਜੀ ਤੁਸੀਂ ਬਿਲਕੁਲ ਆਏ ਇਟ ਵਾਜ਼ ਸੱਚ ਅ ਐਗਜ਼ਾਮਪਲ ਕਿਉਂਕਿ ਇੰਨੀ ਜ਼ਿਆਦਾ ਇੱਕ ਚੀਜ਼ ਤੋਂ
ਮੈਂ ਹੁਣ ਮਾਰਕੀਟ ਵੀ ਦੱਸ ਦੂੰਗਾ ਤੁਸੀਂ ਫਿਰ ਰਹਿਣ ਦੋ ਮਾਰਕੀਟ ਮੈਂ ਦੱਸਦੀ ਤਾਂ ਫਿਰ ਸਾਰਾ ਕੁਝ ਪੁੱਛ ਜਾਣਾ
ਸੱਚੀ ਗੱਲ ਹੈ ਸੋ ਇਹ ਪ੍ਰਾਈਸ ਦਾ ਨਾ ਬ੍ਰਾਂਡ ਦਾ ਫਰਕ ਹੁੰਦਾ ਆ ਕਿ ਇੱਕ ਬ੍ਰਾਂਡਡ ਚੀਜ਼ ਇੱਕ ਉਹਦੀ ਕਾਪੀਜ਼ ਫਸਟ ਕਾਪੀ ਸੈਕਿੰਡ ਕਾਪੀ ਥਰਡ ਕਾਪੀ ਤੱਕ ਮਿਲ ਜਾਂਦੀ ਹੈ ਇੰਡੀਆ ਦੇ ਵਿੱਚ ਤਾਂ ਪ੍ਰਾਈਸ ਦਾ ਉੱਥੇ ਫਰਕ ਪੈ ਜਾਂਦਾ ਸੋ ਕਾਫੀ ਸਾਰੀ ਅਪਡੇਟਸ ਨੇ ਬਿਲਕੁਲ ਇਹ ਵੀ ਆਪਾਂ ਜਾਰੀ ਰੱਖਾਂਗੇ ਬਟ ਰਾਈਟ ਨਾਲ ਟਾਈਮ ਹੋ ਗਿਆ ਸੋ ਵਾਈ ਮੀਡੀਆ ਥੋਟ ਆਫ ਦਾ ਡੇ ਵੀ ਆਪਾਂ ਜ਼ਰੂਰ ਡਿਸਕਸ ਕਰ ਲਈਏ ਸੋ ਟੁਡੇਜ਼ ਵਾਈ ਮੀਡੀਆ ਥੋਟ ਆਫ ਦੇ ਸਪੋਂਸਰਸ ਹੈਗੇ ਨੇ ਨੈਵਨ ਸੀਮਾ ਟੀਮ ਨੈਵਨ ਸੀਮਾ GTA ਦੇ ਹੋਮ ਬਾਇਰਸ ਜੇ ਤੁਸੀਂ ਵੀ ਘਰ ਖਰੀਦਣਾ ਚਾਹੁੰਦੇ ਹੋ ਜਾਂ ਵੇਚਣਾ ਚਾਹੁੰਦੇ ਹੋ ਤੁਹਾਡੇ ਲਈ ਟੀਮ ਨੈਵਨ ਸੀਮਾ ਬਹੁਤ ਹੀ ਵਧੀਆ ਐਕਸਲੈਂਸ ਸਰਵਿਸਿਜ਼ ਲੈ ਕੇ ਆਏ ਨੇ ਰੀਮੈਕਸ ਐਕਸਲੈਂਸ ਤੋਂ ਐਂਡ ਨੈਵਨ ਸੀਮਾ ਦੀ ਐਕਸਪਰਟੀਜ਼ ਪ੍ਰੀ ਕੰਸਟਰਕਸ਼ਨ ਰੈਜ਼ੀਡੈਂਸ਼ੀਅਲ ਪ੍ਰਾਪਰਟੀਜ਼ ਰੀਸੇਲ ਦੇ ਵਿੱਚ ਆ ਸੋ ਦੋਨੋਂ ਹੀ GTA ਕਮਿਊਨਿਟੀ ਨੂੰ ਕਾਫੀ ਸਾਲ ਤੋਂ ਸਰਵ ਕਰ ਰਹੇ ਨੇ ਸਟੈਪ ਬਾਏ ਸਟੈਪ ਤੁਹਾਨੂੰ ਪ੍ਰੋਪਰ ਗਾਈਡੈਂਸ ਮਿਲੇਗੀ ਸਾਰੇ ਕੰਮ ਤੋਂ ਲੈ ਕੇ ਘਰ ਦੀ ਚਾਬੀ ਤੱਕ ਤੁਹਾਡੀ ਹੈਲਪ ਕਰਨਗੇ ਟੀਮ 11 ਸੀਮਾ। ਸੋ ਕਾਲ ਕਰੋ ਤੁਸੀਂ ਅੱਜ ਹੀ ਇਹਨਾਂ ਨੂੰ 416-804-4400 ਦੇ ਉੱਤੇ, ਦੈਟ ਇਜ਼ 416-804-4400। ਸੋ ਤੁਹਾਡਾ ਡਰੀਮ ਘਰ ਸਿਰਫ ਇੱਕ ਕਾਲ ਦੂਰ ਹੈ, ਤੁਸੀਂ ਆਰਾਮ ਦੇ ਨਾਲ ਰੀਚ ਆਊਟ ਕਰ ਸਕਦੇ ਹੋ ਟੀਮ 11 ਸੀਮਾ ਨੂੰ, ਐਂਡ ਆਰਾਮ ਦੇ ਨਾਲ ਜੇ ਤੁਸੀਂ ਪ੍ਰੋਪਰਟੀ ਵੇਚਣਾ ਚਾਹੁੰਦੇ ਹੋ, ਖਰੀਦਣਾ ਚਾਹੁੰਦੇ ਹੋ, ਕੋਈ ਵੀ ਤੁਹਾਨੂੰ ਗਾਈਡੈਂਸ ਚਾਹੀਦੀ ਆ, ਦੇ ਵਿਲ ਬੀ ਦੇਅਰ ਵਿਦ ਯੂ। ਸੋ ਟੁਡੇਜ਼ ਵਾਈ ਮੀਡੀਆ ਥਾਟ ਆਫ ਦ ਡੇ ਇਜ਼ ਹਾਰਡ ਵਰਕ ਆਲਵੇਜ਼ ਪੇਜ਼ ਆਫ ਵਟ ਐਵਰ ਯੂ ਡੂ। ਟੁਡੇਜ਼ ਵਾਈ ਮੀਡੀਆ ਥਾਟ ਆਫ ਦ ਡੇ ਇਜ਼ ਹਾਰਡ ਵਰਕ ਆਲਵੇਜ਼ ਪੇਜ਼ ਆਫ ਵਟ ਐਵਰ ਯੂ ਡੂ। ਜੀ ਅਰਵਿੰਦ ਜੀ, ਜੀ ਬਿਲਕੁਲ, ਜੇ ਆਪਾਂ ਥਾਟ ਆਫ ਦ ਡੇ, ਜੀ ਜੀ ਅਰਵਿੰਦ ਜੀ, ਜੀ ਅਰਵਿੰਦ ਜੀ ਤੁਹਾਡੀ ਆਵਾਜ਼ ਨਹੀਂ ਆ ਰਹੀ।
ਹਾਂਜੀ ਆਵਾਜ਼ ਆ ਰਹੀ ਜੀ, ਹਾਂਜੀ
ਹਾਂਜੀ,
ਸੋਰੀ। ਹਾਰਡ ਵਰਕ ਆਲਵੇਜ਼ ਪੇ ਆਫ, ਜਿਹੜਾ ਤੁਸੀਂ ਗੱਲ ਕੀਤੀ ਹੈ ਜੀ, ਹਾਰਡ ਵਰਕ ਆਲਵੇਜ਼ ਪੇ ਆਫ, ਬੜੇ ਸ਼ਬਦਾਂ ਦੇ ਵਿੱਚ ਹੈਗੀ ਹੈ। ਵਟ ਐਵਰ ਯੂ ਡੂ, ਵਟ ਐਵਰ ਯੂ ਡੂ, ਇਹ ਜਿਹੜੇ ਲਫ਼ਜ਼ ਤੁਸੀਂ ਰੱਖੇ ਨਾ ਜੀ, ਹਾਰਡ ਵਰਕ ਤੇ ਅਨੁਸ਼ਾਸਨ, ਇਹਦੇ ਵਿੱਚ ਮੈਂ ਥੋੜੇ ਬਹੁਤੇ ਹੋਰ ਜੋੜ ਲਾਂ, ਅਨੁਸ਼ਾਸਨ ਤੇ ਨੇਕ ਦਿਲੀ, ਜਿਹੜੀ ਨੇਕ ਦਿਲੀ ਵੀ ਨਾਲ ਤੁਸੀਂ ਜੋੜ ਲੂਗੇ ਤੇ ਹਾਰਡ ਵਰਕ ਕਰੂੰਗੇ। ਕਹਿੰਦੇ ਨੇ ਉਹ ਕਰਮ, ਮਿਹਨਤ ਜ਼ਰੂਰ ਕਰ ਰਿਹਾ, ਮਿਹਨਤ ਜ਼ਰੂਰ ਕਰ ਰਹੇ ਹੋ, ਲੇਕਿਨ ਕਈ ਵਾਰੀ ਚੋਰ ਵੀ ਮਿਹਨਤ ਹੀ ਕਰਦੇ ਆ ਕਿ ਉਹ ਰਾਤ ਨੂੰ ਉੱਠਦੇ ਆ, ਘਰਾਂ ਚੋਰੀ ਕਰਦੇ ਆ, ਉਹ ਕਰਦੇ ਆ, ਲੇਕਿਨ ਉਹਨਾਂ ਦਾ ਹਾਰਡ ਵਰਕ ਆਲਸੋ ਪੇ ਯੂ, ਉਹਦਾ ਮਤਲਬ ਹੈ ਕਿ ਪੁਲਿਸ ਕਿਸੇ ਨਾ ਕਿਸੇ ਟਾਈਮ ਉਹਨਾਂ ਨੂੰ ਫੜ ਲੂਗੀ। ਲੇਕਿਨ ਮੈਂ, ਮੇਰਾ ਆਪਣਾ ਮੰਨਣਾ ਹੈਗਾ ਕਿ ਤੁਹਾਡਾ ਜਿਹੜਾ ਹਾਰਡ ਵਰਕ ਤੁਸੀਂ ਕਰੋ, ਲੇਕਿਨ ਐਥਿਕਸ ਤੁਹਾਡੇ ਕਲੀਅਰ ਹੋਣੇ ਚਾਹੀਦੇ ਆ, ਇੱਕ ਪ੍ਰਿੰਸੀਪਲਸ ਰੂਲ ਆਫ ਲਾ ਨੂੰ ਮੰਨੋ, ਜਿਸ ਕੰਟਰੀ ਚ ਰਹਿ ਰਹੇ ਹੋ ਉਹਦੇ ਲਾ ਨੂੰ ਹੱਥ ਜੋੜ ਕੇ ਅਕਸੈਪਟ ਕਰੋ, ਤੁਹਾਡੇ ਆਪ ਦੇ ਜੋ ਮਤਭੇਦ ਹੋਣ ਉਹ ਕੰਟਰੀ ਦੀ ਸੋਸਾਇਟੀ ਦੇ ਮੱਦੇ ਨਜ਼ਰ ਰੱਖਦੇ ਹੋਏ ਉਹ ਜੇ ਸਟੈਪ ਨਾ ਚੁੱਕੋ ਕਿ ਜਿਹੜੀ ਸੋਸਾਇਟੀ ਨੂੰ ਹੈਂਪਰ ਹੋ ਜਾਵੇ, ਤੇ ਹਾਰਡ ਵਰਕ ਆਪਣੇ ਪ੍ਰਿੰਸੀਪਲਸ ਦੇ ਨਾਲ, ਜਿਹੜੀ ਤੁਹਾਨੂੰ ਨੈਤਿਕਤਾ ਤੁਹਾਨੂੰ ਗੁਰਬਾਣੀ ਚੋਂ ਤੁਸੀਂ ਸਿੱਖਿਆ, ਜੋ ਤੁਸੀਂ ਆਪਣੇ ਗ੍ਰੰਥਾਂ ਚੋਂ ਸਿੱਖਿਆ, ਜੋ ਭਗਵਦ ਗੀਤਾ ਜੀ ਤੋਂ ਸਿੱਖਿਆ ਜਾਂ ਕੁਰਾਨ ਸ਼ਰੀਫ ਤੋਂ ਸਿੱਖਿਆ ਹੈਗਾ, ਉਹਦੀ ਨੈਤਿਕਤਾ ਲੈ ਕੇ, ਉਹਦੀ ਪ੍ਰਿੰਸੀਪਲਸ ਲੈ ਕੇ ਤੁਸੀਂ ਹਾਰਡ ਵਰਕ ਕਰੋਗੇ ਤੁਸੀਂ ਜ਼ਰੂਰ ਕਾਮਯਾਬ ਹੋਗੇ। ਮੇਰਾ ਮੰਨਣਾ ਇਹੀ ਹੈ, ਦੇਖਿਆ ਵੀ ਆਪਣੀ ਲਾਈਫ ਦੇ ਵਿੱਚ, ਮੇਰਾ ਵਨ ਹਾਫ ਆਫ ਦਾ ਮਾਈ ਪਾਰਟ ਆਫ ਮਾਈ ਲਾਈਫ ਇਜ਼ ਓਵਰ ਨਾਓ, ਤੇ ਮੈਂ ਇਹ ਦੇਖਿਆ ਕਿ ਤੁਸੀਂ ਹਾਰਡ ਵਰਕ ਕਰੋ, ਕਦੇ ਨਾ ਕਦੇ ਅਚੀਵ ਕਰੋ, ਉਹਨੂੰ ਟਾਈਮ ਜ਼ਰੂਰ ਲੱਗਦਾ, ਲੇਕਿਨ ਜਦੋਂ ਹਾਰਡ ਵਰਕ ਤੋਂ ਬਾਅਦ ਜਿਹੜਾ ਸਕਸੈਸ ਮਿਲਦਾ ਨਾ, ਉਹਦਾ ਆਪਣਾ ਅਲੱਗ ਹੀ ਜਿਹੜਾ ਹੈਗਾ, ਅਲੱਗ ਹੀ ਉਹਦਾ ਆਨੰਦ ਹੈਗਾ। ਕਈ ਇਗਜ਼ਾਮਪਲਸ ਹੈਗੀਆਂ ਜਿਹੜੇ ਹਾਰਡ ਵਰਕ ਦੇ ਨਾਲ ਬਹੁਤ ਐਡ ਦੀ, ਮਤਲਬ ਤੁਸੀਂ ਲਾ ਕੇ ਚੱਲੂਗੇ ਉਸ ਏਜ ਦੇ ਵਿੱਚ ਬਣ ਜਾਂਦੇ ਆ। ਮੈਂ ਇਗਜ਼ਾਮਪਲ ਦਊਂਗਾ, ਲੇਟ ਪ੍ਰਾਈਮ ਮਿਨਿਸਟਰ ਆਪਣੇ ਅਟਲ ਬਿਹਾਰੀ ਵਾਜਪੇਈ ਸਾਹਿਬ, ਕਈਆਂ ਨੂੰ ਸਭ ਤੋਂ ਜ਼ਿਆਦਾ ਪਤਾ ਹੋਊਗਾ, ਲੇਕਿਨ ਕਈਆਂ ਨੂੰ, ਕਈ ਸਾਡੇ ਯੰਗਸਟਰਸ ਨੂੰ ਪਤਾ ਨਹੀਂ ਹੋਊਗਾ, 1950 ਤੋਂ ਹੀ ਵਾਜ ਇਨ ਪੋਲਿਟਿਕਸ ਦੇ ਵਿੱਚ, ਉਹਨਾਂ ਨੂੰ ਕਦੇ ਸੀਟ ਨਹੀਂ ਮਿਲਦੀ ਹੁੰਦੀ ਸੀ, ਉਹ ਆਪਣੀ ਪ੍ਰਾਈਮ ਮਿਨਿਸਟਰ 3 times ਔਰ ਹੀ ਲੋਸਟ ਇਲੈਕਸ਼ਨ, ਪੋਸਟ ਦਾ ਇਲੈਕਸ਼ਨ, ਪਰ ਕਦੇ ਵੀ ਉਹ ਪਿੱਛੇ ਨਹੀਂ ਹਟੇ। ਉਹਨਾਂ ਨੂੰ ਜਵਾਹਰ ਲਾਲ ਨਹਿਰੂ ਸਾਹਿਬ, ਅੱਜ ਬੀਜੇਪੀ ਤੇ ਕਾਂਗਰਸ ਦੇ ਬੜੇ ਮਤਭੇਦ ਹੈਗੇ ਆ, ਲੇਕਿਨ ਜਵਾਹਰ ਲਾਲ ਨਹਿਰੂ ਸਾਹਿਬ ਕਹਿੰਦੇ ਹੁੰਦੇ ਸੀ ਕਿ ਯੂ ਬੀ ਵਨ ਡੇ ਦਾ ਪ੍ਰਾਈਮ ਮਿਨਿਸਟਰ ਆਫ ਇੰਡੀਆ। ਉਹ ਕਾਂਗਰਸ ਦੇ ਲੀਡਰ, ਬੀਜੇਪੀ ਦੇ ਲੀਡਰ ਨੂੰ ਕਹਿੰਦੇ ਸੀ ਯੂ ਵਿਲ ਬੀ ਦਾ ਪ੍ਰਾਈਮ ਮਿਨਿਸਟਰ, ਲੋਕੀ ਨਹਿਰੂ ਸਾਹਿਬ ਨੂੰ ਕਹਿੰਦੇ ਸੀ ਕਿ ਇਹ ਕਿਵੇਂ ਹੈ, ਉਹ ਕਹਿੰਦੇ ਕਿ ਇਸ ਬੰਦੇ ਦੇ ਵਿੱਚ ਵਿਜ਼ਨ ਹੈ ਤੇ ਇਹ ਆਉਣ ਵਾਲੇ ਟਾਈਮ ਦੇ ਵਿੱਚ ਬਣੇਗਾ। ਉਹ ਸੱਚਾਈ ਵੀ ਹੋਈ, 1996 ਦੇ ਵਿੱਚ ਬਣੇ, ਫਿਰ 3 ਵਾਰੀ ਪ੍ਰਾਈਮ ਮਿਨਿਸਟਰ ਬਣੇ ਉਹ ਕੰਟਰੀ ਦੇ, ਐਟ ਵਟ ਏਜ, ਇਹ ਤੁਸੀਂ ਅਗਰ ਗੂਗਲ ਚੈੱਕ ਕਰ ਲਓ, ਆਫਟਰ ਦੀ ਏਜ 70। ਬਹੁਤ ਬਦਲ ਤੋਂ 18 ਸਾਲ ਤੋਂ ਪੋਲਿਟਿਕਸ ਕਰਦੇ ਕਰਦੇ ਤੁਸੀਂ ਲਾ ਕੇ ਚੱਲੋ 70-75-80 ਸਾਲ ਦੇ ਵਿੱਚ ਜਾ ਕੇ ਪ੍ਰਾਈਮ ਮਿਨਿਸਟਰ ਬਣੇ, ਇਹ ਜ਼ਿੰਦਗੀ ਦਾ ਇੱਕ ਬਹੁਤ ਵੱਡੀ ਜਿਹੜੀ ਹੈਗੀ ਹੈ, ਇੱਕ ਬਹੁਤ ਵੱਡੀ ਮੈਰਾਥਨ ਰੇਸ ਹੁੰਦੀ ਹੈ। ਸਾਡੇ ਜਿਹੜੇ ਨੌਜਵਾਨ ਹੈ ਨਾ, ਬੱਚੇ, ਉਹ 1 ਸਾਲ ਹਾਰਡ ਵਰਕ ਕਰਕੇ ਕਹਿੰਦੇ ਓ ਮਾਈ ਗੋਡ ਆਈ ਡੋਂਟ ਵਾਂਟ ਟੂ ਡੂ ਪਾਪਾ, ਆਈ ਡੋਂਟ ਵਾਂਟ ਟੂ ਦਿਸ ਡੋਂਟ ਵਾਂਟ ਟੂ ਡੂ ਦਿਸ ਕੋਰਸ, ਇਟਸ ਵੈਰੀ ਡਿਫੀਕਲਟ, ਆਈ ਵਾਂਟ ਟੂ ਡ੍ਰੌਪ ਆਊਟ। ਉਹ ਮਾਂ ਬਾਪ ਦੀਆਂ ਫੀਸਾਂ ਵੀ ਬਰਬਾਦ ਕਰ, ਫਿਰ ਉਹ ਹੋਰ ਦੂਰ ਦੂਰ, ਉਹ ਆਈ ਡੋਂਟ ਲਾਈਕ ਹਾਰਡ ਵਰਕ ਦੇ ਨਾਲ ਪੰਕਚੁਅਲਿਟੀ ਤੇ ਇੱਕ ਡਿਟਰਮੀਨੇਸ਼ਨ, ਇੱਕ ਆ ਜਿਹੜੀਆਂ ਚੀਜ਼ਾਂ ਨੂੰ ਜੋੜੋਗੇ ਉਹ ਤੁਸੀਂ ਸਕਸੈਸ ਹੋਵੋਗੇ, ਇੱਕ ਲਾਈਨ ਚ ਤੁਸੀਂ ਲੱਗੋਗੇ. ਇਟ ਨੀਡਸ ਯੋਰ ਟਾਈਮ. ਹਾਂ, ਡਾਇਰੈਕਸ਼ਨ ਅੱਜ ਕੱਲ ਬੜੀ ਸਹੀ ਹੋਣੀ ਚਾਹੀਦੀ ਹੁੰਦੀ ਹੈ, ਤੇ ਖਾਸ ਕੇ ਅੱਜ ਦੇ ਟਾਈਮ ਦੇ ਥੋੜਾ ਜਿਹਾ ਬਚ ਕੇ ਇਨਫਲੂਐਂਸਰਸ ਤੋਂ, ਖਾਸ ਕੇ ਉਹਨਾਂ ਦੇ ਵੀ ਗੱਲ ਕਰਾਂਗੇ. ਇਨਫਲੂਐਂਸਰਸ ਜਿਹੜੇ ਮੀਡੀਆ ਦੇ ਇਨਫਲੂਐਂਸਰਸ ਦੈਟ ਆਰ ਆਲਸੋ ਇੰਪੈਕਟਿੰਗ ਦਾ ਜਿਹੜਾ ਹੈਗਾ ਕੰਸੈਂਟ੍ਰੇਸ਼ਨ ਲੈਵਲ, ਖਾਸ ਕਰ ਸਾਡੇ ਨੌਜਵਾਨਾਂ ਬੱਚਿਆਂ ਦੇ, ਉਹਦੇ ਤੇ ਵੀ ਗੱਲ ਕਰਾਂਗੇ. ਇਹ ਬ੍ਰੈਂਪਟਨ ਜੀ ਟੀ ਏ ਦੇ ਵਿੱਚ ਤਾਂ ਮੈਂ ਦੇਖ ਰਿਹਾ, ਤੇ ਇੱਥੇ ਖਾਸ ਕਰ ਇੰਡੀਆ ਦੇ ਵਿੱਚ ਬਹੁਤ ਜ਼ਿਆਦਾ ਇਨਫਲੂਐਂਸ ਹੈ. ਐਂਡ ਹਾਉ ਦਾ ਇਨਫਲੂਐਂਸਰਸ ਆਰ ਬੀਂਗ ਬੈਕ, ਮਤਲਬ ਉਹ ਉਹਨਾਂ ਨੂੰ ਕਿਸ ਤਰ੍ਹਾਂ ਸ਼ੋਪਿੰਗ ਟੂਲਸ ਦੇ ਨਾਲ, ਟ੍ਰੈਂਡਿੰਗ ਦੇ ਨਾਲ ਬੱਚੇ ਅਟ੍ਰੈਕਟ ਹੁੰਦੇ, ਉਹਦੇ ਤੇ ਵੀ ਗੱਲਬਾਤ ਕਰਾਂਗੇ. ਫੋਕਸ ਛੱਡ ਦਿੰਦੇ ਆ. ਜੀ ਤਾਨਿਆ ਜੀ, ਜੀ
ਜੀ ਬਿਲਕੁਲ ਅਰਵਿੰਦ ਜੀ, ਕਾਫੀ ਤੁਸੀਂ ਇੰਪੋਰਟੈਂਟ ਜੋ ਲਾਈਕ ਇਹਦੇ ਆਸਪੈਕਟਸ ਨੇ ਹਾਈਲਾਈਟ ਕੀਤੇ. ਐਂਡ ਮੀ ਆਲਸੋ ਲਾਈਕ ਵਾਈ ਆਈ ਸਿਲੈਕਟਡ ਦਿਸ ਥੌਟ ਟੂਡੇ, ਬਿਕੋਜ਼ ਕਿਤੇ ਨਾ ਕਿਤੇ ਨਾ ਇਹ ਚੀਜ਼ ਬਹੁਤ ਸਾਨੂੰ ਸੁਣਨ ਨੂੰ ਮਿਲਦੀ ਹੈ ਕਿ ਹਨਾ ਸਮਾਰਟ ਵਰਕ ਇਜ਼ ਇੰਪੋਰਟੈਂਟ, ਹਾਰਡ ਵਰਕ ਕਿਤੇ ਨਾ ਕਿਤੇ ਇੰਪੋਰਟੈਂਟ ਨਹੀਂ ਹੈਗਾ. ਤੇ ਇੱਥੇ ਇੱਕ ਚੀਜ਼ ਬਹੁਤ ਕਹੀ ਜਾਂਦੀ ਹੈ ਕਿ ਜੋ ਲਾਈਕ ਲੇਬਰ ਜੋਬ ਇਨਸਾਨ ਕਰ ਰਿਹਾ ਜਾਂ ਕੁਛ ਵੀ ਹਨਾ, ਲਾਈਕ ਜੋ ਫਿਜ਼ੀਕਲ ਐਕਟੀਵਿਟੀ ਬਹੁਤ ਜ਼ਿਆਦਾ ਦਿਨ ਦੇ ਵਿੱਚ ਕਰਦੇ ਨੇ, ਸਭ ਤੋਂ ਜ਼ਿਆਦਾ ਹਾਰਡ ਵਰਕ ਤਾਂ ਉਹ ਕਰ ਰਹੇ ਨੇ, ਬਟ ਦੇ ਆਰ ਨਾਟ ਗੈਟਿੰਗ ਪੇਡ ਇਨਫ. ਸੋ ਉਹ ਚੀਜ਼ ਨਾ ਪਤਾ ਨੀ ਕਿਉਂ ਇੱਕ ਕੰਸੈਪਸ਼ਨ ਬਣਾ ਦਿੱਤੀ ਜਾਂਦੀ ਹੈ ਨਾ, ਕਿ ਲਾਈਕ ਕੰਸੈਪਟ ਏਦਾਂ ਬਣਾ ਦਿੱਤਾ ਜਾਂਦਾ ਚੀਜ਼ ਦਾ ਕਿ ਹਾਰਡ ਵਰਕ ਇਜ਼ ਨਾਟ ਸਮਥਿੰਗ ਜੋ ਜ਼ਰੂਰੀ ਹੈ. ਆਪਾਂ ਮੰਨਦੇ ਹਾਂ ਸਮਾਰਟ ਵਰਕ ਕੁਝ ਵੀ ਆਪਾਂ ਕਰਨਾ ਲਾਈਫ ਦੇ ਵਿੱਚ ਹਨਾ, ਕੁਝ ਵੀ ਆਪਾਂ ਅਚੀਵ ਕਰਨਾ ਚਾਹੁੰਦੇ ਹਾਂ, ਸਮਾਰਟ ਵਰਕ ਇਜ਼ ਆਲਸੋ ਵੈਰੀ ਇੰਪੋਰਟੈਂਟ ਹੈ ਨਾ. ਤੁਹਾਨੂੰ ਪਤਾ ਹੋਣਾ ਚਾਹੀਦਾ ਤੁਸੀਂ ਕਿੱਦਾਂ ਚੀਜ਼ਾਂ ਕਰ ਰਹੇ ਹੋ, ਬਟ ਮੇਰੇ ਹਿਸਾਬ ਨਾਲ ਬਚਪਨ ਤੋਂ ਜੋ ਚੀਜ਼ ਮੈਂ ਆਪਣੀ ਲਾਈਫ ਦੇ ਵਿੱਚ ਪ੍ਰੈਕਟੀਕਲੀ ਦੇਖੀ ਆ, ਹਾਰਡ ਵਰਕ ਦਾ ਕੋਈ ਸਬਸਟੀਟਿਊਟ ਹੈ ਹੀ ਨਹੀਂ. ਤੁਸੀਂ ਇੱਕ ਚੀਜ਼ ਦੇ ਵਿੱਚ ਮਿਹਨਤ ਪਾਓਗੇ, ਇੱਕ ਕੋਈ ਵੀ ਕੰਮ ਆ, ਫੋਰ ਐਗਜ਼ਾਮਪਲ ਆਪਾਂ ਲੈ ਕੇ ਦੇਖੀਏ, ਇੱਕ ਇਨਸਾਨ ਉਸ ਚੀਜ਼ ਨੂੰ ਐਵਰੀ ਡੇ 8 ਘੰਟੇ ਦੇ ਰਿਹਾ ਤੇ ਦੂਜਾ ਇਨਸਾਨ 4 ਘੰਟੇ ਦੇ ਰਿਹਾ ਆ, ਹਾਊ ਵਿਲ ਦੈਟ 4 ਆਰ ਪਰਸਨ ਬੀਟ ਜੋ ਇਨਸਾਨ 8 ਘੰਟੇ ਆਪਣੇ ਦਿਨ ਦੇ ਹਰ ਦਿਨ ਇਨਵੈਸਟ ਕਰ ਰਿਹਾ ਉਸ ਚੀਜ਼ ਦੇ ਵਿੱਚ. ਸੋ ਜਿੰਨੀ ਜ਼ਿਆਦਾ ਆਪਾਂ ਮਿਹਨਤ ਕਰਦੇ ਹਾਂ, ਇੱਕ ਪ੍ਰੋਪਰ ਤੁਸੀਂ ਐਨਾਲਾਈਜ਼ ਕਰਕੇ ਚੀਜ਼ਾਂ ਨੂੰ ਕਿ ਹਾਂ ਦਿਸ ਇਜ਼ ਵਾਟ ਆਈ ਵਾਂਟ ਟੂ ਡੂ, ਇਸ ਚੀਜ਼ ਦੇ ਵਿੱਚ ਮੈਂ ਆਪਣੇ ਐਫਰਟਸ ਪਾਉਣੇ ਨੇ, ਹਾਰਡ ਵਰਕ ਮੈਂ ਕਰਨਾ ਆ, ਜਦੋਂ ਸਾਨੂੰ ਸਾਡਾ ਪਾਥ ਕਲੀਅਰ ਹੋ ਜਾਂਦਾ ਕਿ ਹਾਂ ਇਹ ਚੀਜ਼ ਦੇ ਉੱਤੇ ਮੈਂ ਜੇ ਮਿਹਨਤ ਪਾ ਰਿਹਾ ਮੈਨੂੰ ਮੇਰੇ ਲਈ ਉਹ ਵਰਥ ਇਟ ਆ ਨਾ, ਚਾਹੇ ਤੁਸੀਂ ਮੈਂਟਲੀ ਇੱਕ ਚੀਜ਼ ਤੇ ਕੰਮ ਕਰ ਰਹੇ ਹੋ, ਫਿਜ਼ੀਕਲੀ ਕਰ ਰਹੇ ਹੋ, ਕਿਸੇ ਵੀ ਆਸਪੈਕਟ ਦੇ ਵਿੱਚ ਜਦੋਂ ਆਪਾਂ ਐਫਰਟਸ ਪਾਉਂਦੇ ਆ, ਹਾਰਡ ਵਰਕ ਦਾ ਤਾਂ ਕੋਈ ਸਬਸਟੀਟਿਊਟ ਹੈ ਹੀ ਨਹੀਂ. ਆਪਾਂ ਜਿੰਨੇ ਵੀ ਲਾਈਕ ਸਕਸੈਸਫੁਲ ਲੋਕ ਦੇਖ ਲਈਏ, ਇਵਨ ਆਪਾਂ ਸ਼ਾਹਰੁਖ ਖਾਨ ਦੇ ਐਗਜ਼ਾਮਪਲ ਲੈਂਦੇ ਹਾਂ, ਲਾਈਕ ਬਹੁਤ ਜ਼ਿਆਦਾ ਉਹਨਾਂ ਨੂੰ ਪਸੰਦ ਕੀਤਾ ਜਾਂਦਾ, ਹੀ ਇਜ਼ ਐਨ ਲੈਜੈਂਡ ਆਫ ਦ ਇੰਡਸਟਰੀ. ਜਦੋਂ ਵੀ ਆਪਾਂ ਉਹਨਾਂ ਦੇ ਇੰਟਰਵਿਊਜ਼ ਦੇ ਵਿੱਚ ਐਨਾਲਾਈਜ਼ ਕਰਕੇ ਦੇਖਦੇ ਨਾ, ਸਾਨੂੰ ਇੱਕ ਚੀਜ਼ ਸਮਝ ਆਉਂਦੀ ਆ, ਹੀ ਆਲਵੇਜ਼ ਸੇ ਕਿ ਖਾਣੇ ਤੇ ਘੱਟ ਧਿਆਨ ਦਿਓ, ਆਪਣੀ ਸਲੀਪ ਤੇ ਘੱਟ ਧਿਆਨ ਦਿਓ, ਕੰਮ ਤੇ ਜ਼ਿਆਦਾ ਧਿਆਨ ਦਿਓ. ਸਾਨੂੰ ਇਹ ਚੀਜ਼ ਸਭ ਨੂੰ ਪਤਾ ਹੈ, ਵੀ ਨੋ ਦੈਟ ਦੈਟਸ ਅ ਪਰਸਨ ਜੋ ਕਦੇ ਵੀ ਬਹੁਤ ਜ਼ਿਆਦਾ ਘੱਟ ਉਹ ਸੌਂਦੇ ਨੇ, ਉਹ ਦਿਨ ਦੇ ਵਿੱਚ ਬਹੁਤ ਜ਼ਿਆਦਾ ਘੰਟੇ ਕੰਮ ਕਰ ਰਹੇ ਹੁੰਦੇ ਨੇ, ਐਂਡ That's why he is the king of the industry, because ਉਹਨਾਂ ਨੇ ਇੰਨੀ ਜ਼ਿਆਦਾ efforts, ਇੰਨਾ ਜ਼ਿਆਦਾ ਮਿਹਨਤ ਜਿਹੜੀ ਆ ਹਰ ਇਨਸਾਨ ਨਹੀਂ ਪਾ ਸਕਦਾ, ਉਹਨਾਂ ਨੇ ਪਾਈ ਹੈ. ਇਹਦੇ ਨਾਲ ਹੀ ਅਕਸ਼ੇ ਕੁਮਾਰ ਦੀ ਵੀ ਜੇ ਆਪਾਂ ਐਗਜ਼ਾਮਪਲ ਲੈ ਕੇ ਦੇਖੀਏ, ਹੀ ਇਜ਼ ਆਲਸੋ ਵੈਰੀ ਗ੍ਰੇਟ ਪਰਸਨੈਲਿਟੀ. ਜਿੱਥੇ ਦੂਜੇ ਐਕਟਰਸ ਕਹਿੰਦੇ ਨੇ ਕਿ ਹਨਾ ਲਾਈਕ ਮੂਵੀ ਨੂੰ ਉਹਨਾਂ ਨੂੰ ਸਾਲ ਸਾਲ ਲੱਗ ਜਾਂਦੇ, ਇਹਨਾਂ ਨੂੰ ਟਾਈਮ ਲੱਗ ਜਾਂਦਾ, ਸ਼ਾਹਰੁਖ ਖਾਨ ਜਸਟ ਕੰਪਲੀਟ ਹਿਸ ਮੂਵੀ ਵਿਦ ਇਨ ਲਾਈਕ 30-40 ਡੇਜ਼ ਜਾਂ ਮੈਕਸ 50 ਡੇਜ਼ ਹਨਾ, ਤੇ ਕਿੱਦਾਂ ਉਹ ਚੀਜ਼ ਹੁੰਦੀ ਆ, ਬਿਕੋਜ਼ ਹੀ ਇਜ਼ ਪੁਟਿੰਗ ਐਫਰਟਸ, ਉਹ ਆਪਣੇ ਐਫਰਟਸ ਪ੍ਰੋਪਰਲੀ ਪਾ ਰਹੇ ਨੇ, ਹਰ ਦਿਨ ਟਾਈਮ ਤੇ ਉੱਠ ਰਹੇ ਨੇ, ਇੱਕ ਸਕੈਜੂਅਲ ਬਿਲਡ ਹੈ ਉਹਨਾਂ ਦਾ ਕਿ ਮੈਂ ਸਵੇਰੇ ਲਾਈਕ ਮਾਰਨਿੰਗ ਅਰਲੀ ਮਾਰਨਿੰਗ ਆਪਣੀ ਫਿਜ਼ੀਕਲ ਫਿਟਨੈਸ 2 ਘੰਟੇ ਦੇਣੇ ਨੇ, ਫਿਰ ਮੈਂ ਆਪਣਾ ਸਾਰਾ ਦਿਨ ਕੰਮ ਕਰਨਾ, ਤੇ ਆਪਦਾ ਰਾਤ ਨੂੰ ਉਹਨਾਂ ਨੇ ਟਾਈਮ ਤੇ ਸੌਂ ਜਾਣਾ, ਇੱਕ ਪ੍ਰੋਪਰ ਸਕੈਜੂਅਲ ਆ. ਸੋ ਉਹ ਇੱਕ ਹਾਰਡ ਵਰਕ ਹੀ ਹੈ ਨਾ, ਇੱਕ ਸਕੈਜੂਅਲ ਹੈ, ਇੱਕ ਤੁਹਾਡੀ ਪਰਸਿਸਟੈਂਸ ਆ ਕਿ ਜਦੋਂ ਮੈਂ ਇੱਕ ਚੀਜ਼ ਕਰਨੀ ਆ ਮੈਂ ਪ੍ਰੋਪਰਲੀ ਉਹ ਚ ਮਿਹਨਤ ਪਾਉਣੀ ਆ, ਦੈਟ ਇਜ਼ ਵੈਰੀ ਇੰਪੋਰਟੈਂਟ. ਸੋ ਇਹੀ ਸਾਡੇ ਸਾਰਿਆਂ ਦਾ ਇੱਕ ਮੈਸੇਜ ਹੈ ਸਾਡੇ ਲਈ, ਤੁਹਾਡੇ ਲਈ, ਸਭ ਲਈ, ਕਿ ਹਾਰਡ ਵਰਕ ਬਹੁਤ ਜ਼ਰੂਰੀ ਹੈ. ਜੋ ਵੀ ਆਪਾਂ ਕੰਮ ਕਰ ਰਹੇ ਹਾਂ ਜ਼ਿੰਦਗੀ ਦੇ ਵਿੱਚ, ਇੱਕ ਸਮਾਈਲ ਦੇ ਨਾਲ ਆਪਣੀ ਜਿਹੜੀ ਸਮਾਈਲ ਆ ਹਮੇਸ਼ਾ ਬਰਕਰਾਰ ਰੱਖਣੀ ਚਾਹੀਦੀ ਆ. ਜੋ ਅਰਵਿੰਦ ਜੀ ਨੇ ਇੱਕ ਬਹੁਤ ਸੋਹਣਾ ਪੁਆਇੰਟ ਹਾਈਲਾਈਟ ਕੀਤਾ ਸੀ, ਦੈਟ ਵਾਜ ਆਲਸੋ ਅ ਵੈਰੀ ਅਸੈਂਸ਼ੀਅਲ ਪੁਆਇੰਟ, ਕਿ ਹਮੇਸ਼ਾ ਨਾ ਇੱਕ ਜੋ ਨੇਕ ਦਿਲੀ, ਇੱਕ ਚੰਗਾ ਤੁਹਾਡਾ ਜਿਹੜਾ ਨੀਤ ਆ ਉਹ ਹਮੇਸ਼ਾ ਸੁੱਚੀ ਸਿੱਧੀ ਹੋਣੀ ਚਾਹੀਦੀ ਆ ਜ਼ਿੰਦਗੀ ਦੇ ਵਿੱਚ, ਕੁਛ ਵੀ ਜੇ ਤੁਸੀਂ ਅਚੀਵ ਕਰਨਾ ਆ. ਬਿਕੋਜ਼ ਜਦੋਂ ਤੁਸੀਂ ਕਿਸੇ ਦਾ ਮਾੜਾ ਨਹੀਂ ਚਾਹੁੰਦੇ, ਤੁਸੀਂ ਕਿਸੇ ਲਈ ਬੁਰਾ ਨਹੀਂ ਸੋਚ ਰਹੇ, ਤੁਸੀਂ ਇੱਕ ਪੋਜ਼ਿਟਿਵ ਇਨਫਲੂਐਂਸ ਆਪਣੇ ਲਈ ਹੋ, ਆਪਣੀ ਫੈਮਿਲੀ ਲਈ ਹੋ, ਸਭ ਦੇ ਲਈ ਹੋ, ਸੋ ਤੁਸੀਂ ਕਦੇ ਹਾਰ ਹੀ ਨਹੀਂ ਸਕਦੇ ਜ਼ਿੰਦਗੀ ਦੇ ਵਿੱਚ. ਸੋ ਦਿਸ ਇਜ਼ ਆਰ ਮੈਸੇਜ ਟੁਡੇਜ਼ ਥਾਟ ਇਜ਼, ਕਿ ਹਮੇਸ਼ਾ ਜਿੰਨਾ ਜ਼ਿਆਦਾ ਹੋ ਸਕਦਾ ਮਿਹਨਤ ਤੋਂ ਕਦੇ ਨਹੀਂ ਭੱਜੀਦਾ. ਜੋ ਤੁਹਾਨੂੰ ਵਧੀਆ ਲੱਗਦਾ, ਜਿਸ ਵੀ ਕੰਮ ਦੇ ਵਿੱਚ ਤੁਸੀਂ ਕੁਝ ਐਕਸੀਲੈਂਸ ਅਚੀਵ ਕਰਨਾ ਚਾਹੁੰਦੇ ਹੋ, ਜਸਟ ਵਰਕ ਹਾਰਡ. ਇੱਕ ਹਰ ਦਿਨ ਜਿਹੜੇ ਨਿੱਕੇ ਨਿੱਕੇ ਸਟੈਪਸ ਨੇ ਉਹ ਆਪਾਂ ਲੈਂਦੇ ਰਹਾਂਗੇ, ਐਂਡ ਅਲਟੀਮੇਟਲੀ ਵਨ ਡੇ ਵੀਲ ਬੀ ਲਾਈਕ ਵਾਓ, ਇਹ ਚੀਜ਼ਾਂ ਇੰਨੇ ਲਾਈਕ ਮਿਹਨਤ ਇੰਨੇ ਸਾਲਾਂ ਦੀ ਲੱਗੂਗੀ, ਬਟ ਤੁਸੀਂ ਉਹ ਚੀਜ਼ ਨੂੰ ਜ਼ਰੂਰ ਅਚੀਵ ਕਰ ਪਾਓਗੇ ਐਂਡ ਦ ਕੀ ਟੂ ਸਕਸੈਸ ਇਜ਼ ਫੋਰ ਸ਼ੋਰ ਹਾਰਡ ਵਰਕ ਫੋਰ ਮੀ ਜੀ ਅਰਵਿੰਦ ਜੀ
ਜਿਵੇਂ ਤੁਸੀਂ ਗੱਲ ਕੀਤੀ ਹੈ ਹਾਰਡ ਵਰਕ ਦੀ ਗੱਲ ਕੀਤੀ ਹੈਗੀ ਹੈ ਨਾ ਹਾਰਡ ਵਰਕ ਦੇ ਨਾਲ ਸਮਾਰਟ ਵਰਕ ਵੀ ਹੋਣਾ ਚਾਹੀਦਾ ਸਮਾਰਟ ਵਰਕ ਇਸ ਕਰਕੇ ਹੋਣਾ ਚਾਹੀਦਾ ਕਿ ਤੁਸੀਂ ਜਿਹੜਾ ਤੁਹਾਡਾ ਹਾਰਡ ਵਰਕ ਹੈ ਵੀ ਤੁਹਾਨੂੰ ਆਪਣੇ ਪ੍ਰਿੰਸੀਪਲਸ ਤੁਹਾਨੂੰ ਆਪਣਾ ਫੋਕਸ ਤੁਹਾਨੂੰ ਐਨਾਲਾਈਜ਼ਿਸ ਤੇ ਪਲੱਸ ਇੱਕ ਤਰ੍ਹਾਂ ਦੇ ਜਿਹੜੇ ਯੰਗਸਟਰਸ ਖਾਸ ਕੀ ਹਾਰਡ ਵਰਕ ਜਾਂਦੇ ਕਈ ਵਾਰੀ ਭਟਕ ਜਾਂਦੇ ਉਹਨਾਂ ਨੂੰ ਪਤਾ ਨਹੀਂ ਹੁੰਦਾ ਕਿ ਵਿਚ ਥਿੰਗਸ ਆਰ ਵੈਰੀ ਇੰਪੋਰਟੈਂਟ ਫੋਰ ਅਸ ਉਹਦੇ ਵਾਸਤੇ ਜ਼ਰੂਰ ਮੈਂ ਯੰਗਸਟਰਸ ਨੂੰ ਕਹੂੰਗਾ ਕਿ ਕੌਂਸਲਿੰਗ ਖਾਸ ਕੀ ਆਪਣੇ ਐਲਡਰਸ ਤੋਂ ਅਗਰ ਐਲਡਰਸ ਦੇ ਨਾਲ ਤੁਸੀਂ ਗੱਲਬਾਤ ਨਹੀਂ ਕਰ ਸਕਦੇ ਜ਼ਰੂਰ ਆਪਣੇ ਪੇਰੈਂਟਸ ਦੇ ਨਾਲ ਗੱਲ ਕਰੋ ਕਿ ਦੇ ਨੀਡ ਕੌਂਸਲਿੰਗ ਕੌਂਸਲਿੰਗ ਦਾ ਮਤਲਬ ਇਹ ਨਹੀਂ ਹੈ ਕਿ ਤੁਸੀਂ ਡਾਕਟਰ ਕੋਲ ਜਾਣਾ ਹੈਗਾ ਕੌਂਸਲਿੰਗ ਦਾ ਇਹ ਵੀ ਹੋ ਸਕਦਾ ਕਿਉਂਕਿ ਯੰਗਸਟਰਸ ਖਾਸ ਕੇ ਆਪਣੇ ਕਰੀਅਰ ਬਹੁਤ ਚਿੰਤਿਤ ਹੁੰਦੇ ਆ ਮੈਂ ਇੰਡੀਆ ਦੇ ਵਿੱਚ ਜਿੰਨੇ ਵੀ ਕੰਪੀਟੀਟਿਵ ਐਗਜ਼ਾਮਸ ਦੇਖ ਰਿਹਾ ਉਹਦੇ ਵਿੱਚ ਬਹੁਤ ਜ਼ਿਆਦਾ ਟੈਂਸ ਦਾ ਮਾਹੌਲ ਅੱਜ ਕੱਲ ਬੱਚਿਆਂ ਦਾ ਫੋਰ ਐਗਜ਼ਾਮਪਲ ਸਾਡੇ ਜੀ ਟੀ ਵਿੱਚ 6 ਬੱਚਿਆਂ ਨੂੰ ਹੋਲੀਡੇ ਸੀਜ਼ਨ ਪਰ ਬੱਚਿਆਂ ਦਾ ਇੱਥੇ ਹੋਲੀਡੇ ਸੀਜ਼ਨ ਕੋਈ ਸੀਜ਼ਨ ਨਹੀਂ ਹੁੰਦਾ ਉਹਨਾਂ ਦੇ ਐਗਜ਼ਾਮਸ ਵੀ ਅਗਰ ਦੇਖਿਆ ਜਾਵੇ ਹੋਲੀਡੇਜ਼ ਬਾਅਦ ਐਗਜ਼ਾਮ ਸਟਾਰਟ ਹੋਇਆ ਉਹਨਾਂ ਦੇ ਐਗਜ਼ਾਮਸ ਵੀ ਇਸ ਤਰ੍ਹਾਂ ਦੇ ਨਹੀਂ ਹੈ ਕਿ ਬੜੇ ਨਾਈਟਮੇਅਰ ਹੁੰਦੇ ਬਹੁਤ ਜ਼ਿਆਦਾ ਚੈਲੇਂਜਿੰਗ ਉਹਨਾਂ ਵਾਸਤੇ ਹੁੰਦਾ ਖਾਸ ਕੇ ਬੱਚਿਆਂ ਨੂੰ ਕਈ ਵਾਰੀ ਕਈ ਉਹਨਾਂ ਕੋਰਸਿਸ ਦੀ ਉਹ ਸਿਲੈਕਸ਼ਨ ਕਰ ਲੈਂਦੇ ਆ ਕਿ ਉਹਨਾਂ ਨੂੰ ਇਹ ਲੱਗਦਾ ਕਿ ਵਿੱਚ ਵਿਚਾਲੇ ਕਿ ਇਹ ਅਸੀਂ ਕਰ ਨਹੀਂ ਪਾਵਾਂਗੇ ਬਸ ਦੀਸ ਆਰ ਨਾਟ ਇੰਟਰਸਟ ਮੇਰਾ ਨਹੀਂ ਹੈਗਾ ਮੈਂ ਜ਼ਰੂਰ ਬੱਚਿਆਂ ਨੂੰ ਇੱਕ ਨਿਵੇਦਨ ਵੀ ਕਰਨਾ ਚਾਹੂੰਗਾ ਪੇਰੈਂਟਸ ਨੂੰ ਵੀ ਨਿਵੇਦਨ ਕਰ ਦੋ ਕਈ ਵਾਰੀ ਬੱਚੇ ਕਨਫਿਊਜ਼ ਹੁੰਦੇ ਉਹਨਾਂ ਨੂੰ ਪਲੀਜ਼ ਪ੍ਰੋਫੈਸ਼ਨਲ ਇੱਕ ਕੌਂਸਲਰ ਦੇ ਨਾਲ ਖਾਸ ਕਿ ਕੈਰੀਅਰ ਬਿਲਡਰ ਕੌਂਸਲਰਸ ਦੇ ਨਾਲ ਉਹਨਾਂ ਨਾਲ ਉਹਨਾਂ ਦੀ ਗੱਲਬਾਤ ਜ਼ਰੂਰ ਕਰਵਾ ਦਿਓ ਕਈ ਵਾਰੀ ਉਹ 2-4 ਗੱਲਾਂ ਦੇ ਨਾਲ ਵੀ ਜਿਹੜੀ ਹੈਗੀ ਹੈ ਫੋਕਸ ਉਹਨਾਂ ਦਾ ਮਿਲ ਜਾਂਦਾ ਹੈਗਾ ਜਿਵੇਂ ਤੁਸੀਂ ਗੱਲ ਕੀਤੀ ਹੈ ਸਮਾਰਟ ਵਰਕ ਦੇ ਨਾਲ ਫੇਕ ਵਰਕ ਨਹੀਂ ਹੋਣਾ ਚਾਹੀਦਾ ਹੈਗਾ ਇਹ ਜਿਹੜਾ ਫੇਕ ਵਰਕ ਹੈ ਨਾ ਇਹ ਫੇਕ ਵਰਕ ਕੁਛ ਟਾਈਮ ਵਾਸਤੇ ਕਿਸੇ ਵੀ ਯੰਗਸਟਰ ਕਿਸੇ ਵੀ ਇਨਸਾਨ ਨੂੰ ਫਾਇਦਾ ਪਰ ਇਨ ਅ ਲੌਂਗ ਰਨ ਹੀ ਗੋਇੰਗ ਟੂ ਗੈਟ ਪੇ ਬੈਕ ਇਹ ਕੁਦਰਤ ਦਾ ਨਿਯਮ ਹੈਗਾ ਇਹ ਨੇਚਰ ਦਾ ਨਿਯਮ ਹੈਗਾ ਜਿਸਨੇ ਬੇਈਮਾਨੀ ਕੀਤੀ ਕਈ ਵਾਰ ਕਹਿ ਦਿੰਦੇ ਇਨਸਾਨੀਆਂ ਦਾ ਰਾਜ ਹੈ ਜੀ ਲੇਕਿਨ ਐਟ ਦੀ ਐਂਡ ਆਫ ਦਾ ਡੇ ਬੜੇ ਰਾਜੇ ਆਏ ਆ ਬੜੇ ਜਵਾਲਮ ਰਾਜੇ ਆਏ ਆ ਉਹਨਾਂ ਦਾ ਨਾਮੋ ਨਿਸ਼ਾਨ ਨਹੀਂ ਰਿਹਾ ਹੈਗਾ ਅਬਦਾਲੀ ਆਇਆ ਤਾਂ ਅਬਦਾਲੀ ਸ਼ਹਿਰ ਦੇ ਜਿੱਥੇ ਜਿੱਥੇ ਉਹਨੇ ਉਜਾੜੇ ਕੀਤੇ ਹੈਗੇ ਉਹਨਾਂ ਸ਼ਹਿਰਾਂ ਦੇ ਤੁਸੀਂ ਅੱਜ ਉਹ ਆਬਾਦ ਹੁੰਦੇ ਦੇਖ ਲਓ ਕਿੱਡੇ ਵੱਡੇ ਆਬਾਦ ਹੋਏ ਇਹ ਜਿਹੜੀਆਂ ਚੀਜ਼ਾਂ ਹੈਗੀਆਂ ਇਮਾਨਦਾਰੀ ਜ਼ਰੂਰ ਤੁਹਾਡੇ ਕੰਮ ਦੇ ਵਿੱਚ ਹੋਣੀ ਚਾਹੀਦੀ ਹੈ ਸਾਦਗੀ ਤੁਹਾਡੇ ਕੰਮ ਚ ਹੋਣੀ ਚਾਹੀਦੀ ਹੈ ਆਪਣੇ ਆਪ ਤੇ ਇੱਕ ਤਰ੍ਹਾਂ ਦਾ ਜਿਹੜੇ ਕਹਿੰਦੇ ਨੇ ਹੁੰਦੇ ਕਿ ਸਕਸੈਸ ਥੋੜਾ ਜਿਹਾ ਖਾਸ ਕੀ ਬਹੁਤ ਛੋਟੀ ਏਜ ਦੇ ਵਿੱਚ ਬੜੀ ਬੜੀਆਂ ਸੈਲੀਬ੍ਰਿਟੀਜ਼ ਕੋ ਸਕਸੈਸ ਹੋ ਜਾਂਦਾ ਲੇਕਿਨ ਉਹਨਾਂ ਦੇ ਕਰੀਅਰ ਖਤਮ ਹੁੰਦੇ ਮੈਂ ਆਪਣੀ ਨਜ਼ਰ ਨਾਲ ਦੇਖੇ ਉਹਦਾ ਪ੍ਰਿੰਸੀਪਲ ਹੋਊਗਾ ਵਿਨੋਦ ਕਾਂਬਲੀ ਠੀਕ 1990 ਦੇ ਵਿੱਚ ਵਿਨੋਦ ਕਾਂਬਲੀ ਐਂਡ ਸਚਿਨ ਤੇਂਦੁਲਕਰ ਦੋ ਕਲਾਸਮੇਟ ਦੋਨੋਂ ਇੱਕੋ ਸਕੂਲ ਚ ਪੜ੍ਹੇ ਹੋਏ ਦੋਨਾਂ ਦਾ ਵਰਲਡ ਰਿਕਾਰਡ ਸੀ ਬਹੁਤ ਛੋਟੀ ਏਜ ਦੇ ਵਿੱਚ ਦੋਨੋਂ ਸਿਲੈਕਟ ਹੋਏ ਇੰਡੀਆ ਦੀ ਟੀਮ ਦੇ ਵਿੱਚ ਵਿਨੋਦ ਕਾਂਬਲੀ ਐਟ ਏ ਵੈਰੀ ਯੰਗ ਏਜ ਹਿੱਟ ਤੇ ਡਬਲ ਤੇਂਦੁਲਕਰ ਉਹਨਾਂ ਤੋਂ ਉਸ ਟਾਈਮ ਰੇਟ ਘੱਟ ਕਰਦੇ ਹੁੰਦੇ ਸੀ ਲੇਕਿਨ ਉਹਨਾਂ ਜਿਸ ਤਰ੍ਹਾਂ ਦਾ ਉਹਨਾਂ ਦਾ ਸਟਾਈਲ ਸੀ ਸਟਾਈਲ ਦਾ ਮਤਲਬ ਕਹਿ ਸਕਦੇ ਹਾਂ ਕਿ ਜਿਸ ਤਰ੍ਹਾਂ ਦੀ ਉਹਨਾਂ ਨੇ ਲਾਈਫ ਸਟਾਈਲ ਅਪਣਾਇਆ ਸਾਦਗੀ ਨੂੰ ਛੱਡ ਕੇ ਉਹ 2-3 ਸਾਲਾਂ ਦੇ ਵਿੱਚ ਉਹਨਾਂ ਦਾ ਕਰੀਅਰ ਹੀ ਖਤਮ ਹੋ ਗਿਆ ਹੀ ਵਾਸ ਟਾਪ ਆਫ ਸਚਿਨ ਤੇਂਦੁਲਕਰ ਉਹਨਾਂ ਤੋਂ 20 ਸਾਲ ਇੰਡੀਆ ਦੇ ਕ੍ਰਿਕਟ ਟੀਮ ਦੇ ਵਿੱਚ ਕਦੇ ਵੀ ਉਹਨਾਂ ਦਾ ਨਾਮ ਡ੍ਰੌਪ ਨਹੀਂ ਹੋਇਆ ਤੇਂਦੁਲਕਰ ਦਾ ਤੇਂਦੁਲਕਰ ਹਮੇਸ਼ਾ ਬਹੁਤ ਮਿਡਲ ਕਲਾਸ ਫੈਮਿਲੀ ਤੋਂ ਆਇਆ ਬਹੁਤ ਪੈਸੇ ਉਹਨਾਂ ਨੇ ਕਮਾਏ ਐਟ ਏ ਵੈਰੀ ਯੰਗ ਏਜ ਐਟ ਦੀ ਏਜ ਆਫ 23 ਹੀ ਗੋਟ ਮੈਰਿਡ ਆਲਸੋ ਕਦੇ ਵੀ ਕਿਸੇ ਵੀ ਕੰਟਰੋਵਰਸੀ ਚ ਨਹੀਂ ਫਸਿਆ ਇਹ ਸਾਦਗੀ ਸੀ ਲਾਈਫ ਦੀ ਅੱਜ ਵੀ ਉਹਨਾਂ ਦੀ ਸਾਦਗੀ ਹੈਗੀ ਹੈ ਹੀ ਇਜ਼ ਨੋਟ ਇਨਵੋਲਵਡ ਇਨ ਐਨੀਥਿੰਗ ਤੇ ਉਸ ਤਰ੍ਹਾਂ ਉਹਨਾਂ ਨੇ ਕ੍ਰਿਕਟਿੰਗ ਆਪਣੀ ਵੀ ਖੇਲੀ ਇਹ ਬੜੇ ਬੜੀਆਂ ਸੈਲੀਬ੍ਰਿਟੀਜ਼ ਦੀ ਹੈ ਇੱਕ ਹੋਰ ਕ੍ਰਿਕਟਰ ਰਿਹਾ ਜੀ ਪ੍ਰਿਥਵੀ ਸ਼ਾਹ ਐਟ ਏ ਵੈਰੀ ਯੰਗ ਏਜ he was a captain under 19, India under 19 team. Under him, Shubham Gill played, Jaiswal played, ਜਿਹੜੇ ਹੈਗੇ ਆ ਯਸ਼ਵੀ ਵੀ ਜੈਸਵਾਲ ਸਾਹਿਬ ਜਿਹੜੇ ਉਹ ਹੈਗੇ ਇੰਡੀਆ ਦੀ ਟੀਮ ਦੇ ਸ਼ੁਭਮਨ ਗਿੱਲ ਆਲਸੋ ਪਲੇਡ ਦੀਸ ਟੂ ਕ੍ਰਿਕਟਰਸ ਬਟ ਪ੍ਰਿਥਵੀ ਸ਼ਾਹ ਇਹਨਾਂ ਤੋਂ ਪਹਿਲਾਂ ਟੈਸਟ ਟੀਮ ਦੇ ਵਿੱਚ ਸਿਲੈਕਟ ਹੋਇਆ ਸੈਂਚਰੀ ਲਗਾਈ ਲੇਕਿਨ ਅੱਜ ਉਹ ਆਈ ਪੀ ਐਲ ਦੇ ਵਿੱਚ ਉਹਨਾਂ ਦੇ ਆਪਣੇ ਲਾਈਫ ਸਟਾਈਲ ਦੇ ਨਾਲ ਆਪਣੇ ਉਹ ਅਨਡਿਸਿਪਲਨ ਦੇ ਨਾਲ ਆਪਣੇ ਫੇਰ ਦੇ ਕਾਰਨ ਅੱਜ ਉਹ ਆਈ ਟੀਮ ਦੇ ਵਿੱਚ ਵੀ ਉਹਨਾਂ ਨੂੰ ਕੋਈ ਖਰੀਦਣ ਵਾਲਾ ਨਹੀਂ ਹੈਗਾ ਸ਼ੁਭਨਮ ਗਿੱਲ ਹੋਇਆ ਅਰਸ਼ਦੀਪ ਸਿੰਘ ਟੀਮ ਚ ਖੇਲਦੇ ਹੁੰਦੇ ਸੀ ਅਰਸ਼ਦੀਪ ਸਿੰਘ ਜੀ ਬਹੁਤ ਹਾਈ ਪ੍ਰਾਈਸ ਦੇ ਉਹਨਾਂ ਨੂੰ ਟੀਮ ਦੇ ਰਿਟੇਨ ਕੀਤਾ ਐਂਡ ਹੀ ਇਜ਼ ਅ ਨੋਮੀਨੇਟਿਡ ਫਾਰ ICC ਕ੍ਰਿਕਟ T20 ਉਸੀ ਟੀਮ ਦੇ ਵਿੱਚ ਜਿਸ ਤਰ੍ਹਾਂ ਉਹ ਸਾਦਗੀ ਦੇ ਨਾਲ ਅੱਜ ਕ੍ਰਿਕਟ ਖੇਡਿਆ ਅਰਸ਼ਦੀਪ ਸਿੰਘ ਸ਼ੁਭਨਮ ਗਿੱਲ ਯਸ਼ਵੀ ਜੈਸਵਾਲ ਇਹ ਜਿਹੜੇ ਕ੍ਰਿਕਟਰ ਸੀ ਇਹ ਇੱਕ ਤਰ੍ਹਾਂ ਦੇ ਸਾਡੇ ਯੰਗਸਟਰਸ ਦੇ ਸਾਹਮਣੇ ਇੱਕ ਐਗਜ਼ਾਮਪਲ ਹੈਗੇ ਆ ਇਹ ਕਿ ਤੁਸੀਂ ਛੋਟੀ ਏਜ ਦੇ ਵਿੱਚ ਜਦ ਤੁਹਾਨੂੰ ਫੇਮ ਆ ਜਾਂਦਾ ਉਹਨੂੰ ਕਾਬੂ ਦੇ ਵਿੱਚ ਰੱਖਣਾ ਚਾਹੀਦਾ ਇਸੀ ਤਰ੍ਹਾਂ ਫਿਲਮ ਸਟਾਰ ਦੀ ਤੁਸੀਂ ਗੱਲਬਾਤ ਕੀਤੀ ਹੈਗੀ ਫਿਲਮ ਸਟਾਰ ਦੇ ਵਿੱਚ ਜਿਸ ਤਰ੍ਹਾਂ ਡਿਸਿਪਲਿਨ ਸ਼ਾਹਰੁਖ ਖਾਨ ਦਾ ਰਿਹਾ ਹੈਗਾ ਅਮੀਰ ਖਾਨ ਸਾਹਿਬ ਦਾ ਬੜੇ ਮੈਂ ਜਿਹੜੇ ਹੈਗੇ ਆ ਅਦਾਕਾਰ ਦੇਖਿਆ ਕਿ ਉਹਨਾਂ ਦੀਆਂ ਇੱਕ ਦੋ ਫਿਲਮਾਂ ਆ ਜਾਂਦੀਆਂ ਉਹ ਬਹੁਤ ਜ਼ਿਆਦਾ ਬ੍ਰਾਈਟ ਸਪੋਟ ਬਣ ਜਾਂਦੇ ਫਿਰ ਉਸ ਤੋਂ ਬਾਅਦ ਉਹ ਕੰਟਰੋਵਰਸੀਜ ਦੇ ਵਿੱਚ ਹੋ ਜਾਂਦੇ ਆ ਕੁਛ ਨਾ ਕੁਛ ਉਹਨਾਂ ਦੇ ਲਾਈਫ ਸਟਾਈਲ ਦੇ ਵਿੱਚ ਇੰਨੀ ਕੰਟਰੋਵਰਸੀਜ ਹੋ ਜਾਂਦੀਆਂ ਕਿ ਉਹ 2-3 ਸਾਲ ਬਾਅਦ ਗੁੰਮ ਜਾਂਦੇ ਆ ਜਿੰਨੇ ਲੌਂਗ ਟਰਮ ਸੁਪਰ ਸਟਾਰਸ ਰਹੇ ਆ ਫਿਲਮ ਇੰਡਸਟਰੀ ਚ ਰਹੇ ਆ ਜਾਂ ਸੰਗੀਤ ਇੰਡਸਟਰੀ ਚ ਰਹੇ ਆ ਉਹਨਾਂ ਦੀ ਲਾਈਫ ਬੜੀ ਭਰ ਰਹੀ ਆ ਬਹੁਤ ਜ਼ਿਆਦਾ ਜਿਵੇਂ ਤੁਸੀਂ ਗੱਲਬਾਤ ਕੀਤੀ ਹੈਗੀ ਅਕਸ਼ੇ ਕੁਮਾਰ ਦੀ ਸ਼ਾਹਰੁਖ ਖਾਨ ਦੀ ਅਮੀਰ ਖਾਨ ਦੀ ਇਹ ਇਹਨਾਂ ਦੀ ਲਾਈਫ ਸਟਾਈਲ ਇਹਨਾਂ ਦਾ ਜੋ ਡਿਸਿਪਲਿਨ ਕੰਮ ਕਰਨ ਦਾ ਡਿਸਿਪਲਿਨ ਹੈ ਬਹੁਤ ਜ਼ਿਆਦਾ ਵਧੀਆ ਸੀ ਇੱਕ ਸੁਪਰ ਸਟਾਰ ਦੀ ਮੈਂ ਗੱਲ ਦੱਸਣਾ ਚਾਹੁੰਗਾ ਗੋਵਿੰਦਾ ਅਜਿਹਾ ਸੁਪਰ ਸਟਾਰ ਸੀ ਜਿਹਨਾਂ ਦੀ ਫਿਲਮਾਂ ਅਮਿਤਾਭ ਬੱਚਨ ਤੋਂ ਜ਼ਿਆਦਾ ਚੱਲਦੀਆਂ ਸੀ ਕਿਸੇ ਟਾਈਮ ਉਹਨਾਂ ਕੋਲ ਇੰਨੀਆਂ ਸੀ ਕਿ ਉਹਨਾਂ ਦੀ ਗਰੰਟੀ ਮੰਨੀ ਜਾਂਦੀ ਸੀ ਕਿ ਕਾਮੇਡੀ ਦੀ ਅਗਰ ਮੂਵੀ ਕਰਨੀ ਹੈ ਤਾਂ 90s ਦੇ ਵਿੱਚ ਜਿਹੜੇ ਯੰਗਸਟਰਸ ਥੀਏਟਰ ਦੇਖਦੇ ਹੁੰਦੇ ਸੀ ਕੁਲੀ ਨੰਬਰ 1 ਉਸ ਤਰ੍ਹਾਂ ਦੀ ਫਿਲਮਾਂ ਉਹ ਇੱਕ ਤਰ੍ਹਾਂ ਦਾ ਇੰਟਰਟੇਨਮੈਂਟ ਸੀ ਟੋਟਲ ਇੰਟਰਟੇਨਮੈਂਟ ਜਿਸ ਤਰ੍ਹਾਂ ਦਾ ਫਿਲਮ ਦਾ ਸੀ ਲੇਕਿਨ ਗੋਵਿੰਦ ਕਮੀ ਸੀ ਹਾਰਡ ਵਰਕ ਉਹ ਬਹੁਤ ਵਧੀਆ ਕਰਦੇ ਸੀ ਹੀ ਵਾਜ਼ ਅ ਪਰਫੈਕਟ ਡਾਂਸਰ 1985 ਦੇ ਵਿੱਚ ਆਏ ਸੀ ਸੀਨ ਦੇ ਵਿੱਚ ਪਰਫੈਕਟ ਡਾਂਸਰ ਜੈਕੀ ਸ਼ਰਾਫ ਅਨਿਲ ਕਪੂਰ ਨੂੰ ਪਸੰਦ ਨਹੀਂ ਕੀਤਾ ਜਾਂਦਾ ਸੀ ਜ਼ਿਆਦਾਤਰ ਗੋਵਿੰਦਾ ਸਾਹਿਬ ਨੂੰ ਰਿਸ਼ੀ ਕਪੂਰ ਨੂੰ ਵੀ ਰਣਵੀਰ ਕਪੂਰ ਦੇ ਫਾਦਰ ਰਿਸ਼ੀ ਕਪੂਰ ਨੂੰ ਵੀ ਕੰਪੀਟ ਕਰਦੇ ਸੀ ਸਲਮਾਨ ਖਾਨ ਸਾਹਿਬ ਗੋਵਿੰਦਾ ਤੋਂ ਮੂਵੀ ਕਹਿੰਦੇ ਹੁੰਦੇ ਸੀ ਕਿ ਸਾਡੀ ਰਿਕਮੈਂਡੇਸ਼ਨ ਕਰ ਦੋ ਲੇਕਿਨ ਉਹ ਟਾਈਮ ਵੀ ਆਇਆ ਫਿਰ ਜੀ ਇਹ ਸਲਮਾਨ ਖਾਨ ਸਾਹਿਬ ਤੋਂ ਪਾਰਟਨਰ ਇਹਨਾਂ ਦੇ ਸੀ ਦਾ ਪਾਰਟਨਰ ਜਿਹੜੇ ਚ ਗਾਣਾ ਬੜਾ ਫੇਮਸ ਹੋਇਆ ਸੀ ਕੈਟਰੀਨਾ ਕੈਫ ਦੇ ਨਾਲ ਉਹਨਾਂ ਦੀ ਮੂਵੀ ਸੀ ਦਾ ਪਾਰਟਨਰ ਇੰਗਲਿਸ਼ ਮੂਵੀ ਦੀ ਕਾਪੀ ਸੀ ਉਹ ਮੂਵੀ ਇਹਨਾਂ ਨੂੰ ਸਲਮਾਨ ਖਾਨ ਸਾਹਿਬ ਦੇ ਨਾਲ ਮਿਲੀ ਗੋਵਿੰਦਾ ਇੱਕ ਸੁਪਰ ਸਟਾਰ ਹੋਣ ਦੇ ਬਾਵਜੂਦ ਉਹਨਾਂ ਦੇ ਵਿੱਚ ਇੱਕ ਕਮੀ ਸੀ ਤਾਨਿਆ ਜੀ ਜਿਹੜੀ ਕਿ ਡਿਸਿਪਲਿਨ ਦੀ ਲੇਟ ਆਉਣ ਦੀ ਅਪਸੈਟਸ ਨੂੰ ਸੈਟਸ ਦੇ ਵਿੱਚ ਜੁਆਇਨ ਦੱਸਿਆ ਕਿ ਤੁਸੀਂ 9 ਵਜੇ ਦੀ ਜਗ੍ਹਾ 10 ਵਜੇ ਆ ਜਾਓ ਉਹ 10 ਵਜੇ ਨਹੀਂ ਆਉਂਦੇ ਹੁੰਦੇ ਸੀ ਉਹ ਸ਼ਾਮ ਤੱਕ ਆਉਂਦੇ ਹੁੰਦੇ ਸੀ ਕਈ ਵਾਰੀ ਸੈਟ ਤੇ ਆਉਂਦੇ ਨਹੀਂ ਹੁੰਦੇ ਸੀ ਇਸ ਤਰ੍ਹਾਂ ਦਾ ਉਹਨਾਂ ਦਾ ਐਟੀਟਿਊਡ ਸੀ ਡਾਇਰੈਕਟਰਸ ਨੇ ਫਿਰ ਰੁੱਖ ਹੋਰ ਕੰਨੀ ਕੀਤਾ ਫਿਲਮ ਕੰਨੀ ਹੋਰ ਕੰਨੀ ਸਟਾਰਟ ਕਰ ਦਿੱਤਾ ਇਸੀ ਕਰਕੇ ਕਈਆਂ ਦਾ ਕਰੀਅਰ ਇਸੀ ਤਰ੍ਹਾਂ ਹੀ ਖਤਮ ਹੋਇਆ ਹੈਗਾ ਇਹਦੇ ਵਿੱਚ ਮੈਂ ਹੁਣ ਐਕਟਰਸ ਦਾ ਚਲੋ ਉਹਦੀ ਬਹੁਤ ਵੱਡੀ ਕੰਟਰੋਵਰਸੀ ਕ੍ਰੀਏਟ ਹੋ ਜਾਏਗੀ ਕਈ ਐਕਟਰਸ ਸੀ ਤੁਸੀਂ ਲਾ ਕੇ ਚੱਲੂਗੇ ਜਿਨ੍ਹਾਂ ਨੇ ਆਪਣਾ ਕੰਮ ਨੂੰ ਪ੍ਰਿਓਰਟੀ ਨਾ ਰੱਖ ਕੇ ਆਪਣਾ ਇੰਡੀਵਿਜੁਅਲਿਜ਼ਮ ਜ਼ਿਆਦਾ ਅੱਗੇ ਰੱਖਿਆ ਉਹ ਅੱਜ ਕਿਸੇ ਜਗ੍ਹਾ ਤੇ ਨਹੀਂ ਹੈਗੇ ਯੂ ਨੀਡ ਟੂ ਬੀ ਡਿਸਿਪਲਿਨ ਐਂਡ ਯੂ ਨੀਡ ਟੂ ਬੀ ਜਿਹੜਾ ਹੈਗਾ ਤੁਹਾਨੂੰ ਆਪਣੇ ਕੰਮ ਦੇ ਪ੍ਰਤੀ ਤੁਹਾਡੇ ਪ੍ਰਿੰਸੀਪਲ ਹੋਣੇ ਚਾਹੀਦੇ ਆ ਇੱਕ ਜਿਹੜਾ ਹੰਕਾਰ ਆ ਜਾਂਦਾ ਉਹ ਕੰਮ ਨੂੰ ਖਤਮ ਕਰਦਾ ਦੈਟਸ ਵਾਈ ਬੁੱਢ ਅੱਜ ਦੇ ਟਾਈਮ ਉਹ ਕਹਿੰਦੇ ਨੇ ਇੱਕ ਨੈਕਸਸ ਨਹੀਂ ਕਹਿ ਰਹੇ ਕਿ ਇੱਕ ਡਾਇਨੈਸਟ ਕਿ ਹਮਾਰਾ ਨਾਮ ਹੀ ਕਾਫੀ ਹੈ ਉਹ ਅਨਡਿਸਿਪਲਿਨ ਉਹ ਚੀਜ਼ਾਂ ਉਹ ਦਰਸ਼ਕਾਂ ਨੂੰ ਇਹੀ ਸਮਝ ਗਏ ਕਿ ਇਹ ਅਸੀਂ 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 ਆ ਗਏ ਤਾਂ ਸਭ ਕੁਛ ਹੋ ਗਿਆ ਤੁਹਾਡੇ ਸਾਹਮਣੇ ਹੁਣ ਰੀਜ਼ਨ ਤੇਲਗੂ ਫਿਲਮ ਇੰਡਸਟਰੀ ਹੈਗੀ ਹੈ ਕਰੋੜਾਂ ਅਰਬਾਂ ਰੁਪਏ ਚ ਖੇਲਦੀ ਹੈ ਇੱਕ ਸਾਲ ਦੇ ਵਿੱਚ ਉਹ 2 ਸਾਲਾਂ ਦੇ ਵਿੱਚ 2027 ਦੇ ਵਿੱਚ ਪੁਸ਼ਪਾ 3 ਆਣੀ ਹੈ ਟਾਈਮ ਤੁਸੀਂ ਜਰੂਰ ਅੱਗੇ ਜਾ ਕੇ ਦੱਸਣਾ, ਉਹ ਤਿੰਨ ਤਿੰਨ ਸਾਲ ਇੱਕ ਮੂਵੀ ਨੂੰ ਲਾਉਂਦੇ ਆ, ਉਹ ਇੱਕ ਮੂਵੀ ਦੇ ਵਿੱਚ ਆਪਣਾ ਪੂਰੀ ਆਪਣੀ ਬਾਡੀ ਚੇਂਜ ਕਰ ਲੈਂਦੇ ਆ, ਆਲਾ ਅਰਜੁਨ ਵਰਗੇ ਆਪਣੀ ਬਾਡੀ ਚੇਂਜ ਕਰ ਲੈਂਦੇ ਆ, ਸ਼ੇਪ ਚੇਂਜ ਕਰ ਲੈਂਦੇ ਆ, ਆਪਣਾ ਬਾਡੀ ਸਟਰਕਚਰ ਚੇਂਜ ਕਰ ਲੈਂਦੇ ਆ। ਇੱਥੇ ਦੀ ਅਕਸਰ ਪ੍ਰਿਥਵੀ ਰਾਜ ਚੌਹਾਨ ਸਾਹਿਬ ਦਾ ਰੋਲ ਕਰ ਰਹੇ ਹੈ, ਤਾਂ ਪ੍ਰਿਥਵੀ ਰਾਜ ਚੌਹਾਨ ਸਾਹਿਬ ਦਾ ਰੋਲ ਇੱਕ ਰਾਜੇ ਦਾ ਰੋਲ ਕਰਨਾ ਹੈ, ਆਪਣੀ ਦਾੜੀ ਜਿਹੜੀ ਓਰੀਜਨਲ ਤੁਹਾਨੂੰ ਕਰਨੀ ਚਾਹੀਦੀ ਉਹਦੇ ਵਾਸਤੇ ਇੱਕ ਨਕਲੀ ਲਗਾਉਂਦੇ ਆ। ਸਰ ਫਿਲਮ ਇੰਡਸਟਰੀ ਤੇ ਜਿਹੜਾ ਹੈਗਾ ਜਿਹੜਾ ਵਾਚ ਕਰਦਾ ਅੱਜ ਦੇ ਟਾਈਮ, ਜਿਹੜਾ ਨੈਟਫਲਿਕਸ ਦੇਖ ਰਿਹਾ, ਤਾਨਿਆ ਜੀ ਮੰਗੋ, ਹਰੇਕ ਨਜ਼ਰ ਦੇਖਦੇ, ਹਰੇਕ ਓਟੀਟੀ ਡਿਪਾਰਟਮੈਂਟ ਦੇ ਦੇਖਦੇ ਕਿ ਕਿਹੜੀ ਕਿਹੜੀ ਸੀਰੀਜ਼ ਬੜੀ ਵਧੀਆ ਹੈਗੀ ਆ, ਉਹ ਛੋਟੀ ਛੋਟੀਆਂ ਚੀਜ਼ਾਂ ਅੱਜ ਦਾ ਜਿਹੜਾ ਦੇਖਦਾ ਉਹ ਤੁਹਾਡੀਆਂ ਫਿਲਮਾਂ ਆਉਣ ਵਾਲੇ ਟਾਈਮ ਚ ਇਸੇ ਕਰਕੇ ਹੀ ਫਲੋਪ ਹੋਣੀ ਹੈ ਕਿ ਤੁਸੀਂ ਓਰੀਜਨੈਲਿਟੀ ਤੇ ਜਿਹੜੀ ਹੈਗੀ ਡੈਡੀਕੇਸ਼ਨ ਆਪਣੀ ਮੂਵੀ ਚ ਲੈ ਜੀ। ਤਾਨਿਆ ਜੀ
ਇੰਪੋਰਟੈਂਟ ਆਸਪੈਕਟਸ ਤੁਸੀਂ ਹਾਈਲਾਈਟ ਕੀਤੇ ਆ, ਐਂਡ ਬਿਲਕੁਲ ਇੱਕ ਡਿਸਿਪਲਿਨ, ਤੁਸੀਂ ਨਿਊ ਵਰਡ ਜੋ ਯੂਜ਼ ਕੀਤਾ ਉਹ ਵੀ ਬਹੁਤ ਜ਼ਰੂਰੀ ਆਉਂਦਾ, ਇੱਕ ਹਾਰਡਵਰਕ ਵੀ ਜ਼ਰੂਰੀ ਹੈ, ਬਟ ਉੱਥੇ ਯੂ ਸ਼ੁੱਡ ਬੀ ਡਿਸਿਪਲਿਨ ਨਾ, ਤੁਹਾਨੂੰ ਪਤਾ ਹੋਣਾ ਚਾਹੀਦਾ ਅਸੀਂ ਕੀ ਚੀਜ਼ਾਂ ਕਦੋਂ ਕਰਨੀਆਂ ਨੇ, ਐਂਡ ਜੋ ਚੀਜ਼ ਆਪਾਂ ਲੈਗ ਕਰ ਰਹੇ ਹਾਂ, ਇੱਕ ਪਰਸਿਸਟੈਂਸ ਨਹੀਂ ਹੈਗੀ, ਡਿਸਿਪਲਿਨ ਨਹੀਂ ਹੈਗਾ, ਆਪਾਂ ਚੀਜ਼ਾਂ ਨੂੰ ਟਾਈਮਲੀ ਨਹੀਂ ਕਰ ਪਾ ਰਹੇ ਹੈਗੇ, ਆਪਣੇ ਵੱਲੋਂ ਆਪਣਾ ਬੈਸਟ ਐਫਰਟ ਨਹੀਂ ਦੇ ਰਹੇ ਹੈਗੇ, ਐਂਡ ਫੋਰ ਗ੍ਰਾਂਟਿਡ ਲੈ ਰਹੇ ਹਾਂ ਚੀਜ਼ਾਂ ਨੂੰ, ਤਾਂ ਕਿਤੇ ਨਾ ਕਿਤੇ ਹਾਰਡ ਵਰਕ ਬੀਟਸ ਦਾ ਟੈਲੈਂਟ, ਬਟ ਕਿਤੇ ਨਾ ਕਿਤੇ ਜਿਹੜਾ ਟੈਲੈਂਟ ਹੁੰਦਾ ਆ ਨਾ ਉਹਨੂੰ ਫਿਰ ਵੀ ਆਲ ਨੋ ਕਿ ਹਾਰਡ ਵਰਕ ਬੀਟਸ ਦਾ ਟੈਲੈਂਟ, ਸੋ ਜੇ ਤੁਸੀਂ ਟੈਲੈਂਟਡ ਹੋ ਨੈਚੁਰਲੀ ਤੁਸੀਂ ਇੱਕ ਚੀਜ਼ ਕਰ ਪਾ ਰਹੇ ਹੋ, ਬਟ ਤੁਸੀਂ ਉਹ ਤੇ ਐਫਰਟਸ ਨਹੀਂ ਦੇ ਰਹੇ ਹੈਗੇ, ਤੁਸੀਂ ਆਪਣੇ ਵੱਲੋਂ ਬੈਸਟ ਨਹੀਂ ਦੇ ਰਹੇ ਹੈਗੇ, ਤੁਸੀਂ ਹਰ ਦਿਨ ਮਿਹਨਤ ਨਹੀਂ ਕਰ ਰਹੇ, ਫਿਰ ਤੁਸੀਂ ਸਕਸੈਸਫੁਲ ਜੇ ਹੈਗੇ ਵੀ ਹੋ ਤਾਂ ਜਿੱਦਾਂ ਕਿ ਤੁਸੀਂ ਗੋਵਿੰਦਾ ਜੀ ਦੀ ਐਗਜ਼ਾਮਪਲ ਦਿੱਤੀ, ਡਿਸਿਪਲਿਨ ਇਜ਼ ਵੈਰੀ ਇੰਪੋਰਟੈਂਟ, ਐਂਡ ਉਸ ਤੋਂ ਬਾਅਦ ਤੁਸੀਂ ਚੀਜ਼ਾਂ ਨੂੰ ਬਿਲਕੁਲ ਹੈ ਨਾ ਆਪਣੀ ਲਾਈਫ ਚੋਂ ਜਾਂਦੇ ਦੇਖੋਗੇ, ਕਿਉਂ? ਕਿਉਂਕਿ ਆਪਾਂ ਮਿਹਨਤ ਨਹੀਂ ਪਾਈ। ਅਗੇਨ ਇਟਸ ਅਬਾਊਟ ਪਰਸਿਸਟੈਂਸ, ਹਾਰਡ ਵਰਕ, ਡਿਸਿਪਲਿਨ, ਇਹ ਵਰਡ ਬਹੁਤ ਸਿੰਪਲ ਜਿਹੇ ਨੇ, ਛੋਟੀਆਂ ਚੀਜ਼ਾਂ ਨੇ, ਬਟ ਜਿੰਨਾ ਜ਼ਿਆਦਾ ਇਹਨਾਂ ਨੂੰ ਆਪਾਂ ਡਿਸਕਸ਼ਨ ਚ ਲਿਆਵਾਂਗੇ, ਜਿੰਨਾ ਜ਼ਿਆਦਾ ਇਹਨਾਂ ਟੋਪਿਕਸ ਦੇ ਉੱਤੇ ਡਿਸਕਸ਼ਨ ਹੋਏਗੀ, ਵਿਚਾਰ ਹੋਏਗਾ ਨਾ, ਇਹ ਆਪਾਂ ਸੋਚਾਂਗੇ, ਵੀਲ ਪ੍ਰੈਕਟੀਕਲੀ ਥਿੰਕ ਅਬਾਊਟ ਕਿ ਹਾਂ ਇਹ ਚੀਜ਼ਾਂ ਜ਼ਰੂਰੀ ਨੇ। ਸੁਣਦੇ ਆਪਾਂ ਸਾਰੇ ਹਾਂ, ਬਟ ਕਿਤੇ ਨਾ ਕਿਤੇ ਫਿਰ ਜਦੋਂ ਪ੍ਰੈਕਟੀਕਲ ਉਸ ਚੀਜ਼ ਨੂੰ ਕਰਨਾ ਹੁੰਦਾ ਜ਼ਿੰਦਗੀ ਦੇ ਵਿੱਚ, ਆਪਾਂ ਉਹ ਚੀਜ਼ ਦੇ ਵਿੱਚ ਕਿਤੇ ਨਾ ਕਿਤੇ ਲੈਗ ਕਰਦੇ ਹਾਂ। ਸੋ ਕਾਫੀ ਇੰਪੋਰਟੈਂਟ ਡਿਸਕਸ਼ਨ ਸੀ ਆਪਣੀ ਟੁਡੇਜ਼ ਵਾਈ ਮੀਡੀਆ ਥੋਟ ਆਫ ਦ ਡੇ ਨੂੰ ਇੱਥੇ ਬਿਲਕੁਲ ਆਪਾਂ ਰੈਪਅਪ ਕਰਦੇ ਹਾਂ ਕਿ ਐਟ ਐਂਡ ਆਫ ਦ ਡੇ ਹਾਰਡ ਵਰਕ ਬੀਟਸ ਦ ਟੈਲੈਂਟ ਇਫ ਟੈਲੈਂਟ ਡਜ਼ਨਟ ਵਰਕ ਹਾਰਡ, ਹੈ ਨਾ। ਸੋ ਦਿਸ ਇਜ਼ ਆਲਸੋ ਅ ਥੋਟ ਜੋ ਬਿਲਕੁਲ ਕੰਪਲੀਮੈਂਟ ਕਰਦਾ ਅੱਜ ਦੇ ਥੋਟ ਆਫ ਦ ਡੇ ਨੂੰ, ਕਿ ਹਮੇਸ਼ਾ ਜਿੰਨੀ ਜ਼ਿਆਦਾ ਮਿਹਨਤ ਤੁਸੀਂ ਪਾਉਂਦੇ ਹੋ ਉਹ ਬਹੁਤ ਜ਼ਰੂਰੀ ਹੈ, ਐਂਡ ਡਿਸਿਪਲਿਨ ਬਹੁਤ ਜ਼ਰੂਰੀ ਹੈ, ਤੁਸੀਂ ਐਥੀਕਲੀ ਆਪਣੀਆਂ ਚੀਜ਼ਾਂ ਨੂੰ ਕਰੋ, ਐਂਡ ਮਨ ਸਾਫ ਤੁਹਾਡਾ ਹੋਣਾ ਚਾਹੀਦਾ, ਉਹ ਵੀ ਬਹੁਤ ਜ਼ਰੂਰੀ ਹੈ ਕਿ ਤੁਸੀਂ ਅੱਛੇ ਤਰੀਕੇ ਦੇ ਨਾਲ ਆਪਣੀਆਂ ਸਾਰੀਆਂ ਚੀਜ਼ਾਂ ਨੂੰ ਕਰ ਰਹੇ ਹੋ। ਸੋ ਦੈਟ ਵਾਜ਼ ਆਰ ਟੁਡੇਜ਼ ਵਾਈ ਮੀਡੀਆ ਥੋਟ ਆਫ ਦ ਡੇ, ਐਂਡ ਇਹਦੇ ਨਾਲ ਹੀ ਕਾਫੀ ਸਾਰੀਆਂ ਇੰਪੋਰਟੈਂਟ ਅਪਡੇਟਸ ਨੇ, ਜਲਦੀ ਸਾਡੇ ਨੇ ਇਸ ਸੈਗਮੈਂਟ ਦੇ ਇੰਪੋਰਟੈਂਟ ਸਪੋਂਸਰ ਵੀ ਜੁੜਨਗੇ, ਬਟ ਉਸ ਤੋਂ ਪਹਿਲਾਂ ਜੋ ਖਬਰਾਂ ਦਾ ਸਿਲਸਿਲਾ, ਇੰਪੋਰਟੈਂਟ ਅਪਡੇਟਸ ਦਾ ਸਿਲਸਿਲਾ ਹੈ, ਉਸ ਨੂੰ ਬਿਲਕੁਲ ਜਾਰੀ ਰੱਖਦੇ ਹਾਂ। ਸਾਡੇ ਨਾਲ ਜੁੜੇ ਹੋਏ ਨੇ ਅਰਵਿੰਦ ਜੀ। ਜੀ ਅਰਵਿੰਦ ਜੀ,
ਥੋਟ ਆਫ ਡੇ ਤੋਂ ਬਾਅਦ ਜ਼ਰੂਰ ਪੰਜਾਬ ਦਾ ਰੁੱਖ ਕਰੀਏ ਜੀ। ਪੰਜਾਬ ਦੇ ਵਿੱਚ ਅੱਜ ਸਭ ਤੋਂ ਵੱਡੀ ਖਬਰ ਰਹੀ ਹੈ ਜਿਹੜੀ ਜਿਹਨੂੰ ਕਿਹਾ ਜਾਂਦਾ ਪੰਜਾਬ ਬੰਦ। ਇਹਦੇ ਨਾਲ ਅਗਰ ਦੇਖਿਆ ਜਾਵੇ ਹਿੱਟ ਹੋਈ ਹੈ ਜੀ ਆਮ ਜਾਂ ਆਮ ਜੀਵਨ, ਇਹਦੇ ਵਿੱਚ ਜਿਹੜੀਆਂ ਬਿਜ਼ਨਸ ਟ੍ਰਾਂਜੈਕਸ਼ਨ ਸੀ ਬਹੁਤ ਵੱਡਾ ਇੰਪੈਕਟ, ਕਿਉਂਕਿ ਇਹ ਮੰਡੇ ਸੀ, ਅੱਜ ਮੰਡੇ ਇਜ਼ ਅ ਵਰਕਿੰਗ ਡੇ, ਉਸ ਤੋਂ ਬਾਅਦ ਹੋਲੀਡੇਜ ਆਣੀਆਂ ਹੈਗੀਆਂ, ਤੇ ਵੀਕਐਂਡ ਤੋਂ ਖੁੱਲਿਆ ਸੀ, ਤੇ ਵੀਕਐਂਡ ਤੋਂ ਬਾਅਦ ਜ਼ਰੂਰ ਇੱਕ ਬੈਂਕਿੰਗ ਸੈਕਟਰ ਦੇ ਵਿੱਚ ਬਹੁਤ ਜਲਦੀ ਜਲਦੀ ਭੀੜ ਹੁੰਦੀ ਹੈ, ਇਹਦੇ ਨਾਲ ਇੰਪੈਕਟ ਪਿਆ, ਖਾਸ ਕੇ ਦਿਹਾੜੀਦਾਰ ਜਿਹੜੇ ਬੰਦੇ ਹੈਗੇ ਆ ਜਿਨ੍ਹਾਂ ਨੇ ਰੂਹ ਦਾ ਇੱਕ ਤਰ੍ਹਾਂ ਦਾ ਪੰਜਾਬੀ ਚ ਕਹਿੰਦੇ ਖੂਹ ਪਟਨਾ ਤੇ ਪਾਣੀ ਪੀ, ਉਹਦੇ ਕਰਕੇ ਉਹਨਾਂ ਦਾ ਇੰਪੈਕਟ ਪਿਆ ਹੈਗਾ। ਖਾਸ ਕੇ ਇਹਦੇ ਨਾਲ ਬਿਜ਼ਨਸ ਟ੍ਰਾਂਜੈਕਸ਼ਨਸ ਵੀ ਨਹੀਂ ਰਹੀਆਂ ਇੰਪੈਕਟ, ਤੇ 9 ਘੰਟੇ ਦਾ ਬੰਦ ਰਿਹਾ, ਇਹਦੇ ਨਾਲ ਰੇਲ ਬੱਸ ਸਰਵਿਸ ਅਫੈਕਟ ਕੀਤੀਆਂ ਹੈਗੀਆਂ, ਖਾਸ ਕੀ ਹਾਸਪਿਟਲ ਚ ਜਾਣ ਦੀਆਂ ਨਵੀਆਂ ਅਪਾਇੰਟਮੈਂਟਸ ਸੀ, ਦੇ ਹੈਵ ਟੂ ਕੈਂਸਲ ਸਮ ਇੰਗੇਜਮੈਂਟਸ, ਦੇ ਹੈਵ ਟੂ ਕੈਂਸਲ। ਇਹ ਕਿਹਾ ਜਾਂਦਾ ਕਿ ਪਹਿਲਾਂ ਪਤਾ ਸੀ, ਲੇਕਿਨ ਕਈ ਵਾਰੀ ਇੱਕ ਵਰਗਾ ਬੰਦਾ ਹੈਗਾ ਉਹ ਜ਼ਰੂਰ ਇੱਕ ਹੋਲੀਡੇ ਮੂਡ ਚ ਆਇਆ ਹੁੰਦਾ ਹੈਗਾ, ਤੇ ਉਸੇ ਟਾਈਮ ਖਾਸ ਕੀ ਤੁਸੀਂ, ਮੈਂ ਉਹਨਾਂ ਐਨ ਆਰ ਆਈ ਭਰਾਵਾਂ ਦੀ ਗੱਲ ਕਰ ਰਿਹਾ ਜੀ, ਉਹਨਾਂ ਯਾਤਰੀਆਂ ਦੀ ਗੱਲ ਕਰ ਰਿਹਾ ਜਿਹੜੇ ਦਿੱਲੀ ਏਅਰਪੋਰਟ ਤੋਂ ਉਤਰੇ, ਸਟ੍ਰਕ ਹੋ ਗਏ, ਫਿਰ ਉਹ ਟ੍ਰੈਫਿਕ ਤੋਂ ਨਿਕਲੇ, ਫਿਰ ਸਰਹੰਦ ਆਪਣੇ ਜਦੋਂ ਕ੍ਰੋਸ ਕਰਨਾ ਉੱਥੇ ਸਟ੍ਰਕ ਹੋ ਗਏ, ਫਿਰ ਅੱਗੇ ਪਤਾ ਲੱਗਿਆ ਕਿ ਇਹਦਾ ਸਟ੍ਰਕ ਹੀ ਸਟ੍ਰਕ ਹੈ ਸਾਰੇ ਕਿਤੇ, ਜ਼ਰੂਰ 7 ਵਜੇ ਤੋਂ ਲੈ ਕੇ ਜਿਹੜਾ 4 ਵਜੇ ਤੱਕ ਜਿਹੜਾ ਬੰਦ ਐਲਾਨ ਕੀਤਾ ਗਿਆ ਸੀ ਉਹਦੇ ਨਾਲ ਇੰਪੈਕਟ ਗਿਆ, 9 ਘੰਟਿਆਂ ਦਾ ਬੰਦ ਕਾਲ ਕੀਤਾ ਗਿਆ ਸੀ, ਫਾਰਮਰਸ ਜਿਹੜਾ ਪ੍ਰੋਟੈਸਟ ਕਰ ਰਹੇ ਸੀ ਸੈਂਟਰ ਜਿਹੜੀ ਉਹਨਾਂ ਦੀ ਡਾਂਟ ਲੀਗਲ ਗਰੰਟੀ ਫਾਰ MSP ਉਹ ਵਾਸਤੇ ਇੰਪੈਕਟ ਕੀਤਾ। ਰੇਲ ਆਪਰੇਸ਼ਨ ਪੰਜਾਬ ਚ ਮੋਸਟਲੀ ਅਗਰ ਦੇਖਿਆ ਜਾਵੇ ਸਸਪੈਂਡ ਹੋਈਆਂ, ਬੱਸਿਸ ਸਸਪੈਂਡ ਰਹੀਆਂ ਜੀ, ਅਦਰ ਜਿਹੜੇ ਵਹੀਕਲਸ ਹੈ ਉਹ ਜ਼ਰੂਰ ਰਿਮੇਨ ਰਹੇ ਆ ਆਫ ਦੀ ਰੋਡ, ਖਾਸ ਕਰ ਪੈਸੰਜਰਸ ਨੂੰ ਜਿਹੜੇ ਹੈਗੇ ਆ ਉਹ ਫਸੇ ਰਹੇ ਆ। ਸ਼ਾਪਸ ਜਿਹੜੀਆਂ ਐਸਟੈਬਲਿਸ਼ਮੈਂਟ ਨੇ ਜਿਹੜੀਆਂ ਆਪਣੇ ਸ਼ਟਡਾਊਨ ਰੱਖੇ ਜਦੋਂ ਲੈ ਕੇ 4 ਵਜੇ ਤੱਕ ਬੰਦ, ਖਾਸ ਕੀ ਪੀਸਫੁਲੀ ਜਿਹੜਾ ਹੈਗਾ ਰਿਹਾ ਹੈਗਾ। ਜਿਹੜੇ ਪੈਟਰੋਲ ਪੰਪ ਵੀ ਸ਼ਟਡਾਊਨ ਕਰਾਏ ਗਏ ਸੀਨੀਅਰ ਫਾਰਮਰ ਇਹ ਜਿਹੜੇ ਹੈਗੇ ਕਿਸਾਨ ਲੀਡਰਾਂ ਵੱਲੋਂ ਦੱਸਿਆ ਜਾ ਰਿਹਾ ਹੈਗਾ। ਫਾਰਮਰ ਲੀਡਰਸ ਨੇ ਜਿਹੜਾ ਹੈਗਾ ਇਹ ਜਿਹੜਾ ਹੈਗਾ ਜਿਹੜਾ ਇਹ ਬੰਦ ਸੀ ਇੱਕ ਹਫਤੇ ਪਹਿਲਾਂ ਡਿਕਲੇਅਰ ਕਰਤਾ ਸੀ ਤੇ ਜਿਹੜਾ ਹੈਗਾ ਡਿਕਲੇਅਰ ਉਹਨਾਂ ਨੇ ਕਿਹਾ ਸੀ ਇਹ ਸਕਸੈਸਫੁਲ ਰਹੇਗਾ ਜੀ, ਤੇ ਜਿਹੜੇ ਕੋਰ ਮਤਲਬ ਜਿਹੜੀ ਹੈਗੀ ਆ ਜਿਹੜੀ ਉਹਨਾਂ ਨੇ ਥੈਂਕ ਵੀ ਕੀਤਾ।